ਪਰਮ ਸਤਿਕਾਰ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗ ਜੀ ਰਸਨਾ ਪਵਿੱਤਰ ਕਰੋ ਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਰਹਿ ਗਏ ਸਿੰਘੋ ਫਿਰ ਫਤਿਹ ਬੁਲਾਓ ਕਾਇਮ ਹੋ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਨੇ ਮਿਹਰ ਕੀਤੀ ਏ ਸਾਨੂੰ ਸਾਰਿਆਂ ਨੂੰ ਤਿੰਨ ਰੋਜ਼ਾ ਮਹਾਨ ਗੁਰਮਤਿ ਸਮਾਗਮ ਬਖਸ਼ਿਆ ਅੱਜ ਆਪਾਂ ਸਾਰੇ ਪਹਿਲੇ ਦੀਵਾਨ ਵਿੱਚ ਹਾਜ਼ਰੀਆਂ ਭਰ ਰਹੇ ਹਾਂ ਨਮਸਕਾਰ ਕਰਨ ਵਾਲੇ ਜਿਹੜੇ ਵੀਰ ਹਨ ਜਲਦੀ ਜਲਦੀ ਨਮਸਕਾਰ ਕਰਕੇ ਆਪੋ ਆਪਣੀ ਜਗ੍ਹਾ ਤੇ ਸਜੋ ਤਾਂ ਜੋ ਛੇਤੀ ਇਕਾਗਰਤਾ ਬਣ ਸਕੇ ਆਪਾਂ ਕੁਝ ਸੁਣ ਸਮਝ ਸਕੀਏ ਮੰਨਾਂਗੇ ਤਾਦੀ ਜੇ ਸਮਝ ਆਏ ਸਾਡੀ ਬਹੁਤੀ ਜਵਾਨੀ ਤਾਂ ਬਾਗੀ ਹੋ ਗਈ ਹੈ ਜਵਾਨੀ ਨੂੰ ਸਮਝ ਘੱਟ ਆਈ ਹੈ ਹੋਰ ਸਾਰਾ ਕੁਝ ਸਮਝ ਆ ਜਾਂਦਾ ਹੈ ਵੀ ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਵੀ ਬੋਲਣਾ ਨਹੀਂ ਪਹਿਰੇਦਾਰ ਜਿਹੜੇ ਖੜੇ ਆ ਨਾ ਕੋਈ ਵਿੱਚ ਦੀ ਬੋਲਦਾ ਭੈਣਾਂ ਵੀ ਜਿਹੜੀਆਂ ਨੇ ਵੀਰ ਵੀ ਬਸ ਆਰਾਮ ਨਾਲ ਸੰਗਤ ਨੂੰ ਥੋੜ੍ਹਾ ਚਿਰ ਹੀ ਲੱਗਣਾ ਜੀ 5-7 ਮਿੰਟਾਂ 'ਚ ਮੱਥਾ ਟਿਕ ਜਾਣਾ 5 ਕੁ ਮਿੰਟ ਲੱਗਣੇ ਆ ਜਲਦੀ ਜਲਦੀ ਨਮਸਕਾਰ ਕਰੋ ਤੇ ਆਪੋ ਆਪਣੀ ਜਗ੍ਹਾ ਤੇ ਸੱਜ ਜਾਓ ਬੀਬੀਆਂ ਨੇ ਆਪਣੇ ਬੱਚਿਆਂ ਦਾ ਖਿਆਲ ਆਪ ਰੱਖਣਾ ਜੀ ਕੋਈ ਆਵਾਜ਼ ਨਾ ਆਵੇ ਜਿਹੜਾ ਬੱਚਾ ਰੋਵੇ ਨਾਲ ਦੀ ਨਾਲ ਬਾਹਰਲੇ ਪਾਸੇ ਬੈਠਿਆ ਜਾ ਸਕਦਾ ਦੂਰ ਤੱਕ ਆਵਾਜ਼ ਸੁਣਦੀ ਹੈ ਇਕਾਗਰਤਾ ਭੰਗ ਨਾ ਹੋਣ ਦੇਣਾ ਕਿਰਪਾ ਰੱਖਿਓ ਜੀ ਇਹ ਖਿਆਲ ਰੱਖਿਓ ਸੋ ਜਵਾਨੀ ਅੱਜ ਧਰਮ ਤੋਂ ਬਾਗੀ ਇਸ ਕਰਕੇ ਵੀ ਬਹੁਤੀ ਹੋ ਗਈ ਕਿਉਂਕਿ ਧਰਮ ਦੀ ਸਮਝ ਘੱਟ ਆ ਰਹੀ ਹੈ ਗੁਰਬਾਣੀ ਦਾ ਜਿਹੜਾ ਗਿਆਨ ਹੈ ਬੜਾ ਲੌਜੀਕਲੀ ਹੈ ਗੁਰੂ ਜੀ ਦਾ ਹਰ ਬਚਨ ਹੈ ਜਿਹੜਾ ਬਾ ਦਲੀਲ ਹੈ ਤੇ ਜਦੋਂ ਅਸੀਂ ਸਹੀ ਢੰਗ ਨਾਲ ਗੁਰਬਾਣੀ ਨੂੰ ਸਮਝਣ ਲੱਗ ਜਾਂਦੇ ਹਾਂ ਨਾ ਭਾਈ ਵੀਰੋ ਭਾਈਓ ਤੇ ਆਪਾਂ ਉਸ ਵੇਲੇ ਨਾ ਹੈਰਾਨ ਹੀ ਹੋਈ ਜਾਂਦੇ ਹਾਂ ਹੈਰਾਨ ਹੀ ਹੋਈ ਜਾਂਦੇ ਹਾਂ ਵੀ ਆਹ ਕੀ ਗੁਰੂ ਗ੍ਰੰਥ ਸਾਹਿਬ ਚ ਵੀ ਦੱਸਿਆ ਲੈ ਸਾਨੂੰ ਤੇ ਪਤਾ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਵਿੱਚ ਐਵੇਂ ਦੱਸਿਆ ਸਾਨੂੰ ਤੇ ਪਤਾ ਹੀ ਨਹੀਂ ਗੁਰੂ ਸਾਹਿਬ ਨੇ ਤੇ ਬਹੁਤ ਕਮਾਲ ਕੀਤੀ ਹੈ ਇਹ ਜਿਹੜਾ ਦੱਸਣ ਵਾਲਿਆਂ ਨੇ ਸਾਨੂੰ ਗਲਤ ਦੱਸਿਆ ਪੜ੍ਹਾਉਣ ਵਾਲਿਆਂ ਨੇ ਸਾਨੂੰ ਬਹੁਤ ਕੁਛ ਗਲਤ ਪੜ੍ਹਾਇਆ ਜਿਹਦੇ ਕਰਕੇ ਬੰਦਾ ਧਰਮ ਨੂੰ ਬੋਝ ਸਮਝਣ ਲੱਗ ਪਿਆ ਧਰਮ ਨੂੰ ਇੱਕ ਧੰਦਾ ਬਣਾ ਦਿੱਤਾ ਗਿਆ ਜੀ ਧੰਦਾ ਤੇ ਧੰਦਾ ਜਿਹੜਾ ਉਹ ਤੇ ਧੰਦਾ ਕਰਤਿਆਂ ਨਿਹਫਲ ਜਨਮ ਗਵਾਇਆ ਸੁਖਦਾਤਾ ਮਨ ਨਾ ਵਸਾਇਆ ਧੰਦਾ ਹੀ ਰਹਿ ਗਿਆ ਜੀ ਪਰ ਜਦੋਂ ਅਸੀਂ ਸਹੀ ਢੰਗ ਨਾਲ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਆਨੰਦ ਆ ਜਾਏਗਾ ਔਰ ਬਲਿਹਾਰੇ ਜਾਣ ਨੂੰ ਜੀ ਕਰੇਗਾ ਵੀ ਗੁਰੂ ਸਾਹਿਬ ਨੇ ਬੜੀ ਕਮਾਲ ਕੀਤੀ ਇੰਨੇ ਸੋਹਣੇ ਢੰਗ ਨਾਲ ਸਾਰਾ ਕੁਝ ਸਮਝਾਇਆ ਇੰਨਾ ਸੌਖਾ ਅਸੀਂ ਐਵੇਂ ਕੰਪਲੀਕੇਟਡ ਕਰ ਲਿਆ ਬੜਾ ਔਖਾ ਜਿਹਾ ਕਰ ਲਿਆ ਹੈ ਹੀ ਬੜਾ ਸੌਖਾ ਸੀ ਬੜਾ ਵਧੀਆ ਸੀ ਸੋ ਇਸ ਕਰਕੇ ਜਦੋਂ ਸਾਨੂੰ ਸਮਝ ਆਏਗੀ ਫਿਰ ਅੱਗੇ ਮੰਨਣ ਨੂੰ ਜੀ ਵੀ ਕਰਦਾ ਸੋ ਗਾਉਣ ਵਾਲਿਆਂ ਦੀ ਸਮਝ ਆਉਂਦੀ ਹੈ ਕਥਾਕਾਰਾਂ ਦੀ ਸਮਝ ਹੀ ਨਹੀਂ ਆਉਂਦੀ ਵੀ ਕਹਿੰਦੇ ਕੀ ਹੈ ਬਹੁਤਾ ਹਾਲ ਇਹ ਹੈ ਹੁਣ ਗਾਉਣ ਵਾਲਿਆਂ ਦੀ ਤੇ ਇਕੱਲੀ ਇਕੱਲੀ ਗੱਲ ਪਤਾ ਲੱਗਦੀ ਵੀ ਕੀ ਕਹਿੰਦਾ ਪਰ ਜਿਹੜੀ ਕਥਾ ਕਰਨ ਵਾਲੇ ਨੇ ਉਹ ਹੋਰ ਹਿਸਾਬ ਨਾਲ ਕਰਦੇ ਨੇ ਉਹਦੇ 'ਚ ਇਹ ਲੱਗਦਾ ਹੈ ਵੀ ਇਹ ਕਹਿਣਾ ਕੀ ਚਾਹੁੰਦੇ ਪਤਾ ਪ੍ਰੋਪਰ ਲੱਗਦਾ ਨਹੀਂ ਗੱਲ ਸਮਝ 'ਚ ਵਿੱਚ ਨਹੀਂ ਆਉਂਦੀ ਤੇ ਜਿੱਥੇ ਸਮਝ ਨਾ ਆਵੇ ਉੱਥੇ ਜੀ ਨਹੀਂ ਲੱਗਦਾ ਉੱਥੇ ਨਾ ਮਨ ਲੱਗਦਾ ਨਾ ਜੀ ਲੱਗਦਾ ਬੰਦਾ ਕਹਿੰਦਾ ਛੱਡ ਪਰੇ ਯਾਰ ਚੱਲੀਏ ਸਮਝ ਨਹੀਂ ਲੱਗਦੀ ਜਦੋਂ ਮਨ ਸਮਝਣ ਲੱਗ ਜਾਂਦਾ ਉਦੋਂ ਉਸੇ ਵੇਲੇ ਟਿਕ ਜਾਂਦਾ ਜਿੱਥੇ ਸਾਨੂੰ ਸਮਝ ਲੱਗੂ ਫਿਰ ਸਾਡਾ ਉੱਠ ਕੇ ਜਾਣ ਨੂੰ ਜੀ ਨਹੀਂ ਕਰਦਾ ਬਹਿ ਜਾਂਗੇ ਟਿਕ ਤੇ ਜਿੱਥੇ ਗੱਲ ਸਮਝ ਨਾ ਲੱਗੇ ਉੱਥੇ ਫਿਰ ਉੱਠ ਕੇ ਤੁਰ ਪਾਂਗੇ ਕਿਉਂਕਿ ਕਿੰਨਾ ਕੁ ਚਿਰ ਬੈਠੇ ਰਹਾਂਗੇ ਸਮਝ ਤੇ ਲੱਗਦੀ ਨਹੀਂ ਹੁਣ ਬਿਹਾਰ ਦੇ ਨੂੰ ਇੱਥੇ ਬੋਲਣ ਲਾ ਦਿਓ ਆਪਣੀ ਵੀ ਭਾਸ਼ਾ ਬੋਲੀ ਜੇ ਸਾਨੂੰ ਕੀ ਪਤਾ ਲੱਗਣਾ ਵੀ ਕੀ ਕਹਿੰਦਾ ਹੈ ਕੋਈ ਅੰਗਰੇਜ਼ੀ ਬੋਲਣ ਲੱਗ ਗਿਆ ਜਿਹੜਾ ਤੇ ਤੁਹਾਡੇ 'ਚ ਅੰਗਰੇਜ਼ੀ ਜਾਣਦਾ ਉਹ ਤੇ ਬੈਠਾ ਰਹੂ ਤੇ ਜਿਹਨੂੰ ਇੰਗਲਿਸ਼ ਆਉਂਦੀ ਨਹੀਂ ਉੱਠ ਕੇ ਤੁਰ ਜੂ ਵੀ ਸਾਨੂੰ ਭਾਈ ਬੋਲਦਾ ਜ਼ਰੂਰ ਹੈ ਸਾਨੂੰ ਪਤਾ ਨਹੀਂ ਲੱਗਦਾ ਵੀ ਕਹਿੰਦਾ ਕੀ ਹੈ ਅਸਲ ਵਿੱਚ ਨਾ ਜੀ ਕਾਰਨ ਸਾਡਾ ਇਹ ਵੀ ਹੈ ਵੀ ਜਿਹੜੇ ਉੱਠ ਕੇ ਚਲੇ ਗਏ ਨਾ ਜੀ ਸਾਡੇ ਕੋਲੋਂ ਭਾਵ ਕਿ ਸਿੱਖੀ ਤੋਂ ਦੂਰ ਚਲੇ ਗਏ ਉੱਠ ਕੇ ਤਾਂ ਚਲੇ ਗਏ ਉਹਨਾਂ ਨੂੰ ਸਮਝ ਨਹੀਂ ਲੱਗੀ ਸਮਝ ਨਹੀਂ ਲੱਗੀ ਸਹੀ ਢੰਗ ਨਾਲ ਜਦੋਂ ਆਪਾਂ ਹੌਲੀ ਹੌਲੀ ਸਮਝਾਉਂਦੇ ਹਾਂ ਤੇ ਬਹੁਤ ਹੈ ਨੇ ਜਿਹੜੇ ਪੜ੍ਹ ਸਕਦੇ ਆ ਜੀ ਬਹੁਤ ਵਿੱਚ ਵੇਖੋ ਚਲੋ ਬਹੁਤ ਇਦਾਂ ਦੇ ਵੀ ਹੋਣਗੇ ਜਿਹੜੇ ਪੜ੍ਹਨਾ ਚਾਹੁੰਦੇ ਹੀ ਨਹੀਂ ਪਰ ਜੇ ਹੁਣ ਅੱਜ ਤੋਂ 50 ਸਾਲ ਪਹਿਲਾਂ ਇਲਾਕੇ ਵਿੱਚ ਇੰਗਲਿਸ਼ ਮੀਡੀਅਮ ਵਾਲਾ ਸਕੂਲ ਨਹੀਂ ਸੀ ਤੇ ਨਹੀਂ ਸੀ ਪੜ੍ਹੇ ਪਰ ਜੇ ਉਦੋਂ ਵੀ ਇੰਗਲਿਸ਼ ਮੀਡੀਅਮ ਵਾਲਾ 50 ਸਾਲ ਪਹਿਲਾਂ ਆਪਣੇ ਇਲਾਕੇ 'ਚ ਸਕੂਲ ਹੁੰਦਾ ਤੇ ਬਹੁਤ ਬੰਦੇ ਇਲਾਕੇ ਵਿੱਚ ਇੰਗਲਿਸ਼ ਪੜ੍ਹ ਸਕਦੇ ਸੀ ਉਦੋਂ 50 ਸਾਲ ਪਹਿਲਾਂ ਨਹੀਂ ਸੀ ਨਹੀਂ ਪੜ੍ਹ ਸਕਦੇ ਹੁਣ ਆ ਗਏ ਸਕੂਲ ਹੁਣ ਪੜ੍ਹ ਵੀ ਗਏ ਜਦੋਂ ਸਕੂਲ ਆ ਜਾਂਦੇ ਨੇ ਇੰਗਲਿਸ਼ ਮੀਡੀਅਮ ਆ ਗਏ ਹੌਲੀ ਹੌਲੀ ਆਪਣੇ ਬੱਚੇ ਹੁਣ ਅੰਗਰੇਜ਼ੀ ਲੱਗ ਪਏ ਸਮਝਣ ਹੌਲੀ ਹੌਲੀ ਚੱਲ ਪਿਆ ਕੰਮ ਹਾਂ ਕਈ ਹੈ ਹੀ ਨਲਾਇਕ ਨੇ ਭਾਵੇਂ ਤੁਸੀਂ ਛੁੱਤਰ ਵੀ ਲਾ ਲਓ ਕੁੱਟ ਵੀ ਲਓ ਝਿੜਕ ਵੀ ਲਓ ਲਾਲਚ ਵੀ ਦੇ ਲਓ ਉਹਨਾਂ ਨੇ ਪੜ੍ਹਨਾ ਹੀ ਨਹੀਂ ਹੁੰਦਾ ਚਾਹੇ ਜਿਹੜੇ ਮਰਜ਼ੀ ਸਕੂਲ ਆ ਜਾਣ ਜਿਹੜੇ ਮਰਜ਼ੀ ਟੀਚਰ ਆ ਜਾਣ ਉਹਨਾਂ ਦੇ ਖਾਨੇ ਪੈਣੀ ਨਹੀਂ ਤੇ ਮੇਰਾ ਖਿਆਲ ਹੈ ਜਿਨ੍ਹਾਂ ਦੇ ਨਹੀਂ ਪੈਣੀ ਚੱਲ ਚੱਲ ਫਿਰ ਭਾਈ ਜੇ ਨਹੀਂ ਤੇ ਫਿਰ ਸਕੂਲ ਨੂੰ ਵੀ ਬਦਨਾਮ ਕਰੇਗਾ ਜੇ ਤੂੰ ਪੜ੍ਹਦਾ ਹੀ ਨਹੀਂ ਤੇ ਫਿਰ ਸਕੂਲ ਨੂੰ ਵੀ ਬਦਨਾਮ ਕਰੇਗਾ ਕਈ ਹੁੰਦੇ ਹੀ ਨਹੀਂ ਇਦਾਂ ਦੇ ਹੁਣ ਗੁਰੂ ਹਰਿ ਰਾਏ ਸਾਹਿਬ ਦਾ ਪੁੱਤ ਸੀ ਰਾਮ ਰਾਏ ਸੋਚ ਕੇ ਵੇਖੋ ਵੀ ਗੁਰੂ ਸਾਹਿਬ ਨੇ ਕੋਸ਼ਿਸ਼ ਤੇ ਕੀਤੀ ਹੋਣੀ ਹੈ ਵੀ ਮੇਰਾ ਪੁੱਤਰ ਬੰਦਾ ਬਣ ਜੇ ਪੁੱਤਰ ਨੂੰ ਕੋਸ਼ਿਸ਼ ਨਹੀਂ ਕੀਤੀ ਹੋਣੀ ਕਿਤੇ ਪਿਰਥੀ ਚੰਦ ਗੁਰੂ ਰਾਮਦਾਸ ਜੀ ਦਾ ਪੁੱਤਰ ਸੀ ਜ਼ੋਰ ਤੇ ਲਾਇਆ ਹੀ ਹੋਣਾ ਕੋਸ਼ਿਸ਼ ਕੀਤੀ ਹੋਏਗੀ ਨਹੀਂ ਬੰਦਾ ਬਣਿਆ ਫਿਰ ਐਂ ਕਹਿਤਾ ਹੋਣਾ ਵੀ ਚੱਲ ਪਰੇ ਫਿਰ ਜੇ ਨਹੀਂ ਤੇ ਨਾ ਸਹੀ ਮੇਰਾ ਪੁੱਤ ਤੇ ਅਰਜਨ ਦੇਵ ਹੀ ਹੈ ਜਿਹੜਾ ਮੇਰੀ ਗੱਲ ਸੁਣ ਗਿਆ ਆਖੋ ਸਤਨਾਮ ਚੱਲ ਪਰੇ ਫਿਰ ਤੈਨੂੰ ਸਮਝਾ ਕੇ ਲੈਣਾ ਵੀ ਕੀ ਹੁਣ ਸਮਝਦੇ ਹੀ ਨਹੀਂ ਜਦੋਂ ਇਹਦੇ ਤੇ ਮੱਥਾ ਮਾਰਨ ਨਾਲੋਂ ਜਿਹੜੇ ਸਮਝ ਸਕਦੇ ਨੇ ਉਹਨਾਂ ਨੂੰ ਸਮਝਾਓ ਜਿਹੜੇ ਬੰਦੇ ਨੇ ਪੜ੍ਹਨਾ ਹੀ ਨਹੀਂ ਜਿਹਨੇ ਫੈਸਲਾ ਕਰ ਲਿਆ ਵੀ ਮੈਂ ਨਹੀਂ ਪੜ੍ਹਦਾ ਕਰ ਲਓ ਜੋ ਕਰਦੇ ਹੋ ਉਹਦਾ ਕੀ ਕਰੀਏ ਦੱਸੋ ਜਿਹੜੇ ਪੜ੍ਹ ਸਕਦੇ ਨੇ ਉਹਨਾਂ ਨੂੰ ਤੇ ਪੜਾਓ ਫਿਰ ਛੱਡੋ ਫਿਰ ਉਹ ਦੂਜਾ ਉਹ ਜ਼ੋਰ ਦੂਜਿਆਂ ਤੇ ਲਾ ਦਿਓ ਜਿਹੜੇ ਪੜ੍ਹ ਸਕਦੇ ਨੇ ਉਹਨਾਂ ਨੂੰ ਤੇ ਪੜਾਈਏ ਇਸ ਕਰਕੇ ਭਾਈ ਬਹੁਤ ਸਾਰੇ ਇਦਾਂ ਦੇ ਹਨ ਜਿਹੜੇ ਸਮਝ ਸਕਦੇ ਸੀ ਸਮਝਣਾ ਚਾਹੁੰਦੇ ਵੀ ਸੀ ਪਰ ਉਹਨਾਂ ਨੂੰ ਸਮਝਾਇਆ ਸਹੀ ਢੰਗ ਨਾਲ ਨਹੀਂ ਗਿਆ ਤੇ ਜਿਹੜੇ ਮੇਰੇ ਵੀਰ ਤੁਹਾਡੇ ਵਿੱਚ ਇਦਾਂ ਦੇ ਹੈ ਆ ਉਹਨਾਂ ਨੂੰ ਬੇਨਤੀ ਹੈ ਵੀ ਥੋੜਾ ਜਿਹਾ ਧਿਆਨ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਨਾ ਜਦੋਂ ਤੇ ਆਨੰਦ ਆ ਜਾਂਦਾ ਜਿਵੇਂ ਭਾਈ ਸਾਹਿਬ ਗੱਲ ਕਰਦੇ ਸੀ ਤੁਸੀਂ ਸੁਣਿਆ ਹੀ ਹੈ ਵੀ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸਿਰੇ ਦੀ ਪਦਵੀ ਪਾ ਲਈ ਬਸ ਸਿਰੇ ਦੀ ਪਦਵੀ ਕੀ ਹੈ ਸਿਰੇ ਦੀ ਪਦਵੀ ਕੀ ਹੈ ਹੁਣ ਵੇਖੋ ਜਿਹਨੂੰ ਰੱਬ ਨੇ ਗਧਾ ਬਣਾਇਆ ਸੀ ਗਧਾ ਬਣਿਆ ਕਦੇ ਤੁਸੀਂ ਗਧਾ ਸੂਰ ਬਣਿਆ ਵੇਖਿਆ ਵੀ ਗਧਾ ਹੋਵੇ ਤੇ ਕੰਮ ਸੂਰਾਂ ਵਾਲੇ ਕਰੇ ਗਧਾ ਗਧਾ ਹੀ ਹੁੰਦਾ ਹੈ ਸੂਰ ਸੂਰ ਹੀ ਹੁੰਦਾ ਹੈ ਕੁੱਤਾ ਕੁੱਤਾ ਹੀ ਹੁੰਦਾ ਹੈ ਜਿਵੇਂ ਸੂਰ ਚਿੱਕੜ ਵਿੱਚ ਲਿਟਦਾ ਇਦਾਂ ਕੁੱਤਾ ਨਹੀਂ ਲਿਟਦਾ ਵੇਖੋਗੇ ਤੁਸੀਂ ਕੁੱਤਾ ਕੁੱਤਾ ਹੀ ਬਣਾਇਆ ਰੱਬ ਨੇ ਕੁੱਤਾ ਹੀ ਬਣ ਕੇ ਰਹਿੰਦਾ ਹੈ ਗਧਾ ਗਧਾ ਬਣਾਇਆ ਗਧਾ ਬਣ ਕੇ ਹੀ ਰਹਿੰਦਾ ਭਾਈ ਸੂਰ ਸੂਰ ਬਣ ਕੇ ਹੀ ਰਹਿੰਦਾ ਹੈ ਪਰ ਬੰਦਾ ਬੰਦਾ ਬਣਾਇਆ ਇਹ ਬੰਦਾ ਬਣ ਕੇ ਨਹੀਂ ਰਹਿੰਦਾ ਵੇਖਣ ਨੂੰ ਬੰਦਾ ਹੁੰਦਾ ਵਿੱਚ ਕੁਝ ਹੋਰ ਹੀ ਹੁੰਦਾ ਹੈ ਜਿਹਨੂੰ ਮਹਾਰਜ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਇਹ ਬੰਦਾ ਜਿਹੜਾ ਹੈ ਇਹ ਕਰਤੂਤ ਮਾੜੀ ਕਰਦਾ ਕਰਤੂਤੀ ਨਹੀਂ ਠੀਕ ਹੁੰਦਾ ਸਰੀਰ ਬੰਦੇ ਵਾਲਾ ਤੇ ਕਰਤੂਤ ਪਸ਼ੂ ਵਾਲੀ ਤੇ ਲੋਕਾਂ ਨੂੰ ਖੁਸ਼ ਕਰਨ ਤੇ ਲੋਕ ਵਿਚਾਰਾ ਕਰੇ ਦਿਨ ਰਾਤ ਦੁਨੀਆਂ ਨੂੰ ਖੁਸ਼ ਕਰਨ ਤੇ ਲੱਗਿਆ ਰਹਿੰਦਾ ਹੈ ਯਾਰ ਬੇਲੀ ਜਿੱਦਾਂ ਦੇ ਨੇ ਉਦਾਂ ਦਾ ਬਣਿਆ ਰਹਿੰਦਾ ਭਾਵ ਆਪਣੇ ਅਸਲੇ ਨੂੰ ਆਪੇ ਨੂੰ ਪਛਾਣਦਾ ਹੀ ਨਹੀਂ ਬੰਨਾ ਚਾਹੀਦਾ ਸੀ ਬੰਦਾ ਪਰ ਗਿਆਨ ਨਾਲੋਂ ਟੁੱਟ ਕੇ ਕੁੱਤਾ ਗਧਾ ਹੀ ਬਣਿਆ ਫਿਰਦਾ ਰਹਿੰਦਾ ਗੁਰੂ ਸਾਹਿਬ ਕਹਿੰਦੇ ਐ ਜਿਹੜਾ ਗੁਰੂ ਦੇ ਗਿਆਨ ਤੋਂ ਹੀਣ ਹੈ ਗੁਰ ਮੰਤਰ ਹੀਣਸ ਜੋ ਪ੍ਰਾਨੀ ਜਿਹੜਾ ਗੁਰੂ ਦੇ ਮੰਤਰ ਤੋਂ ਮਤਲਬ ਗਿਆਨ ਤੋਂ ਭਾਈ ਜਿਹੜਾ ਹੀਣਾ ਬੰਦਾ ਹੈ ਗੁਰ ਮੰਤਰ ਹੀਣਸ ਜੋ ਪ੍ਰਾਨੀ ਤਿਰਗੰਤ ਜਨਮ ਭ੍ਰਸ਼ਟਨ ਹੈ, ਉਹਦਾ ਜਨਮ ਤਰਕਾਰ ਹੈ, ਉਹਦੇ ਜਨਮ ਨੂੰ ਤਰਕਾਰ ਜੋਗ ਹੈ, ਭ੍ਰਿਸ਼ਟਿਆ ਹੋਇਆ ਕਹਿ ਲਓ, ਕੁਕਰ ਹੈ ਸੂਕਰ ਹੈ, ਗਰਦ ਪੈ ਕੰਕ ਹੈ, ਸਰਪਨ ਹੈ ਤੁਲ ਖਲ ਹੈ। ਉਹ ਕਹਿੰਦੇ ਕੁੱਤਿਆਂ ਵਾਲੀ ਜ਼ਿੰਦਗੀ ਜਿਉਂਦਾ, ਕੂਕਰ ਹੈ ਸੂਕਰ ਹੈ ਸੂਰ, ਗਰਦ ਪੈ ਗਧਾ, ਸੱਪ ਕਾਂ ਤੁਲ ਖਲੈ। ਕਹਿੰਦੇ ਇਹਨਾਂ ਦੇ ਮੂਰਖ, ਇਹਨਾਂ ਦੇ ਤੁਲ ਹੈ, ਉਹ ਪਸ਼ੂਆਂ ਦੇ ਤੁਲ ਜ਼ਿੰਦਗੀ ਬਤੀਤ ਕਰਦਾ ਭਾਈ, ਪਸ਼ੂਆਂ ਵਾਂਗੂ ਆਪਣੀ ਜ਼ਿੰਦਗੀ ਬਤੀਤ ਕਰਦਾ, ਪਸ਼ੂ ਬਣ ਕੇ ਰਹਿੰਦਾ। ਕਹਿੰਦੇ ਵੇਖਣ ਨੂੰ ਹੀ ਬੰਦਾ ਹੁੰਦਾ ਪਰ ਅੰਦਰੋਂ ਪਸ਼ੂ ਹੀ ਰਹਿੰਦਾ। ਹੁਣ ਗਧੇ ਨੂੰ ਨਹੀਂ ਕਦੇ ਵੀ ਗਧਾ ਬਣ, ਕੁੱਤੇ ਨੂੰ ਨਹੀਂ ਕਹਿ ਸਕਦੇ ਕੁੱਤਾ ਬਣ, ਸੂਰ ਨੂੰ ਨਹੀਂ ਕਹਿ ਸਕਦੇ ਸੂਰ ਬਣ, ਉਹ ਤੇ ਜੋ ਰੱਬ ਨੇ ਬਣਾਏ ਨੇ ਉਹੀ ਨੇ। ਚਿੜੀਆਂ ਜਾਨਵਰ ਜੋ ਜੋ ਰੱਬ ਨੇ ਬਣਾਏ ਨੇ ਉਹੀ ਨੇ। ਇੱਕ ਬੰਦਾ ਹੀ ਹੈ ਜੋ ਰੱਬ ਨੇ ਬਣਾਇਆ ਸੀ, ਉਹ ਤੇ ਤੁਹਾਨੂੰ ਥੱਲੇ ਚਲਿਆ ਗਿਆ, ਇਹ ਥੱਲੇ ਚਲਿਆ ਗਿਆ ਜੀ, ਡਾਊਨ ਚਲਿਆ ਗਿਆ। ਸਰੀਰ ਬੰਦੇ ਦਾ ਹੀ ਰਹਿ ਜਾਂਦਾ, ਵਿੱਚੋਂ ਬਦਲ ਜਾਂਦਾ, ਇਹ ਪਾਵਰ ਵੀ ਬੰਦੇ ਕੋਲ ਹੀ ਹੈ ਜੀ। ਬੰਦਾ ਡਾਊਨ ਵੀ ਜਾ ਸਕਦਾ ਹੈ ਤੇ ਬੰਦਾ ਅਪ ਵੀ ਹੋ ਸਕਦਾ, ਉੱਚਾ ਵੀ ਉੱਠ ਸਕਦਾ ਹੈ। ਇਹ ਬੰਦਾ ਚਾਹੇ ਤੇ ਦੇਵੀ ਗੁਣ ਲਿਆ ਕੇ ਦੇਵਤਾ ਮਤਲਬ ਰੱਬ ਵੀ ਬਣ ਸਕਦਾ ਹੈ, ਤੇ ਬੰਦਾ ਵਿਗੜ ਜੇ ਤੇ ਪਸ਼ੂ ਵੀ ਬਣ ਸਕਦਾ ਹੈ। ਇਹ ਬੰਦੇ 'ਚ ਹੀ ਤਾਕਤ ਹੈ। ਰੱਬ ਨੂੰ ਵੀ ਹੋਣੀ ਮਿਲਣ ਦਾ ਵੇਲਾ ਭਈ, ਪ੍ਰਾਪਤ ਮਾਨੁੱਖ ਦੇਹੁਰੀ ਹੈ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ। ਕਹਿੰਦੇ ਰੱਬ ਨੂੰ ਮਿਲਣ ਦਾ ਵੀ ਭਾਈ ਵੇਲਾ ਇਹੋ ਹੀ ਹੈ, ਤੂੰ ਤੇਰੀ ਮਰਜ਼ੀ ਹੈ, ਚਾਹੇ ਪਸ਼ੂ ਬਣ ਜਾ, ਚਾਹੇ ਕੁੱਤਾ ਗਧਾ ਬਣ ਕੇ ਜ਼ਿੰਦਗੀ ਬਤੀਤ ਕਰ ਲੈ, ਤੇ ਤੇਰੀ ਮਰਜ਼ੀ ਹੈ ਗਿਆਨ ਲੈ ਕੇ ਭਾਵੇਂ ਰੱਬ ਵਰਗਾ ਹੋ ਜਾ, ਪਰਮਾਤਮਾ ਵਰਗਾ ਹੋ ਜਾ, ਸੱਚਾ ਬਣ ਜਾ, ਸੱਚ ਨਾਲ ਜੁੜ ਜਾ। ਸੱਚ ਜਿਹੜੇ ਬੰਦੇ ਸੱਚ ਨਾਲ ਆਪਣੇ ਅਸਲੇ ਨਾਲ ਆਪੇ ਨਾਲ ਜੁੜ ਗਏ, ਵੀ ਜੋ ਰੱਬ ਨੇ ਬਣਾਇਆ ਉਦਾਂ ਦੇ ਬਣ ਗਏ, ਜਿਨ੍ਹਾਂ ਨਾਲ ਵਿਸਰੈ ਨਾਮ ਸੇ ਕਨੇਹਿਆ, ਇਹੋ ਜਿਹੇ ਹੈ ਭੇਦ ਨਾ ਜਾਣੋ ਮੂਲ ਸਾਈ ਜਿਹੇ ਆ। ਕਹਿੰਦੇ ਭੋਰਾ ਫਰਕ ਨਹੀਂ, ਰੱਬ ਵਰਗੇ ਬਣ ਗਏ ਉਹ, ਰੱਬ ਵਰਗੇ, ਕਿਉਂਕਿ ਪਰਮਾਤਮਾ ਸੱਚ ਹੈ। ਤੇ ਇਹ ਵੀ ਜਦੋਂ ਸੱਚ ਨਾਲ ਜੁੜ ਜਾਂਦੇ ਆ, ਜੋ ਰੱਬ ਨੇ ਬਣਾਇਆ ਉਹ ਬਣ ਜਾਂਦੇ ਆ ਜਦੋਂ। ਇਹ ਬੰਦਾ ਹੀ ਹੈ ਜੀ, ਬਸ ਸਿਰਫ ਬੰਦਾ ਬਣ ਸਕਦਾ, ਹੋਰ ਨਹੀਂ ਕੋਈ। ਚਾਹੇ ਥੱਲੇ ਚਲੇ ਜਾਓ, ਚਾਹੇ ਉੱਪਰ ਚਲੇ ਜਾਓ, ਜਿਉਂਦੇ ਜੀ ਜਿਹੜਾ ਬੰਦਾ ਕੁੱਤਾ ਗਧਾ ਬਣਿਆ ਰਹਿੰਦਾ। ਮਹਾਰਾਜ ਕਹਿੰਦੇ ਭਾਈ ਇਹ ਜਿਹੜਾ ਕੁੱਤਾ ਗਧਾ ਬਣਦਾ ਹੈ ਜਿਉਂਦੇ ਜੀ, ਇਹ ਖਤਮ ਕਰੋ, ਇਹਨੂੰ ਜਨਮ ਮਰਨ ਮੰਨਦੇ ਨੇ ਗੁਰੂ ਸਾਹਿਬ। ਇਹ ਜਨਮ ਮਰਨ ਹੈ, ਹੋਰ ਜਨਮ ਮਰਨ ਆਪਾਂ ਤੇ ਆਮ ਹੀ ਸੁਣਦੇ ਹੋ ਨਾ ਭਾਈ, ਵੀ ਬੰਦੇ ਦਾ ਜੰਮਣ ਮਰਨ ਕੱਟਿਆ ਜਾਵੇ, ਬੰਦੇ ਦਾ ਜੰਮਣ ਮਰਨ ਕੱਟ, ਕਿਹੜਾ ਜੰਮਣ ਮਰਨ ਬਈ? ਕਈ ਵਾਰੀ ਤੁਸੀਂ ਆਹ ਸ਼ਬਦ ਵੀ ਬਹੁਤ ਸੁਣਿਆ ਹੋਏਗਾ ਵੀ ਭਾਈ 84 ਕੱਟੀ ਜਾਵੇ, ਕਿਉਂ ਅੰਮ੍ਰਿਤ ਛਕਣਾ ਹੈ? ਕਹਿੰਦਾ 84 ਕੱਟੀ ਜਾਵੇ, 84 ਦੇ ਗੇੜ 'ਚ ਨਾ ਪਈਏ ਭਾਈ, ਇਹ ਕਹਿੰਦੇ ਆਪਾਂ ਆਪ। ਕਿਰਪਾ ਕਰਕੇ ਇਕਾਗਰਤਾ ਬਣਾ ਕੇ ਰੱਖਿਓ, ਪਹਿਰੇਦਾਰ ਵੀਰਾਂ ਨੂੰ ਬੇਨਤੀ ਕਰਾਂਗਾ ਵੀ ਜਿਹੜੇ ਪਿੱਛੇ ਖੜੇ ਆ ਨਾ ਜੀ, ਜਿਹੜੀ ਸੰਗਤ ਖੜੀ ਹੈ ਇਹਨਾਂ ਨੂੰ ਉੱਥੇ ਹੀ ਭਾ ਦਿਓ ਜਿਹੜੇ ਪਿੱਛੇ ਖੜੇ ਆ, ਬੀਬੀਆਂ ਨੂੰ ਬੀਬੀਆਂ ਵਾਲੇ ਪਾਸੇ ਰਾਹ 'ਚ ਹੀ ਭਾ ਦਿਓ, ਸਿੰਘਾਂ ਨੂੰ ਸਿੰਘਾਂ ਵਾਲੇ ਪਾਸੇ ਭਾ ਲਓ, ਆ ਜਿਹੜੇ ਅੱਗੇ ਅੱਗੇ ਵਾਲੇ ਇਹਨਾਂ ਨੂੰ ਮੱਥਾ ਟੇਕ ਲੈਣ ਦਿਓ, ਜਿੱਥੇ ਤੁਸੀਂ ਇੱਥੇ ਹੀ ਬੇਨਤੀ ਕੀਤੀ ਸੀ ਇੱਥੇ ਹੀ ਭਾ ਲਓ, ਜਿੱਥੇ ਖੜੇ ਸੀ ਇੱਥੇ ਹੀ ਭਾ ਦਿਓ। ਇਕਾਗਰਤਾ ਬਣੇ, ਜ਼ਰਾ ਧਿਆਨ ਟਿਕੇ ਥੋੜ੍ਹਾ ਜਿਹਾ, ਰਾਹ ਵਿੱਚ ਹੀ ਭਾਈ ਖੁੱਲੇ ਖੁੱਲੇ ਬਹਿ ਜਾਓ, ਪਿੱਛੇ ਨੂੰ ਹੋ ਕੇ ਬਹਿ ਜਾਓ, ਜਗ੍ਹਾ ਖੁੱਲੀ ਹੈ ਕਾਫੀ, ਬਹਿ ਜਾਓ ਰਸਤੇ ਦੇ ਵਿੱਚ, ਪੰਡਾਲ ਸਾਰਾ ਭਰਿਆ ਹੀ ਹੋਇਆ, ਰਾਹ ਵਿੱਚ ਟਿਕਾ ਬਣਾ ਕੇ ਬੈਠ ਜਾਓ, ਚੌਂਕੜੇ ਲਾ ਲਓ, ਭੈਣਾਂ ਭੈਣਾਂ ਵਾਲੇ ਪਾਸੇ ਬੈਠੋ, ਵੀਰ ਵੀਰਾਂ ਵਾਲੇ ਪਾਸੇ ਬੈਠੋ, ਆਪਾਂ ਥੋੜ੍ਹਾ ਚਿਰ ਇਕਾਗਰਤਾ ਬਣਾ ਕੇ ਸਮਝਣ ਦੀ ਕੋਸ਼ਿਸ਼ ਕਰੀਏ। ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮਹਿ ਪ੍ਰਾਨੀ, ਛਿਨ ਛਿਨ ਔਤ ਬਿਹਾਤ ਹੈ ਫੂਟੇ ਕੱਟ ਜਿਉਂ ਪੰਨ। ਸਤਿਗੁਰੂ ਜੀ ਦਾ ਬਚਨ ਹੈ ਵੀ ਲੰਘਿਆ ਵੇਲਾ ਤੇ ਮੁੜ ਕੇ ਹੱਥ ਨਹੀਂ ਨਾ ਆਉਣਾ। ਇੱਕ ਵਾਰੀ ਜਿਹੜਾ ਵੇਲਾ ਬੀਤ ਗਿਆ, ਜਿਹੜਾ ਸਮਾਂ ਲੰਘ ਗਿਆ, ਉਹ ਤੇ ਹੱਥ ਆਉਣਾ ਨਹੀਂ। ਕਿਵੇਂ ਲੰਘ ਰਹੀ ਹੈ ਜੀ ਜ਼ਿੰਦਗੀ? ਜਿਵੇਂ ਫੁੱਟੜੇ ਘੜੇ ਦਾ ਪਾਣੀ, ਘੜੇ ਨੂੰ ਤਰੇੜ ਆਈ ਹੋਵੇ ਬੂੰਦ ਬੂੰਦ ਕਰਕੇ ਸਾਰਾ ਹੀ ਘੜਾ ਖਾਲੀ ਹੋ ਜਾਂਦਾ ਭਾਈ ਸਿਮ ਜਾਂਦਾ ਹੈ ਨੌਵੇਂ ਪਾਤਸ਼ਾਹ ਕਹਿੰਦੇ ਆ ਜਿਵੇਂ ਫੁੱਟੜੇ ਘੜੇ ਦਾ ਪਾਣੀ ਓਏ ਔਦ ਤੇਰੀ ਜਾਵੇ ਬੀਤਦੀ ਫੁੱਟੜੇ ਘੜੇ ਦਾ ਪਾਣੀ ਔਦ ਤੇਰੀ ਜਾਵੇ ਬੀਤਦੀ ਔਦ ਤੇਰੀ ਜਾਵੇ ਬੀਤਦੀ ਜਿਵੇਂ
ਤੇਰੀ ਜਾਵੇ ਬੀਤਦੀ ਫੁੱਟੜੇ ਘੜੇ ਦਾ ਪਾਣੀ ਔਦ ਤੇਰੀ ਜਾਵੇ ਬੀਤਦੀ
ਜਾਂਦਾ ਬਈ ਜਾਂਦਾ ਬੀਤਦਾ ਜਾਂਦਾ ਜਾਂਦਾ ਬੀਤਦਾ ਹੀਰਾ ਜਨਮ ਮੋਲਕ ਤੇਰਾ ਹੀਰਾ ਜਨਮ ਮੋਲਕ ਤੇਰਾ ਜਾਂਦਾ ਬਈ ਜਾਂਦਾ ਬੀਤ ਜਾਂਦਾ ਬਈ ਜਾਂਦਾ ਬੀਤ ਹੀਰਾ ਜਨਮ ਮੋਲਕ ਤੇਰਾ ਜਾਂਦਾ ਬਈ ਜਾਂਦਾ ਚੇਤਨਾ ਹੈ ਤੋ ਚੇਤਨਾ ਨਿਸ ਦਿਨ ਮਹਿ ਪ੍ਰਾਨੀ ਛਿਨ ਛਿਨ ਔਦ ਬਿਹਾਤ ਹੈ ਫੂਟੇ ਘਟ ਜਿਉਂ ਪਾਨੀ ਹਰ ਗੁਣ ਕਾਹੇ ਨਾ ਗਾਵਹੀ ਮੂਰਖ ਅਗਿਆਨਾ ਝੂਠੇ ਲਾਲਚ ਲੱਗ ਕੇ ਨਹਿ ਮਰਨ ਪਛਾਨਾ ਅਜ ਹੁਣ ਕਛ ਬਿਗੜਿਓ ਨਹੀਂ ਜੋ ਪ੍ਰਭ ਗੁਣ ਗਾਵੈ ਕਹੋ ਨਾਨਕ ਤੇਹ ਭਜਨ ਤੇ ਨਿਰਭੈ ਪਦ ਪਾ ਲਓ ਜੀ ਹੁਣ ਆਪਾਂ ਗੱਲ ਸ਼ੁਰੂ ਕਰੀਏ ਜਰਾ ਹੁਣ ਧਿਆਨ ਇਕਾਗਰ ਕਰ ਲਓ ਜਿਹੜੇ ਖੜੇ ਹੋ ਪਹਿਰੇਦਾਰ ਵੀਰ ਵੀ ਸਾਰੇ ਬਹਿ ਜਾਓ ਆਉਣ ਵਾਲੀ ਜਿਹੜੀ ਸੰਗਤ ਹੈ ਉੱਥੇ ਹੀ ਟਿਕਾਇਓ ਕਿਰਪਾ ਕਰਕੇ ਪੰਡਾਲ ਵਾਲਿਆਂ ਨੂੰ ਵੀ ਬੇਨਤੀ ਹੈ ਭਾਈ ਹੁਣ ਟਿਕ ਕੇ ਬੈਠਿਓ ਹਿਲਜੁਲ ਨਾ ਹੋਵੇ ਇਹ ਨਾ ਹੋਵੇ ਵੀ ਪਹਿਲਾਂ ਆਉਣ ਵਾਲਿਆਂ ਨੂੰ ਟਿਕਾਈ ਗਏ ਆ ਹੁਣ ਜਾਣ ਵਾਲਿਆਂ ਨੂੰ ਟਿਕਾਉਣਾ ਪਵੇ ਕਿਰਪਾ ਕਰਕੇ ਹੁਣ ਕਿਰਪਾ ਹੀ ਰੱਖਿਓ ਬਸ ਹਿਲਜੁਲ ਨਾ ਹੋਵੇ ਬਿਲਕੁਲ ਧਿਆਨ ਇਕਾਗਰ ਕਰਿਓ ਜਰਾ ਮਾੜਾ ਜਿਹਾ ਬੰਦਾ ਹੀ ਹੈ ਜੀ ਜਿਹੜਾ ਪਰਮਾਤਮਾ ਬਣ ਸਕਦਾ ਰੱਬ ਬਣ ਕੇ ਬਹਿੰਦਾ ਨਹੀਂ ਰੱਬ ਦੇ ਗੁਣ ਆਪਣੀ ਜ਼ਿੰਦਗੀ ਚ ਲਿਆ ਕੇ ਗੁਣੀ ਬਣ ਜਾਂਦਾ ਜੀ ਰੱਬ ਦੇ ਜਿਹੜੇ ਗੁਣ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਗੁਰੂ ਦੇ ਨਾਲ ਜੁੜ ਕੇ ਆਹ ਜਿਹੜੇ ਰੱਬ ਦੇ ਗੁਣ ਨੇ ਰੱਬ ਦੇ ਗੁਣ ਇਹ ਬੰਦੇ ਚ ਆ ਸਕਦੇ ਨੇ ਜਦੋਂ ਰੱਬ ਦੇ ਗੁਣ ਤੁਹਾਨੂੰ ਬੰਦੇ ਚੋਂ ਦਿਸਣਗੇ ਤੇ ਇਦਾਂ ਲੱਗੂ ਵੀ ਰੱਬ ਵਰਗਾ ਹੀ ਆ ਆਖੋ ਸਤਨਾਮ ਮਤਲਬ ਰੱਬ ਬਣ ਕੇ ਥੋੜਾ ਬੈਠਾ ਹੋਊਗਾ ਉਹ ਜਾਂ ਆਪਾਂ ਇਹਦਾ ਅਰਥ ਇਦਾਂ ਆ ਵੀ ਰੱਬ ਵਰਗੇ ਗੁਣ ਹੋਣਗੇ ਜਿਵੇਂ ਆਪਾਂ ਕਹਿੰਦੇ ਨਾ ਵੀ ਫਲਾਣੇ ਬੰਦੇ ਵਾਲੇ ਸਾਰੇ ਗੁਣ ਨੇ ਇਹਦੇ ਚ ਇਹਦਾ ਮਤਲਬ ਉਹਦਾ ਹੀ ਰੂਪ ਹੈ ਬਿਲਕੁਲ ਹੀ ਉਹਦੇ ਵਾਲਾ ਸੁਭਾਅ ਹੈ ਕਈ ਵਾਰੀ ਆਪਾਂ ਇਹ ਨਹੀਂ ਕਹਿੰਦੇ ਵੀ ਫਲਾਣੇ ਬੰਦੇ ਦਾ ਤੇ ਜਮਾਂ ਹੀ ਉਹਦੇ ਵਾਲਾ ਸੁਭਾਅ ਹੈ ਆ ਪੋਤਾ ਜਿਹੜਾ ਦਾਦੇ ਵਾਲਾ ਵੀ ਦਾਦਾ ਹੀ ਆ ਗਿਆ ਮੁੜ ਕੇ ਇਹੀ ਸੁਭਾਅ ਇਹਦੇ ਦਾਦੇ ਦਾ ਸੀ ਲੈ ਇਹੀ ਗਾਂ ਪੋਤੇ ਚ ਬਿਲਕੁਲ ਸੁਭਾਅ ਮਿਲਦਾ ਉਹੀ ਗੁਣ ਉਹੀ ਗੁਣ ਉਹੀ ਸੁਭਾਅ ਬਸ ਸੀਰਤ ਮਿਲਦੀ ਹੈ ਸੀਰਤ ਸੂਰਤ ਨਹੀਂ ਸੀਰਤ ਕੱਲੀ ਸ਼ਕਲ ਨਹੀਂ ਅਕਲ ਪਰਮਾਤਮਾ ਦੇ ਜਿਹੜੇ ਗੁਣ ਨੇ ਬੰਦੇ ਵਿੱਚ ਜਦੋਂ ਪ੍ਰਗਟ ਹੋ ਜਾਂਦੇ ਐ ਗੁਣਾਂ ਦਾ ਪ੍ਰਗਟ ਹੋਣਾ ਹੀ ਰੱਬ ਦਾ ਪ੍ਰਗਟ ਹੋਣਾ ਹੈ ਜਿਵੇਂ ਹੁਣ ਮੰਨ ਲਓ ਆਪਣੇ ਦਾਦੇ ਵਾਲਾ ਸੁਭਾਅ ਜਦੋਂ ਆਪਣੇ 'ਚ ਆ ਗਿਆ ਵੀ ਦਾਦੇ ਮੰਨ ਲਓ ਦਾਦੇ ਦੀ ਗੱਲ ਹੈ ਚਾਹੇ ਮਾਂ ਚਾਹੇ ਨਾਨਾ ਕਿਸੇ ਦੀ ਗੱਲ ਵੀ ਲਾ ਲਓ ਉਹਦੇ ਵਾਲਾ ਸੁਭਾਅ ਜਦੋਂ ਤੇਰੇ 'ਚੋਂ ਦਿਸੂ ਨਾ ਉਦੋਂ ਲੱਗੂ ਵੀ ਇਹਦੇ ਇਹ ਤੇ ਨਾਨਾ ਹੀ ਹੈ ਬਸ ਇਹ ਤੇ ਦਾਦਾ ਹੀ ਹੈ ਉਹੀ ਸੁਭਾਅ ਹੈ ਰੱਬ ਵਾਲਾ ਸੁਭਾਅ ਰੱਬ ਦਾ ਸੁਭਾਅ ਕੀ ਹੈ ਰੱਬ ਦਾ ਸੁਭਾਅ ਕੀ ਹੈ ਇਹ ਆਪਾਂ ਵੇਖਦੇ ਹੀ ਆ ਪੜ੍ਹਦੇ ਹਾਂ ਜਦੋਂ ਵੀ ਰੱਬ ਦਾ ਸੁਭਾਅ ਕੀ ਹੈ ਰੱਬ ਇੱਕ ਹੈ ਪਰਮਾਤਮਾ ਇੱਕ ਹੈ ਉਸੇ ਦਾ ਹੀ ਸਾਰਾ ਪਸਾਰਾ ਇੱਕ ਓਅੰਕਾਰ ਉਸੇ ਦਾ ਹੀ ਪਸਾਰਾ ਸਾਰਾ ਪਰਮਾਤਮਾ ਦਾ ਗੁਣ ਹੈ। ਇਸੇ ਤਰ੍ਹਾਂ ਉਹ ਸਤਨਾਮ ਹੈ, ਹੋਂਦ ਵਾਲਾ ਹੈ, ਉਹਦੀ ਹੋਂਦ ਸੱਚ ਹੈ, ਉਹ ਕਰਤਾ ਪੁਰਖ ਹੈ, ਕ੍ਰੀਏਟ ਕਰਨ ਵਾਲਾ ਹੈ, ਪੈਦਾ ਕਰਨ ਵਾਲਾ ਹੈ, ਕ੍ਰੀਏਟਰ ਹੈ, ਕੁਛ ਨਾ ਕੁਛ ਕ੍ਰੀਏਟ ਕਰਦਾ ਹੈ, ਉਹ ਸਭ ਕੁਛ ਉਹਦਾ ਹੀ ਬਣਾਇਆ ਹੋਇਆ, ਕ੍ਰੀਏਟ ਕੀਤਾ ਹੋਇਆ, ਉਹ ਨਿਰਭਉ ਹੈ, ਕਿਸੇ ਤੋਂ ਡਰਦਾ ਨਹੀਂ, ਰੱਬ ਨਿਰਵੈਰ ਹੈ, ਕਿਸੇ ਨਾਲ ਵੈਰ ਨਹੀਂ ਰੱਖਦਾ, ਵੈਰ ਕੀ ਰੱਖੇ ਕਿਸੇ ਨਾਲ, ਡਰੇ ਤੇ ਤਾਂ ਕਿਸੇ ਤੋਂ ਜੇ ਉਹਦੇ ਵਰਗਾ ਕੋਈ ਹੋਵੇ, ਰੱਬ ਤੇ ਤਾਂ ਡਰੇ ਕਿਸੇ ਤੋਂ ਜੇ ਉਹਦੇ ਬਰਾਬਰ ਹੋਵੇ ਕੋਈ, ਤੇ ਵੈਰ ਤਾਂ ਕਰੇ ਕਿਸੇ ਨਾਲ ਜੇ ਉਹਦਾ ਕੋਈ ਸ਼ਰੀਕ ਹੋਵੇ, ਸ਼ਰੀਕ ਤੇ ਹੈ ਹੀ ਕੋਈ, ਉਹਦੇ ਇਕੱਲਾ ਹੀ ਹੈ, ਨਾ ਕਿਸੇ ਨਾਲ ਉਹਦਾ ਵੈਰ ਹੈ, ਨਾ ਕਿਸੇ ਤੋਂ ਡਰਦਾ, ਨਿਰਭਉ ਨਿਰਵੈਰ। ਅਕਾਲ ਮੂਰਤ, ਉਹਦੇ ਤੇ ਸਮੇਂ ਦਾ ਵੀ ਕੋਈ ਅਸਰ ਨਹੀਂ ਭਾਈ, ਕਾਲ ਦਾ ਉਹਦੇ ਤੇ ਸਮੇਂ ਦਾ ਕੋਈ ਅਸਰ ਨਹੀਂ, ਅਕਾਲ ਮੂਰਤ ਹੈ। ਫਿਰ ਅਜੂਨੀ ਹੈ, ਉਹ ਜੂਨਾਂ ਵਿੱਚ ਵੀ ਨਹੀਂ ਪੈਂਦਾ, ਅਜੂਨੀ ਅੱਗੇ ਕੀ ਹੈ, ਪਰਮਾਤਮਾ ਸਹਿਪਨ ਆਪਣੇ ਪੈਰਾਂ ਤੇ ਖੜਾ ਹੈ, ਉਹਨੂੰ ਕਿਸੇ ਨੇ ਬਣਾਇਆ ਨਹੀਂ, ਉਹ ਆਪਣੇ ਆਪ ਚੋਂ ਆਪ ਹੀ ਪੈਦਾ ਹੋਇਆ ਹੈ, ਆਪ ਹੀ ਆਪਣੇ ਆਪ ਚੋਂ ਪੈਦਾ ਹੋਇਆ, ਉਹਨੂੰ ਕਿਸੇ ਨੇ ਬਣਾਇਆ ਨਹੀਂ, ਇਦਾਂ ਕਹਿ ਲਓ ਉਹ ਕਿਸੇ ਦੇ ਸਹਾਰੇ ਨਹੀਂ ਖੜਾ, ਪਰਮਾਤਮਾ ਆਪਣੇ ਸਹਾਰੇ ਖੜਾ ਹੈ। ਹੁਣ ਇਸ ਗੱਲ ਨੂੰ ਸਮਝ ਲਿਆ, ਉਹ ਪਰਮਾਤਮਾ ਜਿਹੜਾ ਹੈ, ਇਹ ਉਹ ਪਰਮਾਤਮਾ ਮਿਲਦਾ ਕਿਵੇਂ ਹੈ ਭਾਈ, ਸਹਿ ਭੰਗ ਤੋਂ ਬਾਅਦ ਅੱਗੇ ਕੀ ਆਉਂਦਾ ਹੈ, ਗੁਰ ਪ੍ਰਸਾਦ, ਪ੍ਰਸਾਦ ਕਹੀਏ ਕਿਰਪਾ, ਗੁਰੂ ਦੀ ਕਿਰਪਾ ਨਾਲ ਉਹ ਪਰਮਾਤਮਾ ਮਿਲਦਾ ਹੈ। ਲਓ ਹੁਣ ਤੁਸੀਂ ਕਿਰਪਾ ਕਰਕੇ ਧਿਆਨ ਨਾਲ ਸਮਝੋ ਇਸ ਗੱਲ ਨੂੰ, ਬੜੇ ਸੌਖੇ ਜਿਹੇ ਢੰਗ ਨਾਲ ਆਪਾਂ ਸਮਝਦੇ ਹਾਂ। ਹੁਣ ਮੈਨੂੰ ਜਰਾ ਕਿ ਜਵਾਬ ਦਿਓ, ਸਾਰੇ ਜਣੇ ਸੋਚ ਕੇ ਦੱਸਿਓ, ਰੱਬ ਕਿੱਥੇ ਰਹਿੰਦਾ ਹੈ, ਰੱਬ ਕਿਤੇ ਜੰਗਲਾਂ ਚ ਰਹਿੰਦਾ ਹੈ, ਪਹਾੜਾਂ ਚ ਰਹਿੰਦਾ ਹੈ, ਕਿ ਸਾਡੇ ਵਿੱਚ ਰਹਿੰਦਾ ਹੈ, ਹੁਣ ਦੱਸੋ, ਬੋਲੋ, ਦੱਸੋ ਜੀ ਵੀਰੋ, ਦੱਸਿਓ ਜਰਾ, ਰੱਬ ਕਿੱਥੇ ਰਹਿੰਦਾ ਹੈ, ਸਾਡੇ ਵਿੱਚ। ਇਹ ਜਿਹੜੇ ਗੁਣ ਨੇ ਜਿਹੜੇ ਆਪਾਂ ਦੱਸੇ ਨੇ ਸਾਰੇ, ਏਕੋ ਅੰਕਾਰ ਹੈ, ਸਤਨਾਮ ਹੈ, ਕਰਤਾ ਪੁਰਖ ਹੈ, ਨਿਰਭਉ ਹੈ, ਨਿਰਵੈਰ ਹੈ, ਅਕਾਲ ਮੂਰਤ ਹੈ, ਅਜੂਨੀ ਹੈ, ਸਹਿਪੰਗ ਹੈ, ਇਹ ਜਿਹੜੇ ਗੁਣ ਨੇ ਜਿਹੜੇ ਆਪਾਂ ਦੱਸੇ ਹੈ, ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਹੜੇ ਦੱਸੇ ਹੈ, ਦੱਸੋ ਜੀ ਰੱਬ ਕਿੱਥੇ ਰਹਿੰਦਾ ਹੈ, ਸਾਡੇ ਵਿੱਚ। ਇਹ ਗੁਣ ਕਿਹਦੇ ਨੇ ਭਲਾ, ਦੱਸਿਓ ਜੀ ਜਰਾ, ਦੱਸ ਦਿਓ ਗੁਣ ਕਿਹਦੇ ਹੈ ਜੀ, ਪਰਮਾਤਮਾ ਦੇ, ਰੱਬ ਦੇ, ਤੇ ਰੱਬ ਸਾਡੇ 'ਚ ਰਹਿੰਦਾ ਹੈ, ਇਹਦਾ ਮਤਲਬ ਇਹ ਸਾਡੇ ਗੁਣਾਂ ਦੀ ਗੱਲ ਚੱਲਦੀ ਹੈ। ਆਖੋ ਸਤਨਾਮ, ਰੱਬ ਸਾਡੇ 'ਚ, ਇਹਦਾ ਮਤਲਬ ਸਾਡੀ ਗੱਲ ਹੈ, ਰੱਬ ਨੂੰ ਲੱਭਣਾ ਗੁਰਮੁਖੋ ਆਪਣੇ ਆਪ ਨੂੰ ਲੱਭਣਾ ਹੈ, ਪਰਮਾਤਮਾ ਨੂੰ ਲੱਭਣਾ ਮਤਲਬ ਆਪਣੇ ਆਪ ਨੂੰ ਲੱਭਣਾ ਹੈ, ਗਵਾਚਿਆ ਰੱਬ ਨਹੀਂ ਆਪਾਂ ਹੀ ਗਵਾਚਿਆ, ਸਾਡਾ ਅਸਲਾ ਗਵਾਚਿਆ, ਆਪਾਂ ਗਵਾਚ ਗਿਆ ਸਾਡਾ, ਮੈਂ ਕੌਣ ਆ, ਖੁਦ ਗਵਾਚ ਗਿਆ ਬੰਦਾ, ਰੱਬ ਥੋੜਾ ਗਵਾਚਿਆ, ਰੱਬ ਦਾ ਤੇ ਬਹਾਨਾ, ਇਹ ਤੇ ਸ਼ਬਦ ਵਰਤਦੇ ਆ, ਰੱਬ ਰੱਬ ਮਤਲਬ ਮੈਂ, ਮਤਲਬ ਆਪਾ ਅਸਲੀ ਸੀ ਜਿਹੜਾ ਮੈਂ ਗਵਾਚ ਗਿਆ, ਮੈਨੂੰ ਭੁੱਲ ਹੀ ਗਿਆ ਮੇਰਾ ਨਾਂ ਕੀ ਸੀ, ਮੇਰਾ ਮਾਂ ਪਿਓ ਕੌਣ ਸੀ, ਜਿਨ੍ਹਾਂ ਨੇ ਮੈਨੂੰ ਮੇਲੇ ਚੋਂ ਲੱਭ ਕੇ ਲਿਆਂਦਾ, ਮੈਨੂੰ ਐਂ ਲੱਗੀ ਜਾਂਦਾ ਵੀ ਆਹੀ ਮੇਰੇ ਮਾਂ ਪਿਓ ਨੇ, ਉਹ ਤੇ ਸਰੀਰ ਦੇ ਨੇ, ਤੇਰੇ ਨਹੀਂ, ਤੇਰੇ ਸਰੀਰ ਦੇ ਮਾਂ ਪਿਓ ਨੇ। ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੁੰਦ ਕਾ ਗਾਰਾ, ਇਹ ਤੇ ਰਕਤ ਤੋਂ, ਮਾਂ ਦੀ ਰਕਤ ਤੋਂ, ਪਿਤਾ ਦੇ ਬੁੰਦ ਬਿੰਦ ਤੋਂ ਇਹ ਸਰੀਰ ਪੈਦਾ ਹੋਇਆ, ਰਕਤ ਬੁੰਦ ਕਾ ਗਾਰਾ ਹੈ, ਇਹ ਭਾਈ ਤੇਰੇ ਮਾਂ ਪਿਓ ਤੇਰੇ ਸਰੀਰ ਦੇ ਹੈ, ਇਹ ਤੇ ਤੈਨੂੰ ਬਹਾਨਾ ਬਣ ਗਿਆ, ਲੱਗਦਾ ਇਹ ਹੈ ਵੀ ਇਹ ਨੇ ਸਰੀਰ ਦੇ ਮਾਂ ਪਿਓ ਜ਼ਰੂਰ ਨੇ, ਪਰ ਤੂੰ ਹੈ ਜਿਹੜਾ ਸਰੀਰ ਨਹੀਂ, ਸਰੀਰ ਨਹੀਂ, ਆਪਣੇ ਆਪ ਨੂੰ ਜੋ ਤੂੰ ਸਮਝ, ਆਪਾਂ ਸਾਰੇ ਹੀ ਇੱਦਾਂ ਸਮਝਦੇ ਹਾਂ, ਹੁਣ ਮੈਂ ਸਮਝਦਾ ਮੇਰਾ ਨਾਂ ਰਣਜੀਤ ਸਿੰਘ ਹੈ ਤੇ ਮੇਰੇ ਮਾਂ ਪਿਓ ਨੇ ਰੱਖਿਆ, ਜਿਹੜਾ ਮਰਜ਼ੀ ਰੱਖ ਦਿੰਦੇ, ਇਹ ਨਾ ਰੱਖਦੇ ਕੋਈ ਹੋਰ ਰੱਖ ਦਿੰਦੇ, ਪਰ ਮੈਂ ਤੇ ਆਪਣੇ ਆਪ ਨੂੰ ਇਹੀ ਮੰਨ ਕੇ ਬਹਿ ਗਿਆ ਨਾ ਵੀ ਮੈਂ ਇਹੀ ਹਾਂ, ਹਰ ਬੰਦੇ ਨੂੰ ਜਿਹੜਾ ਨਾਂ ਦੇਤਾ ਅੱਜ ਉਹੀ ਮੰਨ ਲੈਂਦੇ ਵੀ ਮੈਂ ਤੇ ਇਹੀ ਹਾਂ, ਇਹਨੂੰ ਬਚਾਓ, ਇਸ ਨਾਮ ਨੂੰ ਬਚਾਓ ਕਿਵੇਂ ਨਾ ਕਿਵੇਂ, ਇਹ ਮੇਰਾ ਨਾਮ ਨਾ ਖਰਾਬ ਹੋਵੇ, ਦਿੱਤਾ ਦੁਨੀਆ ਨਹੀਂ ਹੈ, ਦੁਨੀਆ ਹੀ ਖਰਾਬ ਕਰਦੀ ਹੈ, ਦੁਨੀਆ ਹੀ ਇਸ ਨਾਮ ਦਾ ਜੈ ਜੈਕਾਰ ਵੀ ਇਸ ਨਾਮ ਦੀ ਕਰਦੀ ਹੈ, ਖਰਾਬ ਵੀ ਕਈ ਲੋਕ ਕਰਦੇ ਨੇ, ਬਦਨਾਮ ਵੀ ਕਰਦੇ ਨੇ, ਕਰੀ ਜਾਣ ਦਿਓ, ਦੁਨੀਆ ਨੇ ਦਿੱਤਾ, ਦੁਨੀਆ ਨੇ ਵਡਿਆਤਾ, ਦੁਨੀਆ ਨੇ ਬਦਨਾਮ ਜਿਹਾ ਕਰਤਾ, ਅੰਦਰਲਾ ਬਦਨਾਮ ਨਾ ਹੋਵੇ, ਅਸਲੀ ਉਹ ਆ ਅਸੀਂ, ਆ ਬਾਹਰਲਾ ਥੋੜੋ ਹੈ, ਲੈ ਭੁਲੇਖਾ ਪੈ ਗਿਆ। ਹੁਣ ਕਿਰਪਾ ਕਰਕੇ ਸਮਝੋ, ਫਿਰ ਉੱਥੇ ਲੈ ਕੇ ਆਉਂਦਾ ਜੀ, ਬਿਲਕੁਲ ਨੌਜਵਾਨੋ ਧਿਆਨ ਨਾਲ ਸੁਣ ਰਹੇ ਹੋ ਤਾਂ ਇਸ ਟੌਪਿਕ ਦੀ ਗੱਲ ਕਰਦੇ ਹਾਂ, ਸਮਝ ਰਹੇ ਹੋ ਤਾਂ ਆ ਸੁਣੋ। ਵੇਖੋ ਇਹ ਜਿਹੜੇ ਗੁਣ ਨੇ ਇਹ ਰੱਬ ਦੇ ਨੇ, ਗੁਰੂ ਨਾਨਕ ਪਾਤਸ਼ਾਹ ਜੀ ਨੇ ਦੱਸੇ ਨੇ ਰੱਬ ਦੇ ਗੁਣ। ਰੱਬ ਦੇ ਗੁਣ ਮਤਲਬ ਰੱਬ ਸਾਡੇ ਚ ਰਹਿੰਦਾ ਹੈ, ਫਿਰ ਗੱਲ ਕਿਹਦੀ ਚੱਲਦੀ ਹੈ? ਫਿਰ ਸਾਡੀ ਇਹਨਾਂ ਗੁਣਾਂ ਨੂੰ ਲੱਭਣਾ, ਰੱਬ ਨੂੰ ਲੱਭਣਾ ਹੈ। ਤੇ ਇਹ ਗੁਣ ਲੱਭਣਗੇ ਕਿੱਥੋਂ? ਜਿਹੜੇ ਇਹ ਗੁਣ ਨੇ ਇਹਨਾਂ ਗੁਣਾਂ ਨੂੰ ਲੱਭ ਲਓ, ਰੱਬ ਲੱਭ ਗਏ। ਇਹਨਾਂ ਗੁਣਾਂ ਨੂੰ ਲੱਭਣਾ ਹੈ। ਜਿਵੇਂ ਹੁਣ ਵੇਖੋ ਨਾ, ਤੁਹਾਨੂੰ ਕੋਈ ਬੰਦਾ ਨਾ ਇਹ ਦੱਸ ਦਵੇ ਵੀ ਇਦਾਂ ਦਾ ਬੰਦਾ ਲੱਭੋ ਜਿਹੜਾ ਮਿੱਠ ਬੋਲਣਾ ਹੋਵੇ, ਸੁਭਾਅ ਦਾ ਚੰਗਾ ਹੋਵੇ, ਫਿੱਕਾ ਨਾ ਬੋਲਦਾ, ਮਿੱਠ ਬੋਲਣਾ ਹੋਵੇ, ਮਾੜਾ ਨਾ ਸੁਣਦਾ ਹੋਵੇ, ਕੰਮ ਕਾਰ ਮਿਹਨਤ ਕਰਦਾ ਹੋਵੇ। ਇਹ ਦੱਸਿਆ ਹੋਇਆ ਗੁਰੂ ਨਾਨਕ ਪਾਤਸ਼ਾਹ ਜੀ ਨੇ, ਕਹਿੰਦੇ ਆਹ ਗੁਣ ਨੇ ਰੱਬ ਦੇ, ਜੇ ਰੱਬ ਲੱਭਣਾ ਹੈ ਆਹ ਗੁਣ ਲੱਭ ਲਿਓ, ਜੇ ਗੁਣ ਲੱਭ ਲਏ ਤੇ ਰੱਬ ਲੱਭ ਜੂ। ਤੇ ਇਹ ਹੁਣ ਗੁਣ ਲੋਕਾਂ ਚੋਂ ਲੱਭਣਗੇ, ਇਹ ਪਸ਼ੂਆਂ ਚੋਂ ਲੱਭਣਗੇ ਗੁਣ, ਇਹ ਕੁੱਤਿਆਂ ਗਧਿਆਂ ਚੋਂ ਲੱਭਣਗੇ, ਦੂਜੇ ਬੰਦਿਆਂ ਚ ਲੱਭਦੇ ਫਿਰਦੇ ਆ, ਆਪਣੇ ਆਪ ਚੋਂ ਹੀ ਲੱਭਣਗੇ ਇਹ ਗੁਣ, ਬਾਹਰੋਂ ਕਿਤੋਂ ਨਹੀਂ ਲੱਭਣੇ, ਜੰਗਲਾਂ ਚ ਥੋੜਾ ਲੱਭਣਗੇ, ਆਪਣੇ ਆਪ ਚੋਂ ਲੱਭੋ। ਕਿਵੇਂ ਲੱਭਦੇ ਆ? ਲਓ ਹੁਣ ਆਪਾਂ ਹੋਰ ਵਿਆਖਿਆ ਕਰੋ, ਖੋਲੋ ਇਸ ਗੱਲ ਨੂੰ, ਵੇਖਿਓ। ਪਹਿਲੇ ਨੰਬਰ ਤੇ ਰੱਬ ਇੱਕ ਹੈ, ਸਾਰੇ ਪਾਸੇ ਉਸੇ ਦਾ ਹੀ ਪਸਾਰਾ ਹੈ। ਤੇ ਜਦੋਂ ਅਸੀਂ ਗੁਰਬਾਣੀ ਤੋਂ ਇਹ ਗੱਲ ਨੂੰ ਸਮਝ ਲਿਆ ਕਿ ਪਰਮਾਤਮਾ ਹਰ ਪਾਸੇ ਹਰ ਜਗ੍ਹਾ ਹਾਜ਼ਰ ਨਾਜ਼ਰ ਹੈ, ਤੇ ਮੈਂ ਉਸ ਪਰਮਾਤਮਾ ਦੀ ਅੰਸ਼ ਹਾਂ, ਬੂੰਦ ਜਿਹੜੀ ਹੈ ਉਹ ਸਾਗਰ ਦਾ ਹੀ ਇੱਕ ਰੂਪ ਹੈ ਨਾ, ਬੂੰਦ ਹੈ ਜਿਹੜੀ ਉਹ ਸਾਗਰ ਚੋਂ ਹੀ ਨਿਕਲੀ ਹੈ, ਕਿਰਨ ਹੈ ਜਿਹੜੀ ਸੂਰਜ ਵਿੱਚੋਂ ਹੀ ਨਿਕਲੀ ਹੈ, ਕਿਰਨ ਸੂਰਜ ਵਿੱਚੋਂ ਨਿਕਲੀ ਹੈ। ਜਦੋਂ ਬੰਦਾ ਇਦਾਂ ਸਮਝਦਾ ਹੈ ਵੀ ਜਿਵੇਂ ਸੂਰਜ ਤੋਂ ਕਿਰਨ ਪੈਦਾ ਹੁੰਦੀ ਹੈ, ਸਮੁੰਦਰ ਤੋਂ ਬੂੰਦ ਪੈਦਾ ਹੁੰਦੀ ਹੈ, ਦਰਖਤ ਤੋਂ ਫਲ ਪੈਦਾ ਹੁੰਦਾ ਹੈ, ਜਿਵੇਂ ਦਰਖਤ ਫਲ ਨਾਲ ਲੱਗਿਆ, ਫਲ ਹੈ ਜਿਹੜਾ ਦਰਖਤ ਨਾਲ ਲੱਗਿਆ ਹੋਇਆ ਹੈ, ਕਿਰਨ ਸੂਰਜ ਕਰਕੇ ਹੈ, ਬੂੰਦ ਸਮੁੰਦਰ ਕਰਕੇ ਹੈ, ਏਦਾਂ ਹੀ ਮੈਂ ਵੀ ਪਰਮਾਤਮਾ ਦੀ ਅੰਸ਼ ਹਾਂ, ਮੈਂ ਵੀ ਪਰਮਾਤਮਾ ਕਰਕੇ ਹੀ ਹਾਂ। ਜਰਾ ਕੁ ਸੋਚੋ, ਦੱਸੋ ਜਰਾ ਸੋਚ ਕੇ ਵੀ ਕਿਰਨ ਦੀ ਸੂਰਜ ਤੋਂ ਬਿਨਾਂ ਕਿਰਨ ਦਾ ਕੋਈ ਵਜੂਦ ਹੋ ਸਕਦਾ ਹੈ? ਕਿਰਨ ਦੀ ਕੋਈ ਆਪਣੀ ਹਸਤੀ ਹੈ ਸੂਰਜ ਬਿਨਾਂ? ਕੋਈ ਹਸਤੀ ਨਹੀਂ। ਕਿਰਨ ਦੀ ਕੀ ਹਸਤੀ ਹੈ? ਸੂਰਜ ਤੋਂ ਬਿਨਾਂ ਕੋਈ ਹਸਤੀ ਨਹੀਂ। ਬੂੰਦ ਦੀ ਸਮੁੰਦਰ ਤੋਂ ਬਿਨਾਂ ਕੋਈ ਹਸਤੀ ਹੈ? ਲਹਿਰ ਦੀ ਸਮੁੰਦਰ ਬਿਨਾਂ ਕੀ ਹਸਤੀ ਹੈ? ਲਹਿਰ ਤੇ ਪੈਦਾ ਹੀ ਤਾਂ ਹੋਈ ਹੈ ਨਾ, ਜੇ ਸਮੁੰਦਰ ਹੈ, ਜੇ ਲਹਿਰ ਸਮੁੰਦਰ ਹੀ ਨਾ ਹੋਵੇ ਤੇ ਲਹਿਰ ਕਿੱਥੋਂ ਪੈਦਾ ਹੋ ਜੂ? ਇਸੇ ਤਰ੍ਹਾਂ ਜੇ ਦਰਖਤ ਹੀ ਨਾ ਹੋਵੇ ਤੇ ਸੇਬ ਕਾਹਦੇ ਤੇ ਲੱਗੂ? ਸੇਬ ਦੀ ਹਸਤੀ ਤਾਂ ਹੀ ਹੈ ਜੇ ਦਰਖਤ ਹੈ, ਲਹਿਰ ਤਾਂ ਹੀ ਹੈ ਜੇ ਸਾਗਰ ਹੈ, ਕਿਰਨ ਤਾਂ ਹੀ ਹੈ ਜੇ ਸੂਰਜ ਹੈ। ਇਸੇ ਤਰ੍ਹਾਂ ਆਪਾਂ ਤਾਂ ਹੀ ਹਾਂ ਜੇ ਪਰਮਾਤਮਾ ਹੈ, ਅਸੀਂ ਰੱਬ ਦੇ। ਜਿਵੇਂ ਸੇਬ ਦਰਖਤ ਨਾਲ ਲੱਗਿਆ ਹੁੰਦਾ ਹੈ, ਆਪਾਂ ਸਾਰੇ ਵੀ ਪਰਮਾਤਮਾ ਨਾਲ ਲੱਗੇ ਹੋਏ ਹਾਂ। ਆਖੋ ਸਤਨਾਮ। ਪਰ ਸਮਝਦੇ ਕੀ ਹਾਂ? ਸਮਝਦੇ ਹਾਂ ਆਪਣੇ ਆਪ ਨੂੰ ਅਲੱਗ, ਸਮਝਦੇ ਹਾਂ ਆਪਣੇ ਆਪ ਨੂੰ ਵੱਖਰਾ। ਦੇਖਿਓ, ਸਮਝਦੇ ਆਪਣੇ ਆਪ ਨੂੰ ਅਸੀਂ ਵੱਖਰਾ ਹਾਂ, ਸਮਝਦੇ ਆਪਣੇ ਆਪ ਨੂੰ ਅਲੱਗ ਹਾਂ, ਪਰ ਅਲੱਗ ਹੈ ਨਹੀਂ, ਸਾਰੇ ਪਾਸੇ ਪਰਮਾਤਮਾ ਹੈ ਤੇ ਪਰਮਾਤਮਾ ਦੇ ਵਿੱਚ ਹੀ ਅਸੀਂ ਰਹਿੰਦੇ ਹਾਂ। ਫਰੀਦਾ ਖਾਲਕ ਖਲਕ ਮੈਂ, ਬੋਲ ਕੇ ਪੜ੍ਹਦੇ ਹੋਏ ਭਗਤੀ, ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ, ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਹੀਂ।
ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਗੇ, ਮੰਦਾ ਕਿਸ ਨੂੰ ਆਖੀਐ ਜਾ ਤਿਸ ਬਿਨ ਕੋਈ ਨਾਹੀ।
ਕਹਿੰਦੇ ਪਰਮਾਤਮਾ ਖਲਕਤ ਵਿੱਚ ਵਸਦਾ ਹੈ, ਰੱਬ ਖਲਕਤ ਵਿੱਚ ਵਸਦਾ ਹੈ ਤੇ ਖਲਕਤ ਰੱਬ ਵਿੱਚ ਵਸਦੀ ਹੈ। ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹ। ਆਪਾਂ ਸਾਰੇ ਹੀ ਰੱਬ ਚ ਰਹਿੰਦੇ ਆ, ਪਰਮਾਤਮਾ ਚ ਹੀ ਰਹਿੰਦੇ ਆ, ਹਰ ਪਾਸੇ ਪਰਮਾਤਮਾ ਹੀ ਪਰਮਾਤਮਾ ਹੈ। ਤੇ ਸੁਣੋ, ਜਿਹੜਾ ਸੇਬ ਇਹ ਮੰਨ ਲਵੇ ਵੀ ਮੈਂ ਹੀ ਹਾਂ, ਦਰਖਤ ਤੇ ਹੈ ਹੀ ਨਹੀਂ, ਆਪਾਂ ਕਹਾਂਗੇ ਮੂਰਖ। ਜਿਹੜੀ ਲਹਿਰ ਕਮਲੀ ਇਹ ਮੰਨ ਲਵੇ ਵੀ ਮੈਂ ਹੀ ਹਾਂ, ਸਾਗਰ ਤੇ ਹੈ ਹੀ ਨਹੀਂ। ਜੇ ਕਿਰਨ ਇਹ ਮੰਨ ਲਵੇ ਵੀ ਮੈਂ ਹੀ ਹਾਂ, ਸੂਰਜ ਤੇ ਹੈ ਹੀ ਨਹੀਂ, ਤੇ ਆਪਾਂ ਉਹਨੂੰ ਮੂਰਖ ਹੀ ਕਵਾਂਗੇ। ਤਾਂ ਹੀ ਬਾਣੀ ਨੇ ਇਦਾਂ ਕਿਹਾ, ਮੂਰਖਾਂ ਸਿਰ ਮੂਰਖ ਹੈ। ਕਹਿੰਦੇ ਮੂਰਖਾਂ ਸਿਰ ਮੂਰਖ ਹੈ, ਕੌਣ ਮੰਨੇ ਨਾਹੀ ਨਾਉ। ਜਿਹੜੇ ਬੰਦੇ ਰੱਬ ਨੂੰ ਮੰਨਦੇ ਨਹੀਂ, ਆਪਣੇ ਆਪ ਨੂੰ ਮੰਨ ਕੇ ਬੈਠੇ ਐ, ਕਹਿੰਦੇ ਸਿਰੇ ਦੇ ਮੂਰਖ ਨੇ। ਆਖੋ ਸਤਨਾਮ, ਵੱਡੇ ਮੂਰਖ ਹੈ ਕਹਿ ਲਓ ਵੀ ਵੱਡੇ ਮੂਰਖ ਨੇ, ਮਹਾਮੂਰਖ ਕਹਿ ਲਓ ਵੀ ਉਹ ਬੰਦੇ ਮਹਾਮੂਰਖ ਨੇ ਜਿਹੜੇ ਇਹ ਮੰਨ ਕੇ ਬੈਠੇ ਐ ਵੀ ਮੈਂ ਹੀ ਹਾਂ। ਰੱਬ ਕੀ ਚੀਜ਼ ਹੈ, ਰੱਬ ਨਾ ਹੋਵੇ ਤੂੰ ਕਿਵੇਂ ਹੋਏਗਾ। ਜੇ ਸੇਬ ਐ ਮੰਨ ਕੇ ਬਹਿ ਜੇ ਵੀ ਮੈਂ ਹੀ ਹਾਂ, ਦਰਖਤ ਤੇ ਹੈ ਹੀ ਨਹੀਂ, ਲੈ ਦੱਸੋ। ਇਹ ਮੰਨਣਾ ਪੈਣਾ ਵੀ ਰੱਬ ਹੈ ਤਾਂ ਹੀ ਮੈਂ ਆ, ਉਹ ਸਾਰੇ ਪਾਸੇ ਵਿਆਪਕ ਹੈ, ਮੈਂ ਵੀ ਉਹਦਾ ਹੀ ਇੱਕ ਹਿੱਸਾ। ਤੇ ਕਿੱਡਾ ਵੱਡਾ ਹੋ ਗਿਆ ਬੰਦਾ, ਵੇਖੋ ਸੁਣੋ। ਜੇ ਐਗਜ਼ੈਂਪਲ ਮੈਂ ਦਰਖਤ ਦੀ ਤਾਂ ਬਾਰ ਬਾਰ ਦੇਈ ਜਾਂ ਨਾ, ਗੱਲ ਸਮਝ ਚ ਛੇਤੀ ਆ ਜਾਂਦੀ। ਜੇ ਸੇਬ ਐ ਮੰਨੇ ਵੀ ਮੈਂ ਆ, ਫਿਰ ਤੇ ਬਹੁਤ ਛੋਟਾ ਜਿਹਾ। ਤੇ ਜੇ ਐ ਮੰਨੇ ਵੀ ਮੈਂ ਦਰਖਤ ਦਾ ਇੱਕ ਛੋਟਾ ਜਿਹਾ ਹਿੱਸਾ ਆ, ਦਰਖਤ ਦੇ ਨਾਲ ਲੱਗਿਆ ਹੋਇਆ, ਆਪੇ ਕਿੱਡਾ ਵੱਡਾ ਬਣ ਗਿਆ, ਜਿੱਡਾ ਦਰਖਤ ਉੱਡਾ ਹੀ ਸੇਬ ਵੱਡਾ ਹੋ ਗਿਆ ਨਾ ਆਪੇ। ਤੇ ਜੇ ਐ ਮੰਨ ਲਵੇ ਵੀ ਦਰਖਤ ਦੇ ਨਾਲ ਧਰਤੀ ਵੀ ਲੱਗੀ ਹੋਈ ਹੈ, ਮੈਂ ਇੱਡਾ ਕਿ ਨਹੀਂ ਧਰਤੀ ਦੇ ਨਾਲ ਲੱਗਿਆ ਹੋਇਆ, ਦਰਖਤ ਧਰਤੀ ਨਾਲ ਜੁੜਿਆ ਹੋਇਆ। ਵੇਖੋ ਧਰਤੀ ਆਕਾਸ਼ ਨਾਲ ਜੁੜੀ ਹੋਈ ਹੈ, ਹਰ ਚੀਜ਼ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਨੇ। ਮੈਂ ਇਕੱਲਾ ਹੀ ਨਹੀਂ ਤੁਰਿਆ ਫਿਰਦਾ ਇੱਥੇ, ਸਾਰੇ ਮੈਨੂੰ ਤੋਰਦੇ ਨੇ ਤਾਂ ਤੁਰਦਾ। ਕਿਧਰੋਂ ਸੂਰਜ ਦੀ ਰੋਸ਼ਨੀ ਪੈਂਦੀ ਹੈ, ਕਿਧਰੋਂ ਚੰਦਰਮਾ, ਕਿਧਰੇ ਹਵਾ ਚੱਲਦੀ, ਸਾਰਾ ਕੁਝ ਇੱਕ ਦੂਜੇ ਨਾਲ ਜੁੜਿਆ ਹੋਇਆ ਹੈ। ਇੱਕ ਪਰਮਾਤਮਾ ਦਾ ਛੋਟਾ ਜਿਹਾ, ਇੱਕ ਸਮੁੰਦਰ ਦਾ ਮੈਂ ਛੋਟਾ ਜਿਹਾ, ਇੱਕ ਬੂੰਦ ਦਾ ਮੈਂ ਹਿੱਸਾ ਆ, ਮੈਂ ਸਮੁੰਦਰ ਦਾ ਵਿੱਚ ਕਿੱਡਾ ਵੱਡਾ ਬਣ ਗਿਆ। ਲੈ ਬੂੰਦ ਆਪਣੇ ਆਪ ਨੂੰ ਇਕੱਲੀ ਮੰਨੇ ਤੇ ਕੁਛ ਵੀ ਨਹੀਂ, ਜੇ ਸਮੁੰਦਰ ਮੰਨੇ ਕਿੱਡੀ ਵੱਡੀ ਹੈ। ਇਸੇ ਤਰ੍ਹਾਂ ਜਦੋਂ ਅਸੀਂ ਰੱਬ ਨਾਲ ਜੁੜ ਜਾਂਦੇ ਹਾਂ ਫਿਰ ਮਾੜੇ ਮੋਟੇ ਨਹੀਂ ਰਹਿ ਜਾਂਦੇ, ਬਹੁਤ ਵੱਡੇ ਬਣ ਜਾਂਦੇ ਹਾਂ। ਆਖੋ ਸਤਨਾਮ, ਬਹੁਤ ਵੱਡੇ ਬਣ ਜਾਂਦੇ ਹਾਂ ਵੀ ਅੱਛਾ ਪਰਮਾਤਮਾ ਇੱਕ ਹੈ, ਮੈਂ ਵੀ ਇੱਕ ਬਣਾ, ਮੈਂ ਵੀ ਇੱਕ ਬਣਾ। ਰੱਬ ਦਾ ਗੁਣ ਆਪਣੇ ਆਪ ਚੋਂ ਲੱਭ, ਅਸੀਂ ਸਾਰੇ ਇੱਕ ਦੂਜੇ ਨਾਲ ਜੁੜੇ ਹੋਏ ਹਾਂ ਭਾਈ। ਆ ਪਰਮਾਤਮਾ ਦੇ, ਪਰਮਾਤਮਾ ਹਰ ਪਾਸੇ ਹੈ ਤੇ ਆਪਾਂ ਸਾਰੇ ਇੱਕ ਦੂਜੇ ਨਾਲ ਅਟੈਚ ਹਾਂ, ਜੁੜੇ ਹੋਏ ਹਾਂ। ਕਿਵੇਂ ਰੱਬ ਦੀਆਂ ਖੇਡਾਂ ਵੇਖੋ, ਵੇਖੋ ਭੈਣਾਂ ਇੱਧਰ ਬੈਠੀਆਂ, ਵੀਰ ਇੱਧਰ ਬੈਠੇ ਆ, ਪਰ ਮਾਲਕ ਦੀ ਖੇਡ ਆ ਨਾਰੀ ਤੇ ਜੋ ਪੁਰਖ ਕਰਾਵੇ, ਪੁਰਖਣ ਤੇ ਜੋ ਨਾਰੀ। ਕਹਿੰਦੇ ਨਾਰੀ ਤੋਂ ਪੁਰਖ ਬਣਾ ਦਿੰਦਾ, ਪੁਰਖ ਤੋਂ ਨਾਰੀ ਬਣਾ ਦਿੰਦਾ। ਇਹਦੇ ਨਾਲ ਸਾਡੇ ਇਤਿਹਾਸ 'ਚ ਕਥਾ ਜੋੜਤੀ। ਕਹਿੰਦੇ ਗੁਰੂ ਨਾਨਕ ਪਾਤਸ਼ਾਹ ਕੋਲ ਇੱਕ ਬੰਦਾ ਆਇਆ ਤੇ ਮਹਾਰਾਜ ਨੇ ਕਹਿ ਦਿੱਤਾ, ਆ ਜਾ ਕਾਕਾ ਹੈ ਬੀਬੀ, ਹਰੇ ਬੀਬੀ ਸੀ। ਜਦੋਂ ਐਂ ਕਹਿਤਾ ਵੀ ਆ ਜਾ ਭਾਈ, ਉਹ ਬੰਦਾ ਬਣ ਗਿਆ। ਕਹਿੰਦੇ ਇੰਨਾ ਕਹਿ ਕੇ ਉਹ ਬੰਦਾ ਬਣ ਗਿਆ, ਕਿਉਂਕਿ ਸਾਡੇ ਤੇ ਬਹੁਤ ਸਾਰੀਆਂ ਗੱਲਾਂ। ਪਰ ਗੁਰੂ ਜੀ ਕੀ ਕਹਿ ਰਹੇ ਆ ਇੱਥੇ, ਭਗਤ ਜੀ ਬਚਨ ਇਹ ਕਰਦੇ ਆ ਵੀ ਕਮਾਲ ਦੀ ਗੱਲ ਵੇਖੋ, ਨਾਰੀ ਤੋਂ ਪੁਰਖ ਪੈਦਾ ਹੋ ਜਾਂਦਾ ਹੈ ਤੇ ਪੁਰਖ ਤੋਂ ਨਾਰੀ ਪੈਦਾ ਹੋ ਜਾਂਦੀ ਹੈ, ਪਿਓ ਤੋਂ ਧੀ ਪੈਦਾ ਹੁੰਦੀ ਹੈ, ਪੁਰਖ ਤੋਂ ਔਰਤ ਪੈਦਾ ਹੁੰਦੀ ਹੈ, ਪੁਰਖ ਤੋਂ ਨਾਰੀ ਪੈਦਾ ਹੁੰਦੀ ਹੈ, ਪਿਓ ਤੋਂ ਧੀ। ਇੱਕ ਔਰਤ ਮਾਂ ਹੈ, ਮਾਂ ਤੋਂ ਪੁਰਖ ਪੁੱਤ ਪੈਦਾ ਹੋ ਜਾਂਦਾ ਹੈ। ਕਮਾਲ ਦੀ ਗੱਲ ਨਹੀਂ ਵੀ ਨਾਰੀਆਂ ਤੋਂ ਬੰਦੇ ਬਣੀ ਜਾਂਦੇ ਨੇ, ਬੰਦਿਆਂ ਤੋਂ ਨਾਰੀਆਂ ਬਣੀ ਜਾਂਦੀਆਂ ਨੇ। ਇੱਕ ਧੀ ਹੈ, ਧੀ ਦਾ ਪਿਓ ਹੈ ਆਦਮੀ ਹੈ, ਪਿਓ ਉਹਦਾ ਪੁਰਖ ਹੈ, ਤੇ ਪੁਰਖ ਨੇ ਪੈਦਾ ਕੀਤੀ ਉਹਦੀ ਧੀ, ਮਤਲਬ ਔਰਤ ਨਾਰੀ। ਰੱਬ ਦੀ ਕੈਸੀ ਅਜੀਬ ਖੇਡ ਹੈ, ਨਾਰੀਆਂ ਤੋਂ ਪੁਰਖ ਪੈਦਾ ਹੁੰਦੇ ਨੇ, ਪੁਰਖਾਂ ਤੋਂ ਨਾਰੀਆਂ ਪੈਦਾ ਹੁੰਦੀਆਂ ਨੇ। ਗੁਰੂ ਜੀ ਇਹ ਕਹਿ ਰਹੇ ਆ ਇੱਥੇ, ਸਾਡੇ ਵਾਲਿਆਂ ਨੇ ਸਾਖੀ ਜੋੜਦੀ, ਕਿਸੇ ਗੋਰੇ ਨੂੰ ਸੁਣਾਓਗੇ ਕਹਿੰਦੇ ਜਾਓ ਐਵੇਂ ਗੱਪ ਛੱਡ ਦਿਓ ਵੀ ਮਹਾਰਾਜ ਐਂ ਕਹਿੰਦੇ ਵੀ ਆ ਜਾ ਭਾਈ ਬੰਦੇ ਆ ਜਾਓ, ਬੰਦਾ ਬਣ ਗਿਆ। ਕਹਿੰਦੇ ਹੈ ਬੀਬੀ ਸੀ, ਆਪੇ ਹੀ ਸਵਾਲ ਖੜੇ ਹੋ ਗਏ ਨਾ, ਗੱਪ ਬਣ ਗਈ, ਮਜ਼ਾਕ ਬਣ ਗਿਆ ਸਾਡਾ। ਤੇ ਜਦੋਂ ਅਸੀਂ ਗੱਲ ਨੂੰ ਸਹੀ ਢੰਗ ਨਾਲ ਸਮਝਦੇ ਹਾਂ ਫਿਰ ਪਤਾ ਲੱਗਦਾ ਵੀ ਗੁਰੂ ਜੀ ਕੁਝ ਹੋਰ ਕਹਿਣਾ ਚਾਹੁੰਦੇ ਆ ਇਤਿਹਾਸ ਕੁਝ ਹੋਰ ਹੀ ਦੱਸੀ ਜਾਂਦਾ ਆਖੋ ਸਤਨਾਮ ਗੁਰਦੁਆਰਾ ਵੀ ਹੈ ਜੀ ਜਿੱਥੇ ਉਹਨਾਂ ਨੂੰ ਪੁੱਛੋ ਵੀ ਇਹਦਾ ਇਤਿਹਾਸ ਕੀ ਹੈ ਭਾਈ ਗੁਰਦੁਆਰੇ ਦਾ ਕਹਿੰਦੇ ਇਸ ਗੁਰਦੁਆਰੇ ਦਾ ਇਤਿਹਾਸ ਇਹ ਹੈ ਇੱਥੇ ਗੁਰੂ ਸਾਹਿਬ ਨੇ ਔਰਤ ਤੋਂ ਬੰਦਾ ਬਣਾ ਦਿੱਤਾ ਸੀ ਗੁਰੂ ਨਾਨਕ ਜੀ ਨੇ ਔਰਤ ਤੋਂ ਕਹਿੰਦੇ ਬੰਦਾ ਬਣਾ ਦਿੱਤਾ ਸੀ ਇਹ ਇਤਿਹਾਸ ਹੈ ਕਹਿੰਦੇ ਗੁਰਦੁਆਰੇ ਦਾ ਉੱਥੇ ਗੁਰਦੁਆਰਾ ਵੀ ਬਣਾਇਆ ਹੋਇਆ ਤੇ ਉੱਥੇ ਪੰਕਤੀ ਲਿਖ ਕੇ ਲਾਈ ਹੋਈ ਹੈ ਵੀ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਣ ਤੇ ਜੋ ਨਾਰੀ ਕਹੋ ਕਬੀਰ ਸਾਧੂ ਕੋ ਪ੍ਰੀਤਮ ਤੇ ਸਮੂਰਤ ਬਲਿਹਾਰੀ ਲੈ ਉੱਥੇ ਪੰਕਤੀ ਲਿਖ ਕੇ ਲਾਈ ਮਹਾਰਾਜ ਕੀ ਕਹਿਣਾ ਚਾਹੁੰਦੇ ਆ ਇਤਿਹਾਸ ਕੀ ਕਹੀ ਜਾਂਦਾ ਹੁਣ ਜਿਹੜੀ ਬੇਨਤੀ ਕਰਦਾ ਸੀ ਉਹਨੂੰ ਕਿਰਪਾ ਕਰਕੇ ਸਮਝਿਓ ਰੱਬ ਇੱਕ ਹੈ ਅਸੀਂ ਸਾਰੇ ਇੱਕ ਦੂਜੇ ਨਾਲ ਜੁੜੇ ਹੋਏ ਹਾਂ ਆਪਾਂ ਸਾਰੇ ਭੈਣ ਭਰਾ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਜਗ੍ਹਾ ਜੁੜੇ ਹੋਏ ਹਾਂ ਆਪਣੇ ਰਿਸ਼ਤੇਦਾਰਾਂ ਨੂੰ ਜਾਣਦੇ ਹਾਂ ਪਰ ਹੈ ਆਪਾਂ ਸਾਰੇ ਰਿਸ਼ਤੇਦਾਰ ਹੀ ਜੁੜੇ ਰਿਸ਼ਤਾ ਸਾਡਾ ਸਾਰਿਆਂ ਦਾ ਇੱਕ ਦੂਜੇ ਨਾਲ ਹੈ ਅਸੀਂ ਅਟੈਚ ਹਾਂ ਤੁਸੀਂ ਸਾਹ ਲੈ ਰਹੇ ਹੋ ਮੈਂ ਮੇਰੇ ਤੱਕ ਆ ਜਾਂਦਾ ਉਹ ਸਾਹ ਮੈਂ ਲੈਣਾ ਤੁਹਾਡੇ ਤੱਕ ਜਾਂਦਾ ਸਾਰਾ ਇੱਥੇ ਹੀ ਉੱਡਿਆ ਫਿਰਦਾ ਹੈ ਇੱਕ ਦੂਜੇ ਚ ਜਾਈ ਜਾਂਦਾ ਸਾਹ ਹੋਰ ਕੀ ਹੈ ਤੁਸੀਂ ਸਿਆਲਾਂ ਚ ਵੇਖ ਲਿਓ ਭਾਫ਼ ਜੀ ਨਿਕਲਦੀ ਨੀ ਗੱਡੀ ਚ ਬਹਿ ਜਿਓ ਸਾਰੇ ਭਾਫ਼ ਜੀ ਉਹਦੀ ਉਹਦੇ ਮੂੰਹ ਚ ਉਦੋਂ ਦਿਸਦਾ ਵੀ ਹੈ ਵੇਖੋ ਦਸ ਬੰਦੇ ਇੱਕ ਗੱਡੀ ਵਿੱਚ ਤੁੰਨੇ ਬੈਠੇ ਆ ਤੇ ਸਾਹ ਸਾਰੇ ਹੀ ਲਈ ਜਾਂਦੇ ਉਹਦਾ ਉਹਦੇ ਅੰਦਰ ਜਾਈ ਜਾਂਦਾ ਲੈ ਕਰ ਲਓ ਝੂਠ ਬਚ ਜਾਓ ਸ਼ਰੇਆਮ ਜਾਂਦਾ ਸਭ ਦੇ ਸਾਹਮਣੇ ਇੱਕ ਜਹਾਜ਼ ਵਿੱਚ 500 ਬੰਦਾ ਬੈਠਾ ਹੁੰਦਾ 300 350 ਸਵਾਰੀਆਂ ਹੁੰਦੀਆਂ ਵਿੱਚ ਹੀ ਗੋਰੇ ਬੈਠੇ ਹੁੰਦੇ ਆ ਵਿੱਚ ਹੀ ਕਾਲੇ ਬੈਠੇ ਹੁੰਦੇ ਆ ਵਿੱਚ ਹੀ ਇੰਡੀਆ ਵਾਲੇ ਬੈਠੇ ਉਹ ਸਾਰੇ ਇਕੱਠੇ ਹੀ ਸਾਹ ਲੈਂਦੇ ਨੇ 12 ਘੰਟੇ 12 ਘੰਟੇ ਲਿਆ ਸਾਹ ਕਿੱਧਰ ਜਾਂਦਾ ਉਹਨਾਂ ਦਾ ਦਿਸਦਾ ਨਹੀਂ ਤੇ ਇਹਦਾ ਮਤਲਬ ਹੈ ਨਹੀਂ ਹੈ ਤੇ ਉੱਥੇ ਹੀ ਹੈ ਉੱਥੇ ਹੀ ਤੁਰਿਆ ਫਿਰਦਾ ਸਾਰਿਆਂ ਦਾ ਸਾਹ ਇਕੱਠਾ ਹੀ ਹੈ ਭਾਵ ਜੋ ਮਰਜ਼ੀ ਕਰ ਲਓ ਬਚ ਨਹੀਂ ਸਕਦੇ ਅਟੈਚ ਆਪਾਂ ਕਿਤੇ ਨਾ ਕਿਤੇ ਹੈਗੇ ਹੀ ਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਆਪਾਂ ਸੂਰਜ ਨਾਲ ਜੁੜੇ ਹੋਏ ਆ ਸੂਰਜ ਹੁਣ ਇਸ ਵੇਲੇ ਆਪਾਂ ਨੂੰ ਦਿਸਦਾ ਨਹੀਂ ਉਹੀ ਸੂਰਜ ਹੈ ਉਹ ਹੁਣ ਅਮਰੀਕਾ ਵਾਲਿਆਂ ਨੂੰ ਧੁੱਪ ਦੇ ਰਿਹਾ ਪਾਸਾ ਜਾ ਘੁੰਮ ਗਿਆ ਧਰਤੀ ਮੁੜ ਗਈ ਐ ਚੱਕਰ ਕੱਟ ਗਿਆ ਤੇ ਦੂਜੇ ਪਾਸੇ ਚਲੇ ਗਈ ਆਪਾਂ ਕੋਈ ਅੱਡ ਅੱਡ ਨਹੀਂ ਆਪਾਂ ਸਾਰੇ ਇੱਕ ਆ ਪਰਮਾਤਮਾ ਦਾ ਇਹ ਗੁਣ ਹੈ ਕਿ ਰੱਬ ਇੱਕ ਹੈ ਤੇ ਸਰਬ ਵਿਆਪਕ ਹੈ ਆਪਾਂ ਐ ਮੰਨਣ ਲੱਗ ਜਾਈਏ ਵੀ ਮੈਂ ਸਾਰੇ ਪਾਸੇ ਨਾਲ ਜੁੜਿਆ ਹੋਇਆ ਆਪਾਂ ਇੱਕ ਆ ਮਨੁੱਖਤਾ ਇੱਕ ਹੈ ਸਾਰਿਆਂ ਵਿੱਚ ਇੱਕ ਜੋਤ ਹੈ ਰੱਬ ਦੀ ਇੱਕ ਜੋਤ ਤੇ ਹੈ ਹੀ ਹੈ ਸਾਰਿਆਂ 'ਚ ਹੀ ਜੋਤ ਹੈ ਸਭ ਮੈਂ ਹੈ ਬੋਲਦਿਆ ਕਰੋ ਜਦੋਂ ਆਉਂਦਾ ਸਭ ਮੈਂ ਹੈ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮੈਂ ਸਾਰਿਆਂ ਵਿੱਚ ਰੱਬ ਦਾ ਚਾਨਣ ਹੈ ਰੱਬ ਦੀ ਜੋਤ ਹੈ ਇਹ ਤੇ ਗੱਲ ਹੁਣ ਸਾਡੇ ਦਿਮਾਗ 'ਚ ਆ ਗਈ ਵੀ ਹਾਂ ਭਾਈ ਸਾਰਿਆਂ ਵਿੱਚ ਰੱਬ ਦੀ ਜੋਤ ਹੀ ਹੈ ਜਿਵੇਂ ਬਲਬ ਕਿੰਨੇ ਲੱਗੇ ਨੇ ਲਾਈਟਾਂ ਕਿੰਨੀਆਂ ਲੱਗੀਆਂ ਨੇ ਪਰ ਵਿੱਚ ਜਿਹੜੀ ਬਿਜਲੀ ਹੈ ਲਾਈਟ ਆ ਉਹ ਤਾਂ ਇੱਕੋ ਹੀ ਹੈ ਬਾਹਰ ਭਾਵੇਂ ਜਿੰਨੇ ਮਰਜ਼ੀ ਰੰਗ ਬਿਰੰਗੇ ਬਲਬ ਲਾ ਦਿਓ ਰੰਗ ਬਿਰੰਗੀਆਂ ਟਿਊਬਾਂ ਲਾ ਦਿਓ ਪਰ ਵਿੱਚ ਤੇ ਜਿਹੜੀ ਲਾਈਟ ਹੈ ਉਹ ਤੇ ਇੱਕ ਹੈ ਤੇ ਜੇ ਤੁਸੀਂ ਬਾਹਰੋਂ ਵੇਖੋਗੇ ਬਾਹਰੋਂ ਐਂ ਵੇਖੋ ਵੀ ਕਿੰਨੇ ਰੰਗ ਬਿਰੰਗੀਆਂ ਲਾਈਟਾਂ ਪਰ ਜੇ ਬਿਜਲੀ ਨੂੰ ਵੇਖੋ ਤੇ ਉਹ ਇੱਕ ਹੀ ਹੈ ਜਿੱਤੇ ਕੋਈ ਬੰਦਾ ਕਵੇ ਵਿਖਾ ਬਿਜਲੀ ਤੂੰ ਕਹੇਗਾ ਹੱਥ ਲਾ ਕੇ ਵਿਖਾ ਸਕਦਾ ਵੀ ਐਂ ਕਰ ਦੂ ਕਿ ਉਦਾਂ ਦਿਸਣ ਵਾਲਾ ਕੰਮ ਨਹੀਂ ਆਖੋ ਸਤਨਾਮ ਹੈ ਸਾਹਮਣੇ ਹੈ ਪਰ ਬਲਬ ਲਾਉਣਾ ਪੈਣਾ ਫਿਰ ਪਤਾ ਲੱਗੂ ਵੀ ਹੈ ਪਰ ਦਿਸਦੀ ਥੋੜੋ ਹੈ ਦਿਸਦੀ ਥੋੜੋ ਹੈ ਤੇ ਹੈ ਹੈ ਬਿਜਲੀ ਭਾਈ ਇਹ ਥੋੜੇ ਹੈ ਨਹੀਂ ਹੈ ਪਰ ਦਿਸਦੀ ਨਹੀਂ ਪਾਵਰ ਹੈ ਇਸੇ ਤਰ੍ਹਾਂ ਪਰਮਾਤਮਾ ਦੀ ਪਾਵਰ ਹੈ ਜਿਹੜੀ ਉਹ ਬੜੀ ਸੂਖਸ਼ਮ ਹੈ ਨਜ਼ਰ ਨਹੀਂ ਆਉਂਦੀ ਪਰ ਹੈ ਉਹੀ ਹੈ ਸਾਰੇ ਪਾਸੇ ਜਿੱਦਣ ਨਿਕਲ ਗਈ ਬਲਬ ਫਿਊਜ ਫਿਊਜ ਹੀ ਹੋ ਜਾਂਦੇ ਆ ਫਿਰ ਆਪਾਂ ਕਿਸੇ ਨਹੀਂ ਕੰਮ ਦੇ ਕਹਿੰਦੇ ਨਾ ਨਾ ਉਹ ਤੇ ਫਿਰ ਵੀ ਪਤਾ ਨਹੀਂ ਕੀ ਵਰੀ ਐਂ ਜੇ ਬਲਬ ਜਿਹਾ ਕਰਕੇ ਉਹ ਤਾਰ ਜੀ ਜੋੜ ਨਹੀਂ ਲੈਂਦੇ ਆਪਾਂ ਵੀ ਐਂ ਜੇ ਟੇਢਾ ਜਿਹਾ ਕਰ ਲਓ ਉਹ ਸਪਰਿੰਗ ਜਿਹਾ ਫਿਰ ਜੁੜ ਜਾਂਦਾ ਹੁੰਦਾ ਫਿਰ ਇਹ ਨਹੀਂ ਜੁੜਦਾ ਮੁੜ ਕੇ ਇਹਨੂੰ ਚੱਕ ਕੇ ਟੇਢਾ ਟੂਢਾ ਕਰ ਲਓ ਸਾਡੇ ਵਾਲਾ ਨਹੀਂ ਕੁਝ ਬਣਨਾ ਇਹ ਤੇ ਗਿਆ ਫਸ ਗਿਆ ਇਹ ਤਨ ਹੋਏਗੋ ਭਸਮ ਕੀਤੇ ਚਲੋ ਹੁਣ ਗੱਲ ਇਹ ਕਰਦੇ ਸੀ ਆਪਾਂ ਬਈ ਇੱਕ ਹੈ ਸਾਰਾ ਕੁਝ ਧਿਆਨ ਨਾਲ ਸਮਝਿਓ ਇੱਕ ਹੈ ਸਾਰਾ ਕੁਝ ਆਪਾਂ ਇੱਕ ਹਾਂ ਪਰ ਜੋਤ ਤੇ ਇੱਕ ਹੈ ਰੱਬ ਦੀ ਪਰ ਆਪਾਂ ਇੱਕ ਕਿੱਥੇ ਹੋਇਆ ਜੀ ਸਾਡੇ ਵਿੱਚ ਤੇ ਤੇਰ ਮੇਰ ਬਹੁਤ ਹੈ ਆ ਕੌਣ ਹੈ ਮਜ਼ਬੀ ਸਿੱਖ ਹੈ, ਆ ਕੌਣ ਹੈ ਰਮਦਾਸੀਆ ਸਿੱਖ ਹੈ, ਆ ਕੌਣ ਹੈ ਜੱਟ ਹੈ, ਆ ਕੌਣ ਹੈ ਭਾਪਾ ਹੈ, ਆ ਕੌਣ ਹੈ ਖੱਤਰੀ, ਆ ਕੌਣ ਬੰਬਣ, ਉਹ ਕਿੱਦਾਂ ਕੁਝ ਲਈ ਫਿਰਦੇ ਆ ਪਾਪਾਂ ਇੱਕ ਕਿੱਥੇ ਹੈ। ਰੱਬ ਦਾ ਗੁਣ ਪ੍ਰਗਟ ਤੇ ਹੋਇਆ ਹੀ ਨਹੀਂ, ਰੱਬ ਤੇ ਤੇਰੇ ਅੰਦਰੋਂ ਲੱਭਣਾ ਹੈ। ਪਹਿਲਾਂ ਆਹ ਸੁਭਾਅ ਮਿਲਾ ਬਈ, ਆਹ ਹੈ ਮਿਲਦਾ, ਇਹਲੇ ਇੱਕ ਸੁਭਾਅ ਮਿਲਾਓ ਪਹਿਲਾਂ, ਵੇਖੋ ਭਲਾ ਮਿਲਦਾ। ਗੁਰੂ ਸਾਹਿਬ ਨੇ ਕੋਸ਼ਿਸ਼ ਕੀਤੀ ਸੀ ਵੀ ਮਿਲੇ, ਤਾਂ ਕਰਕੇ ਸਰੋਵਰ ਬਣਾਏ ਸੀ ਵੀ ਇੱਕੇ ਸਰੋਵਰ 'ਚ ਪਾਣੀ 'ਚ ਨਹਾ ਲਿਓ, ਹੌਲੀ ਹੌਲੀ ਇੱਕ ਹੋ ਜਾਓਗੇ ਪਾਣੀ 'ਚ ਨਹਾਓਗੇ ਇਕੱਠੇ, ਫਿਰ ਇਹ ਲੱਗੂ ਵੀ ਸਾਰੇ ਇੱਕ ਹੀ ਨੇ, ਸਾਰੇ ਮਜ਼ਬੀ ਵੀ, ਰਮਦਾਸੀਏ ਵੀ, ਜੱਟ ਵੀ, ਸਾਰੇ ਭਾਈ ਸ਼ੀਂਬੇ ਵੀ, ਝੌਰ ਵੀ ਇੱਕੋ ਪਾਣੀ 'ਚ ਨਹਾਉਣਗੇ, ਹੌਲੀ ਹੌਲੀ ਭਾਈ ਇੱਕ ਹੋ ਜਾਣਗੇ, ਹੌਲੀ ਹੌਲੀ ਇੱਕ ਐਂ ਹੋਣਗੇ, ਏਦਾਂ ਇੱਕ ਪੰਗਤ 'ਚ ਬਾਤਾ ਵੀ ਰੋਟੀ ਖਾਓ ਇਕੱਠੇ ਫਿਰ ਇੱਕ ਹੋ ਜਾਓ, ਐ ਸੰਗਤ 'ਚ ਬਾਤਾ ਸਾਨੂੰ ਐਂ ਬਾਤਾ, ਲੈ ਹੁਣ ਸਾਰੇ ਇੱਕ ਬਰਾਬਰ ਬਹਿ ਬਾਤੇ ਨਾ, ਕਿੰਨੇ ਨੇ ਤੁਹਾਡੇ 'ਚ ਵੇਖੋ ਅਲੱਗ ਅਲੱਗ ਜਾਤਾਂ ਗੋਤਾਂ ਦੇ ਬੰਦੇ ਬਰਾਬਰ ਗੋਡੇ ਨਾਲ ਗੋਡਾ ਜੋੜ ਕੇ ਬੈਠੇ, ਐਂ ਬਹਿ ਜਾਣਗੇ ਜਦੋਂ ਐਂ ਭਾਵਾਂਗੇ ਆਪੇ ਭਰਾ ਭਰਾ ਬਣ ਜਾਣਗੇ, ਸੰਗਤ ਇੱਕ ਕਰ ਦਿਓ, ਪੰਗਤ ਇੱਕ ਕਰ ਦਿਓ, ਨਹਾਉਣਾ ਇੱਕ ਕਰ ਦਿਓ, ਆਪੇ ਇੱਕ ਹੋ ਜਾਣਗੇ। ਪਰ ਦੁੱਖ ਦੀ ਗੱਲ ਇਹ ਹੈ ਬਾਟਾ ਇੱਕ ਗੁਰੂ ਨੇ ਕਰਤਾ, ਅਸੀਂ ਬਾਟੀਆਂ ਇੱਕ ਨਹੀਂ ਕੀਤੀਆਂ, ਬਾਟੀਆਂ ਬਾਹਰ ਰੱਖ ਦੇ, ਕਹਿੰਦੇ ਛੋਟੀ ਜਾਤ ਵਾਲੇ ਦੀ ਬਾਟੀ ਬਾਹਰ ਰੱਖੋ, ਭਾਂਡੇ ਬਾਹਰ ਰੱਖੋ, ਇਹਦੇ ਭਾਂਡੇ ਸਾਡੇ 'ਚ ਨਹੀਂ ਰਲਣੇ ਚਾਹੀਦੇ, ਭਾਂਡੇ ਤੇ ਨਹੀਂ ਰਲਦੇ, ਜਿਹੜਾ ਸਾਹ ਰਲੀ ਜਾਂਦਾ ਉਹ ਕੀ ਕਰੋਗੇ ਤੁਸੀਂ, ਸਾਹ ਭਾਫ ਜੀ ਨਿਕਲਦੀ ਅੰਦਰੋਂ ਉਹ ਸਿੱਧੀ ਤੇਰੇ ਅੰਦਰ ਆਉਂਦੀ, ਉਹ ਉਦੋਂ ਕੀ ਕਰੇਗਾ, ਗੱਲ ਤੇ ਕਲੀਅਰ ਹੀ ਹੈ, ਉਹ ਕੀ ਕਰੋਗੇ ਤੁਸੀਂ। ਭਾਂਡੇ ਤੇ ਸਾਰੇ ਆਪਾਂ ਧੋ ਕੇ ਵਰਤਦੇ ਹਾਂ, ਭਾਂਡੇ ਤੇ ਮਾਂਜ ਲਏ ਜਾਂਦੇ ਨੇ ਘਰਾਂ 'ਚ, ਸਵਾਹ ਨਾਲ ਮਾਂਜ ਲਓਗੇ, ਸਰਫ਼ ਨਾਲ ਮਾਂਜ ਲਓਗੇ, ਉਹ ਤੇ ਭਾਂਡਿਆਂ ਦਾ ਤਾਂ ਛੱਡੋ ਪਰੇ, ਅੱਜ ਦਾ ਕੀ ਕਰੋਗੇ ਤੁਸੀਂ। ਆਕਸੀਜਨ ਨਿਕਲਦੀ ਹੈ ਸਾਰਾ ਕੁਝ, ਉਹ ਸਿਸਟਮ ਹੀ ਉਹ ਇੱਕ ਤੋਂ ਅਸੀਂ ਅਲੱਗ ਹੋ ਹੀ ਨਹੀਂ ਸਕਦੇ, ਬਸ ਉਸ ਸੱਚ ਨੂੰ ਮੰਨਣਾ ਹੈ। ਅਸਲ ਵਿੱਚ ਕੁਝ ਮੰਨਣਾ ਸਮਝਣਾ ਨਹੀਂ, ਜੋ ਅਸਲ ਹੈ ਉਹਨੂੰ ਮੰਨਣਾ ਹੈ, ਨਵੀਂ ਚੀਜ਼ ਕੋਈ ਨਹੀਂ ਸਮਝਾਉਣੀ। ਜਿਵੇਂ ਗੱਲ ਚੱਲਦੀ ਸੀ ਨਾ ਵੀ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਆਨੰਦ ਕੁਝ ਗਵਾਚਿਆ ਨਹੀਂ, ਬੰਦੇ ਦਾ ਅਸਲੀ ਸੁਭਾਅ ਹੀ ਆਨੰਦ ਹੈ, ਆਨੰਦ 'ਚ ਰਹਿਣਾ ਬੰਦੇ ਦਾ ਅਸਲੀ ਸੁਭਾਅ ਹੈ। ਜਿਸ ਬੰਦੇ ਦਾ ਸੁਭਾਅ ਹੋਵੇ ਆਨੰਦ 'ਚ ਰਹਿਣਾ, ਤੇ ਸਭ ਤੋਂ ਵੱਧ ਦੁਖੀ ਹੋਵੇ, ਕਿੰਨਾ ਉਲਟ ਗੱਲ ਲੱਗਦੀ ਹੈ, ਬੰਦਾ ਅੱਜ ਸਭ ਤੋਂ ਵੱਧ ਦੁਖੀ ਹੈ, ਬੰਦੇ ਦਾ ਅਸਲ ਸੁਭਾਅ ਹੈ ਆਨੰਦ, ਖੁਸ਼ ਖੇੜਾ, ਬੰਦੇ ਦਾ ਅਸਲੀ ਸੁਭਾਅ ਜਿਹੜਾ ਆਨੰਦ ਹੈ, ਰੱਬ ਨੇ ਇਦਾਂ ਦਾ ਬਣਾਇਆ ਸੀ ਵੀ ਆਨੰਦ 'ਚ ਹੀ ਰਹੂ, ਬਣਾਇਆ ਹੀ ਇਦਾਂ ਦਾ ਵੀ ਆਨੰਦ। ਪਰ ਸਾਡੇ ਨਾਲੋਂ ਕੁੱਤੇ ਗਧੇ ਬਹੁਤ ਆਨੰਦ 'ਚ ਰਹਿੰਦੇ ਆ ਜੀ, ਚਿੜੀਆਂ ਦੇ ਆਂਡੇ ਉਹਦੀ ਪੀ ਜਾਂਦਾ ਕਾਂ ਆ ਕੇ, ਤੁਸੀਂ ਵੇਖ ਲਿਓ ਸ਼ਾਮ ਨੂੰ ਫਿਰ ਦਾਣੇ ਚੁਗਦੀਆਂ ਉੱਡਦੀਆਂ ਫਿਰਦੀਆਂ ਹੋਣਗੀਆਂ, ਫਿਰ ਤਿਆਰੀਆਂ, ਤਿੰਨ ਚਾਰ ਮਹੀਨਿਆਂ ਨੂੰ ਫਿਰ ਆਂਡੇ ਦੇ ਦਿੰਦੀਆਂ, ਫਿਰ ਬੱਚੇ, ਫਿਰ ਖਾ ਜਾਂਦਾ ਕੋਈ ਕਾਂ ਆ ਕੇ, ਉਹ ਫਿਰ ਖੁਸ਼ ਨੇ, ਆਪਾਂ ਹੀ ਆ ਹਿੱਲੇ ਪਏ ਆ ਜਿਹੜੇ, ਬਾਕੀ ਤੇ ਸਾਰਾ ਕੁਝ ਠੀਕ ਹੀ ਚੱਲਦਾ ਹੈ, ਸਾਰਾ ਕੁਝ ਪਰਮਾਤਮਾ ਦਾ ਸਾਰਾ ਕੁਝ ਠੀਕ ਚੱਲਦਾ ਹੈ, ਆਪਾਂ ਹੀ ਹਿੱਲਿਆ ਪਿਆ, ਆਪਣੇ ਵਾਲਾ ਕੰਮ ਹਿੱਲਿਆ, ਹੋਰ ਤੇ ਸਾਰਾ ਕੁਝ ਹੀ ਠੀਕ ਹੈ ਭਾਈ। ਹੁਣ ਵੇਖੋ ਜਿਹੜਾ ਬੰਦਾ ਪਰਮਾਤਮਾ ਦੀ ਜੋਤ ਨੂੰ ਸਾਰਿਆਂ ਵਿੱਚ ਵੇਖੂ ਤੇ ਸਾਰਿਆਂ ਨੂੰ ਭਰਾ ਭਰਾ ਮੰਨੂ, ਸਾਰੇ ਐ ਮੰਨਾਂਗੇ ਵੀ ਇੱਕ ਦੂਜੇ ਨਾਲ ਆਪਾਂ ਜੁੜੇ ਹੋਏ ਆ, ਜ਼ਰੂਰੀ ਨਹੀਂ ਹੁੰਦਾ ਵੀ ਮੇਰਾ ਪੁੱਤ ਮੇਰਾ ਹੈ, ਸਾਰੇ ਆਪਾਂ ਇਕੱਠੇ ਆ, ਅਟੈਚ ਆ ਇੱਕ ਦੂਜੇ ਨਾਲ, ਐ ਜਦੋਂ ਆਪਾਂ ਮੰਨਾਂਗੇ ਤੇ ਸਮਝ ਲੈ ਰੱਬ ਵਾਲਾ ਜਿਹੜਾ ਗੁਣ ਹੈ ਇੱਕ ਓੰਕਾਰ, ਇਹ ਅੱਜ ਤੇਰੇ ਸਮਝ ਵਿੱਚ ਆ ਗਿਆ, ਤੇ ਮਨ ਕਰਕੇ ਮਨ ਵੀ ਸਾਰੇ ਇੱਕ, ਮਨ ਕਰਕੇ ਮਨ ਵੀ ਆਪਾਂ ਸਾਰੇ ਇੱਕ ਆ, ਇਹ ਰੱਬ ਦਾ ਗੁਣ ਮਤਲਬ ਸਾਡਾ ਗੁਣ ਹੈ, ਰੱਬ ਦੀ ਗੱਲ ਨਹੀਂ ਚੱਲਦੀ, ਸਾਡੀ ਗੱਲ ਚੱਲਦੀ ਹੈ, ਪਰਮਾਤਮਾ ਸਾਡੇ ਵਿੱਚ ਰਹਿੰਦਾ ਹੈ, ਜਦੋਂ ਪਰਮਾਤਮਾ ਦੀ ਗੱਲ ਚੱਲੇ ਐ ਸਮਝਿਆ ਕਰੋ ਵੀ ਮੇਰੀ ਗੱਲ ਚੱਲਦੀ ਹੈ, ਰੱਬ ਨੂੰ ਲੱਭਣਾ ਆਪਣੇ ਆਪ ਨੂੰ ਲੱਭਣਾ ਹੈ, ਰੱਬ ਦੇ ਗੁਣਾਂ ਨੂੰ ਲੱਭਣਾ ਆਪਣੇ ਗੁਣ ਪ੍ਰਗਟ ਕਰਨੇ ਐ, ਜਿਹੜੇ ਬੰਦੇ ਨੇ ਸਾਰੇ ਗੁਣ ਬਾਹਰ ਕੱਢ ਲਏ ਸਮਝ ਲਓ ਰੱਬ ਸਾਹਮਣੇ ਵਾ ਲਿਆ, ਆਖੋ ਸਤਨਾਮ
ਸ੍ਰੀ ਵਾਹਿਗੁਰੂ, ਸ੍ਰੀ ਅਕਾਲ।
ਰੱਬ ਦੇ ਗੁਣ ਪ੍ਰਗਟ ਕਰਕੇ ਵੇਖੋ, ਪ੍ਰਗਟ ਕਿਵੇਂ ਹੋਣਗੇ ਭਾਈ, ਬਾਣੀ ਨਾਲ ਪ੍ਰਗਟ ਹੋਣਗੇ, ਜਿਵੇਂ ਧਰਤੀ 'ਚ ਪਾਣੀ ਪਿਆ ਟਿਊਬਵੈਲ ਲਾਓ ਮੋਟਰ ਲਾਓ, ਬਿਜਲੀ ਦਾ ਕਨੈਕਸ਼ਨ ਦਿਓ, ਸਵਿੱਚ ਆਨ ਕਰੋ, ਚੱਲ ਪੂ ਐ ਕਿਵੇਂ ਚੱਲ ਪੂ? ਬਾਹਰੋਂ ਪਾਣੀ ਪਾਉਣਾ ਪਊ, ਫਿਰ ਧਰਤੀ ਵਾਲਾ ਪਾਣੀ ਬਾਹਰ ਆਊਗਾ। ਟਿਊਬਵੈਲ ਲਾਓ, ਨਲਕਾ ਲਾਓ, ਬਾਹਰੋਂ ਪਾਣੀ ਪਾਓਗੇ ਤਾਂ ਧਰਤੀ ਵਾਲਾ ਆਊ। ਇਹ ਰੱਬ ਦੇ ਗੁਣ ਸਾਡੇ ਵਿੱਚ ਭਰੇ ਪਏ ਐ, ਪਰ ਬਾਹਰੋਂ ਜਦੋਂ ਬਾਣੀ ਪਾਓਗੇ ਗੁਣ, ਆ ਬਚਨ ਸੁਣਾਂਗੇ, ਫਿਰ ਅੰਦਰ ਵਾਲੇ ਗੁਣ ਆਪਣੇ ਆਪ ਹੀ ਬਾਹਰ ਆਉਣੇ ਸ਼ੁਰੂ ਹੋ ਜਾਣਗੇ। ਹੈ ਤੇਰੇ ਅੰਦਰ ਹੀ ਹੈ ਸਭ ਕੁਝ, ਤੇਰੇ ਅੰਦਰ ਹੈ ਅੰਤਰ ਖੂਟਾ ਅੰਮ੍ਰਿਤ ਭਰਿਆ, ਸ਼ਬਦ ਹੈ ਕਾਢ ਪੀਏ ਪਨਿਹਾਰੀ। ਤੇਰੇ ਅੰਦਰ ਕਹਿੰਦੇ ਅੰਮ੍ਰਿਤ ਦਾ ਖੂਹ ਭਰਿਆ ਪਿਆ, ਥੋੜਾ ਨਹੀਂ ਖੂਹ ਹੈ, ਤੇ ਖੂਹ ਤਾਂ ਕਿਹਾ ਜਿੰਨਾ ਮਰਜ਼ੀ ਕੱਢੀ ਜਾਈ ਓਨਾ ਹੀ ਆਈ ਜਾਊ। ਨਦੀ ਨਹਿਰ ਨਹੀਂ ਵੀ ਪਿੱਛੋਂ ਸੁੱਕ ਜੂ ਕਿਤੇ, ਪਾਣੀ ਮੁੱਕ ਜਾਣਾ ਕਿਤੇ। ਕਹਿੰਦੇ ਤੇਰੇ ਅੰਦਰ ਹੈ, ਕਹਿੰਦੇ ਇਹਨੂੰ ਕੱਢ ਬਾਹਰ, ਇਹਦੇ ਲਈ ਕਰ ਲੈ ਕੁਛ। ਹੁਣ ਸਾਡੇ ਨੀ ਚੱਲਦਾ ਨੀ ਝਗੜਾ, ਆ ਕਿਹੜੀ ਨਹਿਰ ਹੈ ਉਹ ਐਸ ਵਾਈ ਐਲ? ਤੁਸੀਂ ਤੇ ਹਰਿਆਣੇ ਵਾਲੇ ਹੋ ਸੱਚ? ਹਾਂ ਬਈ, ਹੋਰ ਹੀ ਪੰਗਾ ਪਾ ਲਈਏ ਕਿਤੇ, ਹਰਿਆਣਾ ਹੈ ਨਾ ਇਹ? ਤੇ ਵੇਖੋ ਬਈ, ਇਹਨਾਂ ਨਹਿਰਾਂ ਦਾ ਤੇ ਚਲੋ ਝਗੜਾ ਹੈ, ਤੇ ਇਹ ਤੇ ਚੱਲਦਾ ਹੀ ਰਹਿਣਾ ਹੈ, ਕਦੇ ਪਾਣੀ ਮਿਲਣਾ ਨਹੀਂ ਮਿਲਣਾ, ਚਲੋ ਇਹ ਤੇ ਵੇਖੋ ਜੀ। ਆ ਸਾਨੂੰ ਨਹੀਂ ਇਹਨਾਂ ਗੱਲਾਂ ਦਾ ਪਤਾ, ਪਰ ਇਹਦੇ ਬਾਰੇ ਸੋਚੋ ਵੀ ਮਹਾਰਾਜ ਕਹਿੰਦੇ ਤੇਰੇ ਅੰਦਰ ਹੈ ਸਾਰਾ ਕੁਝ, ਵੀ ਤੇਰੇ ਅੰਦਰ ਵੀ ਕਹਿੰਦੇ ਖੂਹ ਹੈ ਅੰਮ੍ਰਿਤ ਦਾ, ਉਹਨੂੰ ਕੱਢ, ਵੀ ਕਦੇ ਇਹਦੇ ਵਾਸਤੇ ਵੀ ਮੋਰਚਾ ਲਾ ਲੈ ਕੋਈ, ਇਹਨੂੰ ਵੀ ਵੇਖ ਲਈਏ ਕੁਝ ਕਰਕੇ, ਇਹਨੂੰ ਵੀ ਕੱਢ ਲਓ ਮਾੜਾ ਜਿਹਾ, ਵੇਖੀਏ ਭਲਾ ਘੋਖ ਕੇ। ਮਹਾਰਾਜ ਕਹਿੰਦੇ ਤੇਰੇ ਅੰਦਰ ਖੂਹ ਹੈ। ਖੂਹ ਪਤਾ ਕਿਉਂ ਕਿਹਾ? ਨਦੀ ਨਾਲੇ ਸੁੱਕ ਜਾਂਦੇ ਐ, ਨਹਿਰਾਂ ਸੁੱਕ ਜਾਂਦੀਆਂ, ਦਰਿਆ ਸੁੱਕ ਜਾਂਦੇ ਐ, ਪਰ ਖੂਹ ਇਸ ਕਰਕੇ ਕਿਹਾ ਤੁਸੀਂ ਜਿੰਨਾ ਮਰਜ਼ੀ ਪਾਣੀ ਕੱਢ ਲਓ, ਸਵੇਰ ਨੂੰ ਫੇਰ ਓਨਾ ਹੀ ਭਰਿਆ ਹੋਇਆ ਹੁੰਦਾ। ਰਾਤ ਤੱਕ ਖੂਹ ਚੱਲਣ ਦਿਓ, ਜਿੰਨਾ ਕੱਢੀ ਜਾਓਗੇ ਸਵੇਰੇ ਓਨਾ ਹੀ ਫੇਰ ਆਜੂ। ਧਰਤੀ ਚੋਂ ਆਪੇ ਹੀ ਆਉਂਦਾ, ਸਿਮਦਾ ਹੈ ਆਪੇ ਆਊ। ਕਹਿੰਦੇ ਜਿੰਨਾ ਮਰਜ਼ੀ ਕੱਢੀ ਜਾਈ, ਗੁਣ ਤੇਰੇ ਅੰਦਰ ਭਰੇ ਪਏ ਆ, ਜੋ ਮਰਜ਼ੀ ਕੱਢ ਲਈ ਫਿਰ ਅੰਦਰੋਂ, ਫਿਰ ਜੋ ਵਧੀਆ ਨਾ ਜਿਸ ਦੁਨੀਆ 'ਚ ਸਭ ਅੰਦਰੋਂ ਹੀ ਨਿਕਲਿਆ। ਦੱਸੋ ਆ ਸਾਊਂਡ ਸਿਸਟਮ ਕਿੱਥੋਂ ਆਇਆ? ਕਿਸੇ ਨੇ ਕੱਢਿਆ ਹੀ ਆਪਣੇ ਅੰਦਰੋਂ, ਐ ਬਹਿ ਗਿਆ ਹੋਣਾ ਵੀ ਇਧਰੋਂ ਬੋਲੀਏ ਉਧਰ ਆਵਾਜ਼ ਕਿਵੇਂ ਜਾਵੇ। ਕੂਪੇ ਜੇ ਲਾ ਕੇ ਕੰਨਾਂ 'ਚ ਐ ਜੇ ਸੁਣਦੇ ਸੀ, ਹੌਲੀ 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 ਬੰਦੇ ਨੇ ਵੇਖੋ ਕਿਆ ਚੀਜ਼ ਬਣਾਤੀ। ਕਿੱਥੋਂ ਕੱਢੇ? ਅੰਦਰੋਂ। ਜਹਾਜ਼ ਕਿੱਥੋਂ ਕੱਢਿਆ ਬੋਲੋ ਜੀ? ਅੰਦਰੋਂ। ਆ ਸਾਜ ਕਿੱਥੋਂ ਕੱਢੇ? ਅੰਦਰੋਂ। ਸਭ ਕੁਝ ਹੀ ਅੰਦਰੋਂ ਨਿਕਲਿਆ, ਜੋ ਕੁਝ ਤੁਹਾਨੂੰ ਬਾਹਰ ਦਿਸਦਾ ਸਭ ਅੰਦਰੋਂ ਕੱਢਿਆ ਬੰਦੇ, ਸਭ ਅੰਦਰੋਂ। ਪਹਿਲਾਂ ਉਹ ਪੱਥਰ ਜੇ ਘਸਾ ਘਸਾ ਕੇ ਲਾਈਟ ਪੈਦਾ ਕਰਦੇ ਸੀ, ਹੁਣ ਵੇਖੋ ਕਿੰਨਾ ਕੁਝ ਕੱਢ ਲਿਆ ਬੰਦੇ ਨੇ ਅੰਦਰੋਂ। ਲੈ ਇੰਨਾ ਕੁਛ ਅੰਦਰ ਹੈ, ਆ ਬਾਹਰ ਵੇਖ ਲਓ, ਜੋ ਕੁਝ ਵੀ ਹੈ ਅੰਦਰੋਂ ਹੀ ਨਿਕਲਿਆ। ਕਾਢ ਹੈ ਪਰਮਾਤਮਾ ਨੇ, ਲੋਹਾ ਵੀ ਭਰਿਆ ਪਿਆ, ਤੇਲ ਵੀ ਭਰਿਆ ਪਿਆ, ਸਾਰਾ ਕੁਝ ਇੱਥੇ ਭਰਿਆ ਪਿਆ। ਉਹਨੂੰ ਬਸ ਐਂ ਸੋਚ ਕੇ ਇਕੱਠਾ ਜਿਹਾ ਵੀ ਕਰ, ਦਿਮਾਗ ਵੀ ਦਿੱਤਾ ਵੀ ਹੁਣ ਕਰ ਲੈ ਇਕੱਠਾ, ਫਿਰ ਜੋੜ ਕੇ ਫਿਰ ਐਂ ਜੇ ਲੋਹੇ ਤੋਂ ਐਂ ਬਣ ਜੂ, ਤੇਲ ਐਂ ਕੱਢਣਾ, ਐਂ ਸਾਰਾ ਜੋੜ ਤੋੜ ਕਰਕੇ ਵੇਖੋ ਜਹਾਜ਼ ਬਣਾ ਦਿੱਤੇ, ਬੱਸਾਂ ਬਣਾ ਦਿੱਤੀਆਂ, ਗੱਡੀਆਂ ਬਣਾ ਦਿੱਤੀਆਂ, ਸਭ ਕੁਝ ਅੰਦਰੋਂ ਹੀ ਕੱਢੀ ਜਾਂਦਾ। ਇਹ ਗੁਣ ਨੇ, ਕੱਢੋ ਇਹਨੂੰ, ਖੋਲੋ, ਇੱਥੇ ਹੀ ਪਿਆ ਸਾਰਾ ਕੁਝ, ਨਹੀਂ ਤੇ ਐਂ ਸੜ ਜੂ ਭਾਈ, ਬ੍ਰਾਂਡ ਨਿਊ ਹੀ ਸੜ ਜਾਣਾ ਹੈ ਸਾਡੇ ਵਾਲਾ। ਇਹ ਤੇ ਵਰਤਿਆ ਹੀ ਨਹੀਂ ਗਿਆ ਆਪਣੇ ਤੋਂ, ਭਲਾ ਇਹ ਖੁੱਲ ਸਕਦਾ ਭਲਾ? ਚਾਬੀ ਵੀ ਯਾਰ ਸਾਨੂੰ ਤੇ ਵੀ ਲੈ, ਇਹੀ ਸਮਝਦੇ ਸੀ ਅਸੀਂ ਤੇ। ਹੁਣ ਆਪਣੇ ਪਿੰਡਾਂ 'ਚ ਰਹਿਣ ਵਾਲਾ ਬੰਦਾ ਲੈ ਵੇਖੋ, ਜੰਮਿਆ ਇੱਥੇ ਹੈ, ਇਹਨਾਂ ਪਿੰਡਾਂ ਵਿੱਚ ਜੰਮਿਆ, ਤੇ ਉਹਨੂੰ ਤੁਸੀਂ ਇੱਥੋਂ ਦਾ ਵੀਜ਼ਾ ਲੱਗ ਜੇ, ਚੱਲ ਬੱਚਾ ਚਲ ਜੇ ਬਾਹਰ, ਆਪ ਵੀ ਬਾਹਰ ਚਲਿਆ ਜਾਵੇ, ਵੇਖੋ ਫਿਰ ਤੁਸੀਂ 2-4 ਸਾਲਾਂ ਵਿੱਚ ਬੰਦੇ ਦਾ ਉਹੀ ਦਿਮਾਗ ਸੀ, ਜਦੋਂ ਟੱਪਿਆ ਨਹੀਂ ਸੀ ਕਦੇ ਪਟਿਆਲਾ, ਚੰਡੀਗੜ੍ਹ ਕਦੇ ਵੇਖਿਆ ਨਹੀਂ, ਦਿੱਲੀ ਕਦੇ ਗਿਆ ਨਹੀਂ ਸੀ, ਉਹ ਦਿੱਲੀ ਨਹੀਂ ਗਿਆ, ਸਿੱਧਾ ਹੀ ਅਮਰੀਕਾ ਜਾ ਵੜਿਆ, ਤੇ 2 ਸਾਲਾਂ ਵਿੱਚ ਵੇਖਿਓ ਤੁਸੀਂ ਉਹ ਬੰਦਾ, ਦਿਮਾਗ ਉਹੀ ਸੀ, ਬੜਾ ਕੁਝ ਸੀ ਉਹਦੇ ਅੰਦਰ, ਪਰ ਜਿਵੇਂ ਜਿਵੇਂ ਵੇਖੀ ਗਿਆ ਖੁੱਲਦਾ ਗਿਆ, ਖੁੱਲਦਾ 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 ਲੈ ਸਭ ਕੁਛ ਹੀ ਸਮਝ ਗਿਆ। ਆ ਬੜੀ ਵੱਡੀ ਦਾਤ ਹੈ ਰੱਬ ਦੀ, ਪਰਮਾਤਮਾ ਨੇ ਆਹ ਕੁਝ ਦਿੱਤਾ ਹੈ। ਇਹਦੇ ਚੋਂ ਤੁਸੀਂ ਕਹਿੰਦੇ ਹੋ ਜਹਾਜ਼ ਨਿਕਲਦੇ ਨੇ, ਇਹਦੇ ਚੋਂ ਆਪਾਂ ਕਹਿੰਦੇ ਆ ਸਿਸਟਮ ਨਿਕਲਦਾ, ਇਹਦੇ ਚੋਂ ਤੇ ਮਾਫ਼ ਕਰਨਾ, ਇਹਦੇ ਚੋਂ ਤੇ ਰੱਬ ਨਿਕਲਦਾ ਹੈ। ਮਨ ਤੂੰ ਜੋਤ ਸਰੂਪ ਹੈ ਆਪਣਾ, ਮੂਲ ਪਛਾਣ ਇਹਦੇ ਚੋਂ ਤੇ ਰੱਬ ਨਿਕਲਦਾ, ਇਹਦੇ ਚਾਬੀ ਹੈ ਪਰਮਾਤਮਾ ਦੀ। ਇਹਨੂੰ ਵੀ ਅੱਛਾ ਵੇਖਿਓ ਇਹ ਚਾਬੀ ਹੈ ਪਰਮਾਤਮਾ ਨੂੰ ਵੇਖਣ ਦੀ ਪਰਮਾਤਮਾ ਫੀਲਿੰਗ ਹੋ ਜਾਏਗੀ ਹੈ ਤੇ ਇੱਥੇ ਹੀ ਹੈ ਇਹਨੂੰ ਇਸ ਚਾਬੀ ਨੂੰ ਖੋਲਣ ਲਈ ਵੀ ਕੋਈ ਚਾਬੀ ਹੈ ਉਹ ਕੀ ਹੈ ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਪੂੰਜੀ ਆ ਸਾਧ ਸੰਗਤ ਵਿੱਚ ਪੂੰਜੀ ਹੈ ਜੀ ਜਿਵੇਂ ਆਪਾਂ ਸਾਧ ਸੰਗਤ ਵਿੱਚ ਆ ਹੁਣ ਸੁਣ ਰਹੇ ਹੋ ਜਿਵੇਂ ਹੁਣ ਸੁਣਦੇ ਹੋ ਮੇਰੇ ਵੀਰੋ ਜਿਵੇਂ ਸੁਣ ਰਹੇ ਹੋ ਤੁਸੀਂ ਇਹਦੇ ਨਾਲ ਚਾਬੀ ਲੱਗਦੀ ਹੈ ਸੰਗਤ ਵਿੱਚ ਆ ਕੇ ਸੁਣ ਸੁਣ ਕੇ ਚਾਬੀ ਲੱਗਦੀ ਹੈ ਖੁੱਲਣ ਲੱਗ ਜਾਂਦਾ ਹੈ ਆਪਣੇ ਆਪ ਹੀ ਆ ਜਦੋਂ ਮੈਂ ਸਟੇਜ ਤੇ ਕਈ ਵਾਰੀ ਇਦਾਂ ਬੈਠਾ ਵਿਚਾਰ ਕਰਦਾ ਉਹ ਸੁਣ ਕਰਦਿਆਂ ਕਰਦਿਆਂ ਮੇਰਾ ਵੀ ਦਿਮਾਗ ਖੁੱਲੀ ਜਾਂਦਾ ਹੈ ਕਈ ਗੱਲਾਂ ਮੈਂ ਵੀ ਪਹਿਲੀ ਵਾਰੀ ਸੁਣੀਆਂ ਹੁੰਦੀਆਂ ਨੇ ਉਹ ਪੜ੍ਹੀ ਨਹੀਂ ਹੁੰਦੀ ਕਈ ਗੱਲ ਪੜ੍ਹੀ ਨਹੀਂ ਹੁੰਦੀ ਆਪ ਹੀ ਬੋਲਦਾ ਤੇ ਆਪ ਹੀ ਮੈਂ ਸੁਣਦਾ ਵੀ ਆਹ ਤੇ ਮੈਂ ਸੁਣੀ ਕੋਈ ਨਹੀਂ ਆਪ ਹੀ ਸੋਚ ਰਿਹਾ ਹੁੰਦਾ ਅੰਦਰੋਂ ਹੀ ਆਉਂਦੀ ਹੈ ਫਿਰ ਕਈ ਵਾਰੀ ਕਈ ਘੁੰਡੀਆਂ ਖੁੱਲ ਜਾਂਦੀਆਂ ਨੇ ਜਿਹੜੀਆਂ ਖੁੱਲਦੀਆਂ ਨਹੀਂ ਪਰ ਚਾਬੀ ਸੰਗਤ ਵਿੱਚ ਆ ਕੇ ਲੱਗਦੀ ਹੈ ਆਪਣੇ ਆਪ ਖੁੱਲੇਗਾ ਤੁਸੀਂ ਇੱਕ ਵਾਰੀ ਸ਼ੁਰੂ ਕਰੋ ਵਜਨ ਪਾਓ ਮਾੜਾ ਜਿਹਾ ਇਹਨੂੰ ਇਹਦੇ ਤੇ ਬੋਝ ਪਾਓ ਹਰ ਬੰਦਾ ਸਿਕਿਉਰਿਟੀ ਚਾਹੁੰਦਾ ਹੈ ਵੀ ਆਲੇ ਦੁਆਲੇ ਮੇਰਾ ਸਰਦਾ ਰਵੇ ਲੋੜ ਨਾ ਪਵੇ ਪਰ ਇਹਨੂੰ ਕੱਲਾ ਛੱਡ ਕੇ ਵੇਖ ਦਿਮਾਗ ਨੂੰ ਮਾੜਾ ਜਿਹਾ ਵਜਨ ਪਾ ਉਦੋਂ ਹੀ ਰਾਹ ਲੱਭੂ ਇਸ ਟੌਪਿਕ ਤੇ ਗੱਲ ਸੁਣਿਓ ਜਰਾ ਇਸ ਟੌਪਿਕ ਨੂੰ ਇੱਕ ਮਿੰਟ ਮੈਂ ਖੋਲਦਾ ਸੁਣੋ ਧਿਆਨ ਨਾਲ ਜਿਵੇਂ ਭਾਈ ਜਿਹੜੇ ਬੰਦੇ ਜਿੰਮ ਕਰਦੇ ਆ ਨਾ ਨੌਜਵਾਨ ਜਿੰਮ ਕਰਦੇ ਆ ਤੁਸੀਂ ਦੇਖੋਗੇ ਉਹਨਾਂ ਦੇ ਵੱਡੇ ਵੱਡੇ ਡੋਲੇ ਬਣ ਜਾਣਗੇ ਸਰੀਰ ਉਹਨਾਂ ਦਾ ਫੁੱਲ ਜਾਂਦਾ ਨਾ ਉਹ ਤੇ ਗਲਤ ਹੈ ਜਿਹੜੇ ਟੀਕੇ ਟੂਕੇ ਦੇ ਲਾ ਕੇ ਉਹ ਤੇ ਥੋਥਾ ਹੋ ਜਾਏਗਾ ਭਾਈ ਆ ਬਰੈਲਰ ਜਾਂ ਨਹੀਂ ਹੁੰਦਾ ਬਲੈਲਰ ਕੀ ਕਹਿੰਦੇ ਨੇ ਉਹਨੂੰ ਜਿਹੜਾ ਉਹ ਇੱਕ ਤੇ ਅਸਲੀ ਮੁਰਗਾ ਹੁੰਦਾ ਇੱਕ ਦੂਜਾ ਕੀ ਹੁੰਦਾ ਬਲੈਲਰ ਵੀ ਉਹ ਜਿਹੜਾ ਹੁੰਦਾ ਐ ਬਣ ਜਾਏਗਾ ਥੋਥਾ ਜਿਹਾ ਬਲੈਲਰ ਜਿਹੜਾ ਜਿਹੜਾ ਦੇਸੀ ਮੁਰਗੇ ਹੁੰਦੇ ਸੀ ਨਾ ਸਾਰਾ ਟੱਪਰ ਮਗਰ ਪੈ ਜਾਂਦਾ ਸੀ ਫੜਿਆ ਨਹੀਂ ਸੀ ਜਾਂਦਾ ਸਾਰਾ ਟੱਪਰ ਫੜਦਾ ਸੀ ਉਹਨੂੰ ਮੈਂ ਬਚਪਨ 'ਚ ਵੇਖਿਆ ਫੜ ਲਓ ਸਾਰਾ ਟੱਪਰ ਲੱਗਦਾ ਸੀ ਤਾਂ ਨਹੀਂ ਸੀ ਮੁਰਗਾ ਫੜਿਆ ਜਾਂਦਾ ਬਲੈਲਰ ਤੇ ਧੁੱਪ ਪੈਣ ਨਾਲ ਹੀ ਫੁੜਕ ਜਾਂਦਾ ਹੈ ਮਾੜਾ ਜਿਹਾ ਧੁੱਪ ਪੈ ਜੇ ਧੁੱਪ ਜ਼ਿਆਦਾ ਨਹੀਂ ਝੱਲ ਸਕਦਾ ਉਹ ਵੇਖਣ ਨੂੰ ਐਂ ਫੁੱਲਿਆ ਜਿਹਾ ਲੱਗਦਾ ਵਿੱਚੋਂ ਤੇ ਕੱਖ ਨਹੀਂ ਹੁੰਦਾ ਇਸ ਕਰਕੇ ਜਿਹੜਾ ਤੁਸੀਂ ਟੀਕੇ ਟੂਕੇ ਲਾ ਕੇ ਨਹੀਂ ਉਦਾਂ ਬੱਚੇ ਜਿਹੜੇ ਜਿੰਮ ਕਰਦੇ ਆ ਸਰੀਰ ਬਣਾਉਂਦੇ ਆ ਉਹ ਗੱਲ ਜਰਾ ਸਮਝਿਓ ਵੀ ਜਦੋਂ ਬੰਦਾ ਉਹ ਆਪਣਾ ਇੱਦਾਂ ਜਿੰਮ ਕਰਦਾ ਹੈ ਉਸ ਵੇਲੇ ਉਹਦੀਆਂ ਮਾਸਪੇਸ਼ੀਆਂ ਜਿਹੜੀਆਂ ਨੇ ਨਾ ਧੱਕਾ ਕਰਦਾ ਸਰੀਰ ਨਾਲ ਤੇ ਸਰੀਰ ਫਿਰ ਆਪਣੇ ਆਪ ਨੂੰ ਸਰੀਰ ਫਿਰ ਕਾਇਮ ਕਰ ਲੈਂਦਾ ਵੀ ਹੁਣ ਲੜ ਉਹ ਹੋਰ ਧੱਕਾ ਕਰਦਾ ਸਰੀਰ ਹੋਰ ਵੱਡਾ ਕਰ ਲੈਂਦਾ ਵੀ ਹੁਣ ਲੜ ਉਹ ਹੋਰ ਵੱਡਾ ਜਿੰਨਾ ਤੁਸੀਂ ਮਾਸਪੇਸ਼ੀਆਂ ਨੂੰ ਜਦੋਂ ਤੁਸੀਂ ਤੰਗ ਕਰੋਗੇ ਸਰੀਰ ਬੋਡੀ ਆਪਣੇ ਆਪ ਨੂੰ ਪ੍ਰੋਟੈਕਟ ਕਰਦੀ ਹੈ ਪ੍ਰੋਟੈਕਟ ਜੇ ਤੂੰ ਜਿਹੜਾ ਤੂੰ ਕਹਿੰਦਾ ਮੇਰੇ ਡੋਲੇ ਬਣ ਗਏ ਇਹ ਡੋਲੇ ਨਹੀਂ ਇਹ ਬੋਡੀ ਨੇ ਫੌਜ ਤਿਆਰ ਕੀਤੀ ਵੀ ਹੁਣ ਲੜ ਆਖੋ ਸਤਨਾਮ ਇਹ ਬੋਡੀ ਨੇ ਫੌਜ ਤਿਆਰ ਕੀਤੀ ਵੀ ਹੁਣ ਲੈ ਪੰਗਾ ਜਿਹੜਾ ਤੂੰ ਮੈਨੂੰ ਛੇੜਦਾ ਹੈ ਜਦੋਂ ਤੁਸੀਂ ਬੋਡੀ ਨੂੰ ਛੇੜਦੇ ਹੋ ਉਹ ਫਿਰ ਬੋਡੀ ਆਪਣੇ ਆਪ ਨੂੰ ਪ੍ਰੋਟੈਕਟ ਕਰਦੀ ਹੈ ਜਿੰਨਾ ਤੁਸੀਂ ਉਹਨੂੰ ਖੋਲੋਗੇ ਸਰੀਰ ਨੂੰ ਓਨਾ ਹੀ ਉਹ ਸਰੀਰ ਵੱਡਾ ਹੁੰਦਾ ਜਾਏਗਾ ਵੀ ਹੋਰ ਵੱਡਾ ਹੋ ਜਾਂਦਾ ਵੀ ਇਹ ਮੇਰੇ ਨਾਲ ਪੰਗਾ ਲਏਗਾ ਮੈਂ ਤਕੜਾ ਹੋਵਾਂ ਸਰੀਰ ਤੇਰੇ ਨਾਲ ਮੁਕਾਬਲਾ ਕਰਦਾ ਵੇਖੋਗੇ ਤੁਸੀਂ ਸਰੀਰ ਏਡਾ ਵੱਡਾ ਬਣੀ ਜਾਂਦਾ ਜਿੰਨਾ ਜ਼ਿਆਦਾ ਤੁਸੀਂ ਉਹਨੂੰ ਤੰਗ ਕਰੋਗੇ ਓਨਾ ਹੀ ਉਹ ਹੋਰ ਵੱਡਾ ਹੋਈ ਜਾਂਦਾ ਆਪਣੇ ਆਪ ਹੁੰਦਾ ਜੀ ਇਹ ਇਸ ਟੌਪਿਕ ਤੇ ਥੋੜੀ ਜਿਹੀ ਗੱਲ ਹੋਰ ਕਰਦੇ ਆ ਇਹ ਕਲੀਅਰ ਹੋ ਜੂਗੀ ਨਾ ਗੱਲ ਮੈਂ ਨਾ ਪਿੱਛੇ ਜੇ ਸਾਲ ਕੁ ਪਹਿਲਾਂ ਬਹੁਤ ਜ਼ਿਆਦਾ ਸਾਲ ਕੁ ਪਹਿਲਾਂ ਨਹੀਂ ਆ ਪਿੱਛੇ ਐਸੇ ਸਿਆਲ ਵਿੱਚ 2 ਕੁ ਮਹੀਨੇ ਪਹਿਲਾਂ ਜ਼ਿਆਦਾ ਨਜ਼ਲਾ ਹੋ ਗਿਆ ਨਜ਼ਲਾ ਜ਼ੁਕਾਮ ਲੱਗ ਗਿਆ ਤੇ ਮੈਂ ਤੰਗ ਹੋਇਆ ਥੋੜਾ ਜਿਹਾ ਵੀ ਦੀਵਾਨ ਚੱਲਦੇ ਐ ਉਧਰੋਂ ਨਜ਼ਲਾ ਹੋਈ ਜਾਂਦਾ ਵੀ ਕਰਾਂਗੇ ਕੀ ਵੀ ਪੁੱਛ ਤੇ ਲਈਓ ਉਹ ਮੈਂ ਹਿਸਾਬ ਜਿਹਾ ਲਾਵਾਂ ਵੀ ਇੰਨਾ ਪਾਣੀ ਕਿੱਥੋਂ ਆਈ ਜਾਂਦਾ ਨੱਕ ਚੋਂ ਮੈਂ ਇਦਾਂ ਸੋਚਾਂ ਦਵਾਈ ਲੈ ਲਓ ਮੈਂ ਕਿਹਾ ਲੈਂਦੇ ਆ ਦਵਾਈ ਤੇ ਲੈਂਦੇ ਆ ਪਰ ਜੇ ਪਤਾ ਤੇ ਕਰ ਲਈਏ ਵੀ ਨਜ਼ਲਾ ਹੈ ਕੀ ਮੈਂ ਬਾਹਰਲੇ ਕਿਸੇ ਵੀਰ ਨੂੰ ਫੋਨ ਲਾਇਆ ਮੈਂ ਉਹਨਾਂ ਨੂੰ ਆਖਿਆ ਜੀ ਮੈਨੂੰ ਮਾੜਾ ਜਿਹਾ 10 ਨੈੱਟ ਤੇ ਚੈੱਕ ਕਰਕੇ ਇੰਟਰਨੈਟ ਤੇ ਆਹ ਕੁਝ ਚੈੱਕ ਕਰਿਆ ਕਰੋ ਗੰਦ ਬੰਦ ਛੱਡ ਦਿਓ ਵੀਰੋ ਭਾਈਓ ਆਹ ਕਰੋ ਚੈੱਕ ਵੇਖਿਓ ਤੁਹਾਡਾ ਦਿਮਾਗ ਖੁੱਲੂ ਵੀ ਰੱਬ ਨੇ ਵੇਖੋ ਕਿਆ ਖੇਡ ਬਣਾਈ ਹੈ ਯਾਰ ਸਾਨੂੰ ਪਤਾ ਹੀ ਨਹੀਂ ਮੈਂ ਉਹਨੂੰ ਬਾਹਰਲੇ ਨੂੰ ਫੋਨ ਕਰਕੇ ਪੁੱਛਿਆ ਮੈਂ ਕਿਹਾ ਮੈਨੂੰ ਮਾੜਾ ਜਿਹਾ ਇਹ ਦੱਸ ਵੀ ਜਿਹੜਾ ਸਰੀਰ ਆ ਨੱਕ ਚੋਂ ਜਿਹੜਾ ਪਾਣੀ ਆਈ ਜਾਂਦਾ ਹੈ ਇਹ ਚੀਜ਼ ਕੀ ਹੈ ਇਹ ਪਾਣੀ ਆਈ ਜਾਂਦਾ ਹੈ ਹਟਦਾ ਹੀ ਨਹੀਂ ਹੈ ਕੀ ਇਹਦਾ ਮਤਲਬ ਮੇਰੇ ਸਿਰ 'ਚ ਇੰਨਾ ਪਾਣੀ ਹੈ ਜਿਹੜਾ ਪੈਦਾ ਹੋਈ ਜਾਂਦਾ ਹੈ ਬਾਹਰ ਨੂੰ ਸਿੱਟੀ ਜਾਂਦਾ ਹੈ ਇਹ ਹੈ ਕੀ ਹੈ ਤੇ ਮੈਨੂੰ ਉਹ ਪਤਾ ਕੀ ਕਹਿੰਦਾ ਬਾਹਰਲਾ ਉਹਨੇ ਪੜ੍ਹ ਕੇ 5 ਕੁ ਮਿੰਟਾਂ 'ਚ ਮੈਨੂੰ ਦੱਸਿਆ ਮੈਨੂੰ ਕਹਿੰਦਾ ਜੀ ਜਿਹੜੀ ਬੋਡੀ ਹੈ ਨਾ ਇਹਨੇ ਆਪਣੀ ਫੌਜ ਤਿਆਰ ਕੀਤੀ ਹੈ ਮੈਂ ਕਿਹਾ ਕਿਵੇਂ ਕਹਿੰਦਾ ਜਿਹੜੀ ਬਿਮਾਰੀ ਹੈ ਕਟਾਣੂ ਇਨਫੈਕਸ਼ਨ ਇਹ ਤੁਹਾਨੂੰ ਕੋਈ ਬਿਮਾਰੀ ਭਾਵ ਕੇ ਕਿਸੇ ਬੰਦੇ ਨੇ ਕੋਈ ਛਿੱਕ ਛੁੱਕ ਮਾਰੀ ਹੋਣੀ ਹੈ ਤੁਹਾਡੇ ਨੇੜੇ ਬਹਿ ਗਿਆ ਹੋਣਾ ਜ਼ੁਕਾਮ ਵਾਲਾ ਉਹਦੇ ਤੋਂ ਤੁਹਾਡੇ ਨੱਕ ਦੇ ਵਿੱਚ ਕਟਾਣੂ ਲੱਗ ਗਏ ਤੁਹਾਡੇ ਨੱਕ ਦੇ ਵਿੱਚ ਉਹ ਜਦੋਂ ਬਿਮਾਰੀ ਤੁਹਾਡੇ ਨੇੜੇ ਆਈ ਤੇ ਬੋਡੀ ਨੂੰ ਪਤਾ ਲੱਗ ਜਾਂਦਾ ਵੀ ਇਹ ਜਿਹੜੇ ਕੀੜੇ ਜੇ ਨੇ ਅੰਦਰ ਵੜ ਜਾਣਗੇ ਕਟਾਣੂ ਅਲਰਜੀ ਇਹਦੇ ਅੰਦਰ ਜਾਊ ਅੰਦਰ ਜਾ ਕੇ ਫੇਫੜਿਆਂ ਤੱਕ ਜਾ ਸਕਦੀ ਹੈ ਸਾਰਾ ਸਿਸਟਮ ਖਰਾਬ ਕਰ ਦੇਗੀ ਜਦੋਂ ਮਾੜੇ ਜੇ ਕਣ ਆ ਕੇ ਲੱਗਦੇ ਨੇ ਨੱਕ ਨਾਲ ਸਰੀਰ ਉਸੇ ਵੇਲੇ ਬ੍ਰੇਨ ਹੁਕਮ ਕਰ ਦਿੰਦਾ ਹੈ ਤੇ ਬੋਡੀ ਆਪਣੇ ਆਪ ਹੀ ਇੱਕ ਪਾਣੀ ਛੱਡਦੀ ਹੈ ਪਾਣੀ ਆਪਣੇ ਆਪ ਉਹ ਕਣ ਦੇ ਜਿਹੜੇ ਕਣ ਉਹ ਉਹਦੇ ਉੱਤੇ ਲੱਗ ਲੱਗ ਕੇ ਬਾਹਰ ਸਾਰੇ ਜਿੰਨੀ ਇਨਫੈਕਸ਼ਨ ਅੰਦਰ ਜਾਣੀ ਸੀ 3 ਦਿਨ ਲਾ ਦਿੰਦੀ ਹੈ 4 ਦਿਨ ਜ਼ੋਰ ਲਾ ਕੇ ਉਹ ਪਾਣੀ ਦੇ ਨਾਲ ਲੱਗ ਲੱਗ ਕੇ ਇੱਕ ਇੱਕ ਕਣ ਬਾਹਰ ਕੱਢ ਕੇ ਸਿੱਟ ਦਿੰਦੀ ਹੈ ਅਸਲ ਵਿੱਚ ਸਾਨੂੰ ਇਹ ਲੱਗਦਾ ਵੀ ਨਜ਼ਲਾ ਬਿਮਾਰੀ ਹੈ ਨਜ਼ਲਾ ਬਿਮਾਰੀ ਨਹੀਂ ਨਜ਼ਲਾ ਤੇ ਫੌਜ ਹੈ ਬਿਮਾਰੀ ਤੇ ਕੋਈ ਹੋਰ ਸੀ ਆਖੋ ਸਤਨਾਮ ਉਹ ਸੁਣੋ ਜਿਹੜੇ ਬਾਹਰ ਵਾਲੇ ਡਾਕਟਰ ਨੇ ਉਹ ਦਵਾਈ ਨਹੀਂ ਦਿੰਦੇ ਸਾਡੇ ਵਾਲਿਆਂ ਕੋਲ ਚਲ ਜਾਓ ਉਹਦੀ ਲਾ ਦੇਣਗੇ ਟੀਕਾ ਨੱਕ ਬੰਦ ਕਹਿਣਗੇ ਵੀ ਲੈ ਵੀ ਬੰਦ ਉਹ ਫੌਜ ਬੰਦ ਹੋ ਜਾਂਦੀ ਹੈ ਬਿਮਾਰੀ ਫਿਰ ਅੰਦਰ ਜਾਊ ਬਾਹਰਲਿਆਂ ਦੇਸ਼ਾਂ ਵਾਲੇ ਡਾਕਟਰ ਕਹਿਣਗੇ 3 ਦਿਨ ਰਹਿਣਾ ਚੁੱਪ ਕਰਕੇ ਬੈਠਾ ਰਹਿ ਕੰਮ ਤੇ ਜਾਈ ਨਾ ਪੈ ਜਾ ਟਿਕ ਪੈ ਜਾ ਇਹ ਦਵਾਈ ਕੋਈ ਨਹੀਂ ਲੈਣੀ 3 ਦਿਨ ਲੱਗਣਗੇ ਬੋਡੀ ਆਪਣੇ ਆਪ ਨੂੰ ਆਪ ਠੀਕ ਕਰੂ ਤੇਰਾ ਇਮਿਊਨ ਸਿਸਟਮ ਠੀਕ ਹੋਵੇ ਆਪਣੇ ਆਪ ਤੇਰਾ ਸਰੀਰ ਤੈਨੂੰ ਠੀਕ ਕਰੂ ਤੈਨੂੰ ਬਾਹਰੋਂ ਦਵਾਈ ਨਹੀਂ ਲੈਣੀ ਚਾਹੀਦੀ ਜਦੋਂ ਮੈਨੂੰ ਆਹ ਪਤਾ ਲੱਗਿਆ ਉਹ ਫੋਨ ਤੇ ਮੈਨੂੰ ਦੱਸਿਆ ਉਹਨੇ ਕਹਿੰਦਾ ਇਹ ਤੇ ਫੌਜ ਹੈ ਬੋਡੀ ਆਪਣੇ ਆਪ ਨੂੰ ਠੀਕ ਕਰ ਰਹੀ ਹੈ ਬਿਮਾਰੀ ਨੂੰ ਕੱਢ ਰਹੀ ਹੈ ਬਾਹਰ ਕਣ ਨੇ ਨਿੱਕੇ ਨਿੱਕੇ ਨੱਕ ਦੇ ਵਿੱਚ ਗਏ ਨੇ ਅੰਦਰ ਨਾ ਚਲੇ ਜਾਣ ਤੁਹਾਡੇ ਤਾਂ ਕਰਕੇ ਬੋਡੀ ਨੇ ਫੌਜ ਪਾਣੀ ਪੈਦਾ ਕਰਤਾ ਉਹ ਪਾਣੀ ਨਾਲ ਲੱਗ ਲੱਗ ਕੇ ਸਭ ਬਿਮਾਰੀ ਬਾਹਰ ਆ ਜੂ ਮੈਂ ਕਿਹਾ ਮੈਂ ਤੇ ਨਹੀਂ ਦਵਾਈ ਲੈਣੀ ਲੱਗ ਜਾਣਗੇ 3 ਦਿਨ ਲੱਗ ਜਾਣ ਕੋਈ ਨਹੀਂ ਫਿਰ ਚੱਲਣ ਦੇ ਇਹ ਤੇ ਵਧੀਆ ਹੈ ਸਗੋਂ ਮੈਨੂੰ ਇਹ ਲੱਗੀ ਜਾਂਦਾ ਵੀ ਇਹ ਬਿਮਾਰੀ ਹੈ ਇਹ ਬਿਮਾਰੀ ਨਹੀਂ ਮੈਂ ਕਹਿੰਦਾ ਤੁਸੀਂ ਪਰਮਾਤਮਾ ਦੇ ਕਾਨੂੰਨ ਨੂੰ ਸਮਝੋ ਤੁਹਾਨੂੰ ਬਿਮਾਰੀਆਂ ਵੀ ਚੰਗੀਆਂ ਲੱਗਣਗੀਆਂ ਵੀ ਇਹ ਵੀ ਮੇਰੇ ਫਾਇਦੇ ਲਈ ਹੈ ਆਖੋ ਸਤਨਾਮ ਇਹ ਵਧੀਆ ਲੱਗੂ ਬੁਖਾਰ ਬਿਮਾਰੀ ਨਹੀਂ ਹੁੰਦਾ ਜਿਹੜਾ ਤਾਪ ਚੜ੍ਹਦਾ ਤਾਪ ਬਿਮਾਰੀ ਨਹੀਂ ਬਿਮਾਰੀ ਤੇ ਇਦੋਂ ਪਹਿਲਾਂ ਆਈ ਹੁੰਦੀ ਹੈ ਸਰੀਰ ਦੇ ਸਾਰੇ ਸੈੱਲ ਉਸ ਬਿਮਾਰੀ ਨਾਲ ਲੜ ਰਹੇ ਨੇ ਤੇ ਜਦੋਂ ਲੜਦੀ ਹੈ ਬੋਡੀ ਫਿਰ ਗਰਮ ਹੋ ਜਾਂਦੀ ਹੈ ਹੀਟ ਤੇ ਹੋਣਾ ਹੀ ਹੈ ਤੇਜ਼ ਭੱਜਦੀ ਹੈ ਸਪੀਡ ਨਾਲ ਜਦੋਂ ਬੋਡੀ ਭੱਜਦੀ ਹੈ ਬਿਮਾਰੀ ਨਾਲ ਲੜਨ ਲਈ ਫਾਈਟ ਕਰ ਰਹੀ ਹੁੰਦੀ ਹੈ ਤੁਹਾਡੀ ਬੋਡੀ ਬਿਮਾਰੀ ਨਾਲ ਉਦੋਂ ਹੀਟ ਹੋ ਜਾਂਦੀ ਹੈ ਗਰਮ ਹੋ ਜਾਂਦੀ ਹੈ ਬਿਮਾਰੀ ਨਾਲ ਫਾਈਟ ਕਰਨ ਦਿਓ ਜਦੋਂ ਤੁਸੀਂ ਦਵਾਈਆਂ ਖਾ ਲੈਂਦੇ ਆ ਆਪਾਂ ਫਿਰ ਉਹ ਫਾਈਟ ਨਹੀਂ ਕਰਦੀ ਬਿਮਾਰੀ ਫਿਰ ਅੰਦਰ ਜਾਊ ਬੋਡੀ ਆਪਣੇ ਆਪ ਬਿਮਾਰੀ ਨਾਲ ਲੜਦੀ ਹੈ ਤਾਂ ਕਰਕੇ ਪੁਰਾਣੇ ਜਿਹੜੇ ਆਪਣੇ ਬੰਦੇ ਪੁਰਾਣੇ ਬਜ਼ੁਰਗ ਅਸੀਂ ਕਹਿੰਦੇ ਹੁੰਦੇ ਸੀ ਵੀ ਪੀ ਕੇ ਦੁੱਧ ਦਾ ਗਲਾਸ ਧੁੱਪ ਵਿੱਚ ਪੈ ਜਾ ਕੰਬਲ ਲੈ ਲੈ ਉੱਤੇ ਆਪੇ ਠੀਕ ਹੋ ਜੂ ਆਖੋ ਸਤਨਾਮ
ਵਾਹ
ਏਦਾਂ ਹੀ ਕਰਦੇ ਸੀ ਨਾ ਅੱਜ ਕੱਲ੍ਹ ਵਾਲੇ ਆਪਾਂ ਟੀਕਾ ਲਵਾਉਣ ਭੱਜਦੇ ਹਾਂ ਪਹਿਲਾਂ ਵਾਲੇ ਕਿੱਥੇ ਭੱਜਦੇ ਸੀ ਪੁਰਾਣੇ ਨਹੀਂ ਸੀ ਉਹ ਪੁਰਾਣੇ ਬੁਖਾਰ ਚੜ੍ਹ ਗਿਆ ਲੈ ਕੇ ਕੰਬਲ ਪੈ ਜਾਂਦੇ ਸੀ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਵੀ ਇਹ ਬਿਮਾਰੀਆਂ ਨਹੀਂ ਹਨ ਇਹ ਤੇ ਪ੍ਰੋਟੈਕਟ ਹੁੰਦੀ ਹੈ ਹੁਣ ਗੱਲ ਜਿਹੜੀ ਚੱਲਦੀ ਸੀ ਉਹ ਇਹ ਚੱਲਦੀ ਸੀ ਵੀ ਜਦੋਂ ਸਾਡੇ ਉੱਤੇ ਕੋਈ ਬੋਝ ਪੈਂਦਾ ਹੈ ਨਾ ਸਰੀਰ ਦਿਮਾਗ ਹੈ ਜਿਹੜਾ ਕੱਢਦਾ ਉਦੋਂ ਨਵੀਆਂ ਕੱਢਦਾ ਹੈ ਜਿਵੇਂ ਹੁਣ ਵੇਖੋ ਤੁਹਾਡੇ ਆਪਣੇ ਆਮ ਹੀ ਨਾ ਗੱਲਾਂ ਆਪਾਂ ਕਰਦੇ ਹਾਂ ਕਿਸੇ ਦਾ ਪਿਓ ਚੜ੍ਹਾਈ ਕਰ ਜਾਂਦਾ ਲੋਕੀ ਪਤਾ ਕੀ ਕਹਿਣਗੇ ਉਹ ਜਦੋਂ ਜਿੰਨਾ ਚਿਰ ਸਿਰ ਤੇ ਆ ਸਿਰ ਤੇ ਨਹੀਂ ਨਾ ਪੈਂਦੀ ਉਹਨਾਂ ਚਿਰ ਇਹ ਬੰਦਾ ਨਹੀਂ ਬਣਨਾ ਕਈ ਵਾਰੀ ਕਹਿਣਗੇ ਵਿਆਹ ਕਰ ਦਿਓ ਇਹਦਾ ਜਦੋਂ ਸਿਰ ਤੇ ਪਊ ਆਪੇ ਹੀ ਬੰਦਾ ਬਣ ਜੂ ਜਦੋਂ ਨਿਆਣੇ ਪਾਲਣੇ ਪਏ ਪੜਾਉਣੇ ਪਏ ਆਪੇ ਬੰਦਾ ਬਣੂ ਇਹਨੂੰ ਇਹਨੂੰ ਸਿਰ ਤੇ ਪਾਓ ਜ਼ਿੰਮੇਵਾਰੀ ਦਿਓ ਇਹਨੂੰ ਜਦੋਂ ਬੰਦੇ ਨੂੰ ਜ਼ਿੰਮੇਵਾਰੀ ਮਿਲਦੀ ਹੈ ਫਿਰ ਕਾਢਾ ਕੱਢਦਾ ਹੈ ਆਪਣੇ ਆਪ ਦਿਮਾਗ ਕੰਮ ਕਰਦਾ ਹੈ ਜੰਗਲਾਂ ਦੇ ਵਿੱਚ ਅਫਰੀਕਾ ਦੇ ਵਿੱਚ ਜਿਹੜੇ ਦਰਖਤ ਨੇ ਉਹਨਾਂ ਦਾ ਸਾਈਜ਼ ਬਹੁਤ ਲੰਬਾ ਹੈ ਕਿਉਂ ਭਲਾ ਉਹਨਾਂ ਦਰਖਤਾਂ ਨੂੰ ਹਵਾ ਨਹੀਂ ਮਿਲਦੀ ਉਹਨਾਂ ਦਰਖਤਾਂ ਨੂੰ ਧੁੱਪ ਨਹੀਂ ਮਿਲਦੀ, ਫਿਰ ਦਰਖਤ ਆਪਣੇ ਆਪ ਨੂੰ ਆਪ ਹੀ ਵੱਡਾ ਕਰ ਲੈਂਦਾ ਹੈ ਵੀ ਜੇ ਮੈਨੂੰ ਧੁੱਪ ਤੇ ਹਵਾ ਚਾਹੀਦੀ ਹੈ। ਜੰਗਲ ਬਹੁਤ ਭਿਆਨਕ ਜੰਗਲ ਜਿੱਥੇ ਹੋਊ ਉੱਥੇ ਦਰਖਤ ਲੰਬੇ ਜਾਣਗੇ, ਤੇ ਜਿੱਥੇ ਦਰਖਤ ਇਕੱਲਾ ਹੀ ਹੋਵੇ ਉਹ ਬਹੁਤਾ ਲੰਬਾ ਨਹੀਂ ਜਾਂਦਾ, ਉਹਦਾ ਸਰ ਜਾਂਦਾ ਵੀ ਧੁੱਪ ਵੀ ਆ ਜਾਂਦੀ ਹੈ ਹਵਾ ਵੀ ਉਹਦਾ ਸਰਦਾ ਹੈ। ਜਦੋਂ ਤੁਸੀਂ ਦਿਮਾਗ ਤੇ ਬੋਝ ਪਾਓਗੇ ਨਾ, ਸੁਣਿਓ ਧਿਆਨ ਨਾਲ ਵੀਰੋ ਭਾਈਓ, ਜਦੋਂ ਨਵੀਆਂ ਕਾਢਾਂ ਕੱਢਣ ਲੱਗੋਗੇ ਇਹਦੇ ਤੇ ਮਾੜਾ ਜਿਹਾ ਵਜਨ ਪਾਓ, ਇਹਨੇ ਉਦੋਂ ਹੀ ਕੰਮ ਕਰਨ ਲੱਗਣਾ ਹੈ, ਉਹਨਾਂ ਚਿਰ ਨਹੀਂ ਡੈੱਡ ਪਿਆ ਰਹਿਣਾ ਇਹਨੇ। ਮਾੜਾ ਜਿਹਾ ਵਜਨ ਪਾਓ ਇਹਦੇ ਤੇ, ਆਪੇ ਹੀ ਕਾਢਾਂ ਕੱਢੂ ਫਿਰ ਆਪਣੇ ਆਪ, ਕਰਨਾ ਕੁਛ ਨਹੀਂ ਪੈਂਦਾ ਭਾਈ, ਇਹ ਤੇ ਆਪਣੇ ਆਪ ਕਾਢ ਕੱਢੂ। ਨਵੇਂ ਤੋਂ ਨਵੀਂ ਟੈਕਨੋਲੋਜੀ, ਨਵੇਂ ਤੋਂ ਨਵੀਂ ਗੱਲ ਤੁਹਾਡੇ ਦਿਮਾਗ 'ਚ ਆਊ, ਜਰਾ ਇਹਦੇ ਤੇ ਵਜਨ ਤੇ ਪਾਓ, ਮਾੜਾ ਜਿਹਾ ਇਹਦੇ ਤੇ ਬੋਝ ਤੇ ਪਾਓ। ਇਸ ਕਰਕੇ ਅੰਦਰ ਤੇਰੇ ਬਹੁਤ ਕੁਝ ਭਰਿਆ ਪਿਆ ਹੈ, ਗੁਣ ਭਰੇ ਪਏ ਆ ਤੇਰੇ ਅੰਦਰ, ਉਹਨਾਂ ਨੂੰ ਬਾਹਰ ਕੱਢ, ਮਾੜਾ ਜਿਹਾ ਵਜਨ ਪਾ। ਮਾੜਾ ਜਿਹਾ ਤੁਸੀਂ ਬਾਣੀ ਨੂੰ ਬਾਹਰੋਂ ਸਮਝਣ ਲੱਗੋ, ਆਪਣੇ ਆਪ ਵੇਖਿਓ ਕੀ ਕੁਝ ਅੰਦਰੋਂ ਆਉਂਦਾ ਹੈ। ਇਸ ਕਰਕੇ ਰੱਬ ਦੇ ਗੁਣ ਆਪਣੇ ਆਪ ਵਿੱਚੋਂ ਪ੍ਰਗਟ ਕਰ ਲੈਣਾ ਹੀ ਰੱਬ ਨੂੰ ਪ੍ਰਗਟ ਕਰਨਾ ਹੈ। ਰੱਬ ਦਾ ਸੁਭਾਅ ਤੇਰੇ ਵਿੱਚ ਹੈ, ਬਾਹਰ ਕੱਢ। ਪਹਿਲਾ ਗੁਣ ਕਿਹੜਾ ਸੀ ਰੱਬ ਦਾ, ਹੁਣ ਬੋਲੋ, ਪਹਿਲਾ ਗੁਣ ਕਿਹੜਾ ਸੀ? ਇੱਕ ਓਅੰਕਾਰ, ਇਹ ਰੱਬ ਦਾ ਪਹਿਲਾ ਗੁਣ ਹੈ। ਸਾਰੇ ਏਕਾਂ, ਆਪਾਂ ਜੁੜੇ ਹੋਏ ਆ, ਅਟੈਚ ਆ, ਅੱਡ ਅੱਡ ਨਹੀਂ ਆ ਭਾਈ, ਆਪਾਂ ਸਾਰੇ ਏਕਾਂ, ਇਹ ਸਮਝੋ। ਜਿਹੜਾ ਬੰਦਾ ਕਹਿੰਦਾ ਮੈਂ ਮੂਲ ਮੰਤਰ ਦੇ ਬੜੇ ਪਾਠ ਕਰਦਾ, ਕੀ ਕਰਦਾ? ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ, ਇਦਾਂ ਪੜ੍ਹੀ ਜਾਂਦਾ, ਪੜ੍ਹੀ ਲੱਖ ਕਰਤਾ, ਮੈਂ 10 ਲੱਖ ਮੂਲ ਮੰਤਰ ਕਰਤਾ, ਮੈਂ ਇੰਨੀਆਂ ਮਾਲਾ ਫੇਰਦਾ, ਤੇ ਐਂ ਸਮਝਦਾ ਹੈ ਵੀ ਭਾਂਡੇ ਪਰੇ ਰੱਖੋ ਆ ਛੋਟੀ ਜਾਤ ਦਾ, ਵੀ ਤੂੰ ਇੱਕ ਓਅੰਕਾਰ ਨੂੰ ਕੀ ਸਮਝ, ਰੱਟੇ ਮਾਰਨ ਦਾ ਕੀ ਹੈ? ਅਸਲ ਗੱਲ ਤੇ ਸਮਝ ਵੀ ਸਾਰਿਆਂ ਵਿੱਚ ਤੂੰ ਇੱਕ ਰੱਬ ਨੂੰ ਤੇ ਵੇਖਦਾ ਹੀ ਨਹੀਂ। ਤੈਨੂੰ ਤੇ ਜਾਤਾਂ ਪਾਤਾਂ ਦਿਸਦੀਆਂ ਨੇ, ਤੈਨੂੰ ਤੇ ਔਰਤ ਮਰਦ ਦਿਸਦਾ ਹੈ। ਗੁਰੂ ਸਾਹਿਬ ਕਹਿੰਦੇ ਇੱਕ ਜਾਤ ਹੈ, ਹੈ ਹੀ ਨਹੀਂ ਕੋਈ ਇੱਥੇ ਮਾਨਸ ਕੀ ਜਾਤ, ਸਭਾ ਇੱਕ ਹੈ, ਪਹਿਚਾਣ ਬੋ। ਤੈਨੂੰ ਵੱਡਾ ਛੋਟਾ ਦਿਸਦਾ, ਫਿਰ ਇੱਕ ਓਅੰਕਾਰ ਕਿੱਥੇ ਹੋ ਗਿਆ? ਸਾਰਿਆਂ ਵਿੱਚ ਇੱਕ ਹੈ, ਇੱਕ ਪਰਮਾਤਮਾ ਹੈ, ਇੱਕ ਦੀ ਜੋਤ ਹੈ। ਵੱਡਾ ਛੋਟਾ ਨਹੀਂ ਮੈਂ ਵੇਖਣਾ, ਸਾਰੇ ਇੱਕੋ ਜਿਹੇ ਹੈ। ਜਿਹੜਾ ਇਹ ਸਮਝ ਗਿਆ, ਤੇ ਇਹ ਸਮਝ ਲਓ ਵੀ ਉਹ ਇੱਕ ਓਅੰਕਾਰ ਨੂੰ ਸਮਝ ਗਿਆ, ਉਹਦੇ ਇੱਕ ਓਅੰਕਾਰ ਦਿਮਾਗ 'ਚ ਆ ਗਿਆ, ਸਮਝ ਆ ਗਈ ਉਹਦੇ। ਇਹ ਪਹਿਲਾ ਗੁਣ ਹੈ ਰੱਬ ਦਾ। ਤੇ ਦੂਜਾ ਗੁਣ ਕਿਹੜਾ ਹੈ ਜੀ? ਹੁਣ ਕਿਰਪਾ ਕਰਕੇ ਬੋਲੋ, ਥੋੜਾ ਜਿਹਾ ਹੌਸਲਾ ਜਿਹਾ ਰਵੇ, ਬੋਲੋ ਇੱਕ ਓਅੰਕਾਰ ਅਗਲਾ ਸਤਨਾਮ। ਉਹ ਹੋਂਦ ਵਾਲਾ ਹੈ, ਜਾਂ ਇਹ ਕਹਿ ਲਓ ਉਸੇ ਦਾ ਹੀ ਨਾਮ ਸੱਚ ਹੈ। ਸੱਚ, ਕੋਈ ਝੂਠ ਨਹੀਂ, ਕੋਈ ਮਿਲਾਵਟ ਨਹੀਂ, ਸੱਚ। ਤੇ ਆਪਾਂ ਵੀ ਆਪਣੀ ਜ਼ਿੰਦਗੀ ਵਿੱਚ ਸੱਚ ਲੈ ਕੇ ਆਈਏ। ਜਦੋਂ ਅਸੀਂ ਅੰਦਰੋਂ ਬਾਹਰੋਂ ਸੱਚੇ ਹੋ ਗਏ, ਅੰਦਰੋਂ ਬਾਹਰੋਂ ਸੱਚੇ ਹੋ ਗਏ, ਸਮਝ ਲਓ ਰੱਬ ਦਾ ਇਹ ਦੂਜਾ ਗੁਣ ਆਪਣੇ ਆਪ ਵਿੱਚੋਂ ਪ੍ਰਗਟ ਕਰ ਲਿਆ। ਸੱਚ ਰਿਐਲਿਟੀ ਕੀ ਹੈ? ਰਿਐਲਿਟੀ ਦੇ ਨੇੜੇ ਹੋਵੋ, ਰਿਐਲਿਟੀ ਅਸਲੀ ਅਸਲ ਇਹ ਆਪਣੇ ਆਪ ਵਿੱਚੋਂ ਅਸੀਂ ਪ੍ਰਗਟ ਕਰੀਏ। ਇਹਨੂੰ ਇੱਕ ਮਿੰਟ ਲਈ ਵੀਰੋ ਜਰਾ ਧਿਆਨ ਨਾਲ ਸਮਝਿਓ, ਇਸ ਟੌਪਿਕ ਨੂੰ ਸਮਝ ਲਿਓ ਜਰਾ, ਕਿਰਪਾ ਕਰਕੇ ਸਮਝ ਲਿਓ। ਸਤਨਾਮ ਅਸਲ ਸੱਚ, ਅਸੀਂ ਆਪਣਾ ਸੱਚ ਵੇਖੋ। ਸੱਚ ਜਦੋਂ ਵੇਖਣਾ ਹੈ ਫਿਰ ਆਪਣੀਆਂ ਘਾਟਾਂ ਵੀ ਵਿਖ ਦਿਸਣਗੀਆਂ, ਆਪਣੇ ਗੁਣ ਵੀ ਦਿਸਣਗੇ, ਆਪਣੇ ਔਗਣ ਵੀ ਦਿਸਣਗੇ। ਸੱਚ ਮਤਲਬ ਰਿਐਲਿਟੀ, ਰਿਐਲਿਟੀ ਮਤਲਬ ਆਪਣੀ ਔਕਾਤ, ਆਪਣੀ ਔਕਾਤ ਦਾ ਪਤਾ ਲੱਗ ਜਾਂਦਾ ਹੈ। ਸੱਚ ਇਦਾਂ ਨਹੀਂ ਵੇਖਣਾ ਵੀ ਦਰਖਤਾਂ 'ਚ ਹੈ, ਸੂਰਜ ਵਿੱਚ ਵੀ, ਠੀਕ ਹੈ ਉਹ ਤੇ ਸਭ ਦੀ ਜੋਤ ਹੈ ਹੀ ਹੈ। ਸੱਚ ਨੂੰ ਲੱਭਣਾ ਕੀ ਹੁੰਦਾ ਹੈ? ਆਪਣੇ ਆਪ ਨੂੰ ਵੇਖ ਵੀ ਤੇਰੀ ਔਕਾਤ ਕੀ ਹੈ, ਆਪਣੀ ਔਕਾਤ ਵੇਖਣੀ। ਜਿੰਨੇ ਕੁ ਗੁਣ ਨੇ ਉਸ ਹਿਸਾਬ ਨਾਲ ਕੌਨਫੀਡੈਂਸ ਹੋਣਾ ਚਾਹੀਦਾ ਹੈ ਅੰਦਰ। ਹੀਣ ਭਾਵਨਾ ਨਾ ਹੋਵੇ ਜੇ ਗੁਣ ਨੇ, ਤੇ ਜੇ ਔਗਣ ਨੇ, ਅੰਦਰੋਂ ਔਗਣਾਂ ਦਾ ਭਰਿਆ ਪਿਆ ਉਧਰਾਂ ਹੰਕਾਰ ਹੋਵੇ। ਅਸਲੀ ਜੋ ਰਿਐਲਿਟੀ ਹੈ ਉਹਦੇ ਨਾਲ ਜੁੜਨਾ, ਸੱਚ ਹੈ ਜਿਹੜਾ ਉਹਦੇ ਨਾਲ ਜੁੜਨਾ, ਆਪਣੀ ਔਕਾਤ ਵਿੱਚ ਰਹਿਣਾ। ਸੱਚ ਨੂੰ ਸਮਝਣਾ ਮਤਲਬ ਆਪਣੀ ਔਕਾਤ ਨੂੰ ਸਮਝਣਾ। ਵੱਡੀਆਂ ਗੱਲਾਂ ਨਹੀਂ ਕਰਨੀਆਂ, ਓਨੀਆਂ ਹੀ ਕਰਨੀਆਂ ਨੇ ਜੋ ਸੱਚ ਹੈ। ਜਿਹੜਾ ਬੰਦਾ ਕਵੇ ਮੈਂ ਸੱਚ ਨੂੰ ਸਮਝ ਗਿਆ, ਫਿਰ ਕਿਹੜੇ ਸੱਚ ਨੂੰ ਸਮਝਿਆ? ਆਪਣੇ ਸੱਚ ਨੂੰ ਸਮਝ। ਤੂੰ ਐਵੇਂ ਹੰਕਾਰ ਕਰਦਾ ਜਿੰਨੇ ਜੋਗਾ ਓਨਾ ਹੀ ਬਣ ਕੇ ਰਹਿ। ਆਖੋ ਸਤਨਾਮ। ਆਪਣੀ ਔਕਾਤ ਚ ਰਹਿਣਾ, ਸੱਚ ਨੂੰ ਸਮਝਣਾ, ਜਿੰਨੇ ਕੁ ਜੋਗੇ ਆ ਓਨਾ ਕੁ ਰੱਖਣਾ, ਔਕਾਤ ਚ ਆਉਣਾ। ਜਿਹੜਾ ਬੰਦਾ ਸੱਚ ਸਮਝ ਜਾਂਦਾ ਹੈ, ਉਹ ਆਪਣਾ ਸੱਚ ਸਮਝਦਾ ਹੈ ਵੀ ਮੈਂ ਇੰਨੇ ਕੁ ਜੋਗਾ ਆ, ਮੇਰੀ ਔਕਾਤ ਇਦੋਂ ਵੱਧ ਨਹੀਂ, ਮੈਂ ਫੁਕਰੀਆਂ ਮਾਰਦਾ ਫਿਰਦਾ, ਇਹ ਮੇਰੀ ਔਕਾਤ ਨਹੀਂ, ਇੰਨੇ ਕੁ ਜੋਗਾ ਮੈਂ। ਇਹ ਇਸ ਗੱਲ ਨੂੰ ਉਹ ਸਮਝ ਜਾਂਦਾ ਭਾਈ, ਜਿਹੜਾ ਰਿਐਲਿਟੀ ਦੇ ਨੇੜੇ। ਜਿੰਨਾ ਅਸੀਂ ਸੱਚ ਦੇ ਨੇੜੇ ਹੋਈ ਜਾਵਾਂਗੇ, ਰਿਐਲਿਟੀ ਦੇ ਨੇੜੇ ਹੋਈ ਜਾਵਾਂਗੇ, ਜਿੰਨਾ ਅਸੀਂ ਸੱਚ ਦੇ ਨੇੜੇ ਹੋਈ ਜਾਵਾਂਗੇ, ਆਪਣੀ ਔਕਾਤ ਦੇ ਨੇੜੇ ਹੋਈ ਜਾਵਾਂਗੇ। ਔਕਾਤ ਜਿੰਨੇ ਜੋਗੇ ਹੁੰਦੇ ਆ, ਅਸੀਂ ਔਕਾਤ ਤੋਂ ਵੱਡੀਆਂ ਗੱਲਾਂ ਕਰਦੇ ਹਾਂ ਹਮੇਸ਼ਾ। ਸਾਡੇ ਪੰਜਾਬੀਆਂ ਵਿੱਚ ਤੇ ਬਹੁਤਾ ਹੀ ਸੁਭਾਅ ਹੈ ਜੀ, ਇਹ ਸਾਡੇ ਪੰਜਾਬੀਆਂ 'ਚ ਬਹੁਤ ਸੁਭਾਅ ਹੈ। ਰਿਐਲਿਟੀ ਸੱਚ ਮਤਲਬ ਔਕਾਤ, ਜਿੰਨੇ ਜੋਗਾ ਓਨੀ ਗੱਲ ਕਰਨੀ, ਨਾ ਵੱਡੀਆਂ ਗੱਲਾਂ ਮਾਰਨੀਆਂ, ਨਾ ਐਵੇਂ ਹੀਣ ਭਾਵਨਾ ਵਾਲੀ ਗੱਲ ਰੱਖਣੀ। ਇਸ ਗੱਲ ਨੂੰ ਸਮਝਿਓ ਕਿਰਪਾ ਕਰਕੇ। ਸਤਨਾਮ, ਇਹ ਗੁਣ ਪ੍ਰਗਟ ਕਰੋ ਆਪਣੇ ਆਪ 'ਚ। ਅਗਲਾ ਗੁਣ ਕਿਹੜਾ ਹੈ ਜੀ? ਕਰਤਾ ਪੁਰਖ। ਉਹ ਗੱਲ ਆਪਾਂ ਪਹਿਲਾਂ ਕਰ ਲਈ ਵੈਸੇ, ਉਹ ਪਰਮਾਤਮਾ ਨੇ ਸਾਰਾ ਕੁਝ ਕ੍ਰੀਏਟ ਕੀਤਾ ਹੈ, ਇਹ ਉਹਦਾ ਬਣਾਇਆ ਹੋਇਆ ਹੈ। ਅਸੀਂ ਵੀ ਆਪਣੀ ਜ਼ਿੰਦਗੀ ਵਿੱਚ ਕੁਛ ਨਾ ਕੁਛ ਕ੍ਰੀਏਟ ਕਰੀਏ, ਪੈਦਾ ਕਰੀਏ, ਆਪਣੀ ਜ਼ਿੰਦਗੀ ਵਿੱਚ ਕੁਛ ਨਾ ਕੁਛ ਬਣਾਈਏ, ਪ੍ਰਗਟ ਕਰੀਏ ਆਪਣੀ ਜ਼ਿੰਦਗੀ ਵਿੱਚ, ਕ੍ਰੀਏਟ ਕਰੀਏ, ਕਰਤੇ ਬਣਨਾ। ਉਹ ਆਪਣੇ ਆਪ ਵਿੱਚੋਂ ਲੱਭੋ, ਰੱਬ ਦਾ ਗੁਣ ਆਪਣੇ ਆਪ ਵਿੱਚੋਂ ਪ੍ਰਗਟ ਕਰੀਏ। ਨਿਰਭਉ, ਰੱਬ ਕਿਸੇ ਤੋਂ ਡਰਦਾ ਨਹੀਂ, ਮਤਲਬ ਮੈਂ ਵੀ ਰੱਬ ਦਾ ਹੀ ਰੂਪ ਹਾਂ, ਜੋਤ ਹੈ ਮੇਰੇ 'ਚ ਰੱਬ ਦੀ। ਇਹਦਾ ਮਤਲਬ ਇਹ ਹੈ ਵੀ ਆਪਾਂ ਵੀ ਕਿਸੇ ਤੋਂ ਕਿਉਂ ਡਰੀਏ, ਜਦੋਂ ਹੈ ਹੀ ਸਾਰੇ ਪਾਸੇ ਰੱਬ ਹੈ ਤੇ ਡਰੀਏ ਕਿਉਂ? ਪਰਮਾਤਮਾ ਹੀ ਹੈ ਸਾਰੇ ਪਾਸੇ ਤੇ ਡਰਨਾ ਕਿਉਂ ਹੈ? ਪਰਮਾਤਮਾ ਦੀ ਮੈਂ ਅੰਸਾਂ, ਫਿਰ ਡਰਾਂ ਕਿਉਂ ਕਿਸੇ ਤੋਂ? ਨਿਰਭਉ, ਫਿਰ ਨਿਰਵੈਰ, ਵੈਰ ਕਿਹਦੇ ਨਾਲ ਰੱਖੀਏ ਜਦੋਂ ਹੈ ਹੀ ਹਰ ਪਾਸੇ ਰੱਬ ਹੈ, ਪਰਮਾਤਮਾ ਹੈ। ਨਿਰਭਉ, ਨਿਰਵੈਰ, ਅਕਾਲ ਮੂਰਤ, ਇਹ ਗੁਣ ਆਪਣੇ ਚੋਂ ਪ੍ਰਗਟ ਕਰੀਏ। ਅਕਾਲ ਮੂਰਤ ਦਾ ਕੀ ਅਰਥ ਹੈ? ਸਮੇਂ ਦਾ ਰੱਬ ਉੱਤੇ ਕੋਈ ਅਸਰ ਨਹੀਂ, ਪਰ ਸਾਡੇ ਉੱਤੇ ਤੇ ਬਹੁਤ ਰਹਿੰਦਾ ਹੈ। ਹੁਣ ਵੇਖੋ, ਜਿਵੇਂ ਇੱਥੇ ਬੈਠੇ ਹਾਂ, ਇੱਥੇ ਆਪਾਂ ਸਾਰੇ ਬੈਠੇ ਹਾਂ ਨਾ, ਐਂ ਬੈਠੇ ਹਾਂ ਵੀ ਹਾਏ ਹੋਏ ਰੱਬਾ, ਸਾਰੇ ਹੀ ਬਾਬੇ ਬੈਠੇ ਨੇ, ਇੰਨੇ ਵਧੀਆ ਭਗਤ ਭਗਤ ਨੇ ਸਾਰੇ, ਐਂ ਨਹੀਂ ਲੱਗਦਾ? ਹੁਣ ਵੇਖੋ ਸਟੇਜ ਵਾਲੇ ਉਦੋਂ ਵੱਡੇ ਬਗਲੇ ਭਗਤ ਬਣ ਕੇ ਬਹਿੰਦੇ ਨੇ, ਐਂ ਕਰਕੇ ਅੱਖਾਂ ਬੰਦ ਕਰਕੇ, ਬੈਕ ਵੀ ਐਂ ਸਿੱਧੀ ਰੱਖ ਕੇ, ਐਂ ਲੱਗਦਾ ਵੀ ਹਾਏ ਹੋਏ ਫਾਲੇ ਵੱਡੇ ਭਗਤ ਨੇ, ਲੱਗਦਾ ਨਹੀਂ ਵੀ ਇਹ ਤੇ ਯਾਰ ਸਿਰੇ ਹੀ ਨੇ ਬੰਦੇ, ਪਤਾ ਨਹੀਂ ਕਿੱਥੇ ਕਿੱਥੇ ਪਹੁੰਚਦੇ ਹੋਣਗੇ ਸਵਾਸ ਇਹਨਾਂ ਦੇ, ਐਂ ਲੱਗਦਾ ਨਹੀਂ? ਤੇ ਤੁਸੀਂ ਵੀ ਇਸ ਵੇਲੇ ਐਂ ਬੈਠੇ ਹੋ ਵੀ ਐਂ ਵੀ ਬਸ ਆਹਾ ਹਾ, ਮੈਨੂੰ ਵੀ ਲੱਗੀ ਜਾਂਦਾ ਸਟੇਜ ਤੇ ਬੈਠੇ। ਪਰ ਭਗਤੀ ਦਾ ਪਤਾ ਤੇ ਗੱਡੀ 'ਚ ਬਹਿ ਕੇ ਲੱਗੂ, ਆਖੋ ਸਤਨਾਮ। ਉੱਥੇ ਕੀ ਚੱਲੂ, ਟਰਾਲੀ 'ਚ ਬਹਿ ਕੇ ਘਰ ਜਾ ਕੇ, ਆਹ ਸਮਾਂ ਹੁਣ ਇਹਦਾ ਅਸਰ ਹੈ। ਫਿਰ ਜਦੋਂ ਵੱਜ ਗਏ 11 ਕੁ, ਉੱਥੇ ਕੋਈ ਯਾਰ ਬੇਲੀ ਆ ਗਿਆ ਵੀ ਚੱਲ ਯਾਰ ਪੈਣਾ ਹੀ ਹੈ, ਲਾ ਲਈਏ, ਘੁੱਟ ਪਈ ਆ, ਅੱਧੀ ਅੱਗ ਪਿਆ, ਬਸ ਫੇਰ ਲੈ। ਹੁਣ ਗੰਗਾ ਗਏ, ਗੰਗਾ ਰਾਮ, ਜਮਨਾ ਗਏ, ਜਮਨਾ ਰਾਮ ਬਣ ਗਏ। ਬਸ ਜਿੱਦਾਂ ਦਾ ਮਾਹੌਲ ਵੇਖਿਆ, ਬਸ ਅਸਰ ਜਿਹਾ ਹੋ ਗਿਆ ਉਹਦਾ। ਅਕਾਲ ਮੂਰਤ ਰੱਬ ਹੈ ਤੇ ਰੱਬ ਤੇਰੇ ਵਿੱਚ ਹੈ, ਤੂੰ ਅਕਾਲ ਮੂਰਤ ਬਣ। ਤੇਰੇ ਤੇ ਕਾਲ ਦਾ, ਕਾਲ ਮਤਲਬ ਸਮਾਂ, ਸਮੇਂ ਦਾ ਅਸਰ ਨਾ ਹੋਵੇ। ਇਸ ਵੇਲੇ ਸਮਾਂ ਭਗਤੀ ਵਾਲਾ ਹੈ, ਇਸ ਵੇਲੇ ਸਮਾਂ ਦਦਵਾਨ ਵਾਲਾ ਹੈ, ਤੇ ਹੁਣ ਤੂੰ ਭਗਤ ਬਣ ਕੇ ਬੈਠਾ ਹੈ। ਕੱਲ ਨੂੰ ਜੇ ਕੋਈ ਗਾਉਣ ਵਾਲਾ ਇਲਾਕੇ 'ਚ ਆਇਆ ਹੋਇਆ, ਉੱਥੇ ਨਚਾਰ ਬਣ ਜਾਏਗਾ, ਉੱਥੇ ਭੰਗੜਾ ਪਾਏਗਾ ਅੱਗੇ ਲੱਗ ਕੇ। ਲੈ, ਤੇਰੇ ਉੱਤੇ ਤੇ ਸਮੇਂ ਦਾ ਅਸਰ ਹੁੰਦਾ, ਰੱਬ ਉੱਤੇ ਤੇ ਹੁੰਦਾ ਨਹੀਂ, ਪਰ ਰੱਬ ਤੇਰੇ ਵਿੱਚ ਸੀ, ਤੂੰ ਤੇ ਆਪ ਰੱਬ ਸੀ। ਇਹਦਾ ਮਤਲਬ ਇਹ ਗੁਣ ਤੇਰੇ ਅੰਦਰੋਂ ਗਵਾਚ ਚੁੱਕਿਆ ਹੈ, ਇਹਨੂੰ ਪ੍ਰਗਟ ਕਰੋ, ਲੱਭੋ। ਰੱਬ ਲੱਭਣਾ ਗੁਣ ਲੱਭਣੇ ਹੁੰਦਾ ਹੈ। ਸੁਣੋ ਜੀ, ਰੱਬ ਜੀ ਨੂੰ ਲੱਭਣਾ, ਮਾਲਕ ਜੀ ਨੂੰ ਲੱਭਣਾ, ਵਾਹਿਗੁਰੂ ਜੀ ਨੂੰ ਲੱਭਣਾ, ਗੁਣਾਂ ਨੂੰ ਲੱਭਣਾ ਹੁੰਦਾ ਹੈ। ਜੇ ਰੱਬ ਜੀ ਦੇ ਗੁਣ ਤੇਰੀ ਜ਼ਿੰਦਗੀ ਚੋਂ ਗਵਾਚ ਗਏ, ਰੱਬ ਗਵਾਚ ਗਿਆ, ਪਾਈ ਫਿਰ ਕਿਰਪਾਨਾਂ, ਰੱਖੀ ਫਿਰ ਦਾੜੀਆਂ ਕੇਸ, ਬੰਨੀ ਫਿਰ ਪੱਗਾਂ ਦਮਾਲੇ, ਫਿਰਦਾ ਰਹਿ ਰੋਜ਼ ਗੁਰਦੁਆਰੇ, ਜੇ ਤੇਰੇ ਚੋਂ ਗੁਣ ਗਵਾਚ ਕੇ ਤੂੰ ਰਹਿ ਗੁਰਦੁਆਰੇ, ਭਾਵੇਂ ਸਰੋਵਰ ਦੇ ਵਿੱਚ ਨਹਾ ਨਹਾ ਜਿੰਨਾ ਮਰਜ਼ੀ ਨਾਲ, ਜਿੰਨਾ ਮਰਜ਼ੀ ਗੁਰਦੁਆਰੇ ਰਹਿ ਲੈ, ਜੇ ਰੱਬ ਦੇ ਗੁਣ ਤੇਰੀ ਜ਼ਿੰਦਗੀ ਚੋਂ ਗਵਾਚ ਗਏ ਤੇ ਰੱਬ ਤੇ ਗਵਾਚ ਗਿਆ, ਤੇ ਗੁਣ ਆਪਣੀ ਜ਼ਿੰਦਗੀ 'ਚ ਲੈ ਆ, ਆਨੰਦ ਨਾਲ ਹੀ ਆ ਜਾਣਾ, ਆਨੰਦ ਪਿਆ ਮੇਰੀ ਮਾਏ, ਆਨੰਦ ਨਾਲ ਹੀ ਆਜੂ ਜੇ ਗੁਣ ਆ ਗਏ। ਆਹ ਗੁਣ ਨੇ ਜਿਹੜੇ ਵਿਖਣੇ ਨੇ ਵੀ ਹੈਗੇ ਮੇਰੇ ਅੰਦਰ ਹੀ ਨੇ, ਗਵਾਚੇ ਪਏ ਆ, ਹੋਰ ਹੀ ਕੁਛ ਕੂੜ ਕਬਾੜ ਇਕੱਠਾ ਹੋਇਆ ਫਿਰਦਾ, ਮੇਰੇ ਅੰਦਰ ਹੀ ਨੇ ਗੁਣ ਗਵਾਚ ਗਏ। ਲੱਭ ਟੈਨਸ਼ਨ ਪਾ ਇਹਦੀ ਦਿਮਾਗ ਤੇ ਜਿਵੇਂ ਫੋਨ ਦੀ ਪਾ ਲੈਣਾ, ਹਾਏ ਕਿੱਧਰ ਗਿਆ ਓਏ, ਇਹ ਕਰਦੇ ਨੀ ਆਪਾਂ, ਕਿੱਧਰ ਗਿਆ, ਕਿਵੇਂ ਬੋਝ ਪੈਂਦਾ। ਲੱਭ ਜੇ ਹੁਣ ਕਿਸੇ ਚੀਜ਼ ਦਾ ਵਸਾਹ ਥੋੜਾ ਖਾਂਦਾ ਹੈ, ਮਿੰਟ ਵੀ ਵਸਾਹ ਖਾਂਦੇ ਆ ਆਪਾਂ ਕਿਤੇ, ਹਰ ਵੇਲੇ ਪਹਿਲਾਂ ਵੇਖਦੇ ਵੀ ਹੈਗਾ ਓਏ, ਵੇਖੀਏ ਏਦਾਂ ਹੀ ਵੇਖਿਆ ਕਰੋ ਵੀ ਇੱਕ ਮੈਂ ਸਾਰਿਆਂ ਨੂੰ ਸਮਝਦਾ, ਹੈ ਮੇਰੇ ਚ ਗੁਣ, ਮੈਂ ਸੱਚਾ ਹੋ ਗਿਆ, ਕਰਤਾ ਕੀ ਬਣਾਇਆ ਮੈਂ ਜ਼ਿੰਦਗੀ 'ਚ, ਕੀਤਾ ਕੀ ਹੈ, ਡਰਦਾ ਤੇ ਨਹੀਂ ਕਿਸੇ ਹੋਰ ਤੋਂ, ਰੱਬ ਤੋਂ ਬਿਨਾਂ, ਰੱਬ ਤੋਂ ਬਿਨਾਂ ਡਰਦਾ ਤੇ ਨਹੀਂ, ਨਿਰਭਉ ਹਾਂ ਮੈਂ। ਲੈ ਕਿੱਥੇ ਬਿੱਲੀਆਂ ਤੋਂ ਡਰਦਾ ਮੈਂ, ਤੇ ਬਿੱਲੀ ਲੰਘ ਜਾਂਦੀ ਉਸ ਵੇਲੇ, ਅੱਜ ਨਹੀਂ ਜਾਣਾ ਬਿੱਲੀ ਲੰਘ ਗਈ, ਛਿੱਕ ਮਾਰਤੀ ਕਿਸੇ ਨੇ, ਨਾ ਅੱਜ ਨਹੀਂ ਜਾਣਾ ਛਿੱਕ ਮਾਰਤੀ ਮੈਂ, ਤੇ ਡਰੋਕਲ ਟੂਣਾ ਕਿਸੇ ਨੇ ਕੀਤਾ, ਨਾਰੀਅਲ ਧਰਤਾ ਸੰਧੂਰ ਜਿਹਾ ਲਾ ਕੇ, ਮੈਂ ਡਰ ਜਾਂਦਾ ਵੀ ਹਾਏ ਨਾਰੀਅਲ ਰੱਖਿਆ ਪਿਆ ਮੈਂ ਨਹੀਂ ਲੰਘਣਾ, ਟੂਣਾ ਕਰਤਾ ਕਿਸੇ ਨੇ, ਟੂਣਾ ਚੱਲਦਾ, ਟੂਣੇ ਟਾਣੇ ਕੋਈ ਨਹੀਂ ਚੱਲਦੇ, ਜੇ ਤੂੰ ਡਰ ਗਿਆ ਤੇ ਅਗਲੇ ਦਾ ਚੱਲ ਗਿਆ, ਜੇ ਤੂੰ ਨਾ ਡਰਿਆ ਕੋਈ ਨਹੀਂ ਚੱਲਿਆ। ਪੜ੍ਹੋ ਡਾਕਟਰ, ਡਾਕਟਰਾਂ ਨੂੰ ਵੇਖੋ, ਡਾਕਟਰ ਕਹਿੰਦੇ ਆ, ਬਾਹਰਲੇ ਕਹਿੰਦੇ ਆ, ਸਾਇੰਸ ਨੂੰ ਪੁੱਛ ਲਓ, ਕਹਿੰਦੇ 98-99% ਬੰਦੇ ਦਹਿਲ ਕੇ ਮਰ ਜਾਂਦੇ ਆ, 1% ਸੱਪ ਲੜਨ ਨਾਲ ਮਰਦੇ ਆ, 99 ਦੇ ਐਂ ਮਰ ਜਾਂਦੇ, ਹਾਏ ਮੇਰੇ ਸੱਪ ਲੜ ਗਿਆ, ਇਹ ਸੋਚ ਕੇ ਹੀ ਮਰ ਜਾਂਦੇ, ਅਟੈਕ ਹੋ ਕੇ ਮਰਦੇ ਆ, ਜਦੋਂ ਸੱਪ ਲੜਦਾ ਹੈ ਦਹਿਲ ਜਾਂਦੇ ਆ ਵੀ ਮੈਂ ਨਹੀਂ ਬਚਦਾ, ਸੱਪ ਨਾਲ ਨਹੀਂ ਮਰਦੇ, ਜ਼ਹਿਰ ਨਾਲ ਨਹੀਂ ਮਰਦੇ, ਦਹਿਲ ਕੇ ਮਰਦੇ, ਸੱਪ ਨਹੀਂ ਬੰਦੇ ਨੂੰ ਮਾਰਦਾ, ਡਰ ਮਾਰਦਾ। ਤੜਫੀ ਜਾਵੇ ਕਰੰਟ ਵਾਲੀ ਤਾਰ ਡਿੱਗ ਪਈ ਉੱਤੇ, ਤਾਰ ਡਿੱਗ ਪਈ, ਬਸ ਬਸ ਇਹ ਮਰਨ ਨਹੀਂ ਲੱਗਿਆ ਸੀ, ਉਹ ਚੇਤਾ ਆ ਗਿਆ ਵੀ ਆਪਣਾ ਤਾਂ ਟ੍ਰਾਂਸਫਾਰਮ ਹੀ ਹੈ ਨਹੀਂ, ਲਾਈਟ ਤੇ ਹੈ ਹੀ ਨਹੀਂ ਗਈ ਇਹਨਾਂ ਦੀ, ਉਹ ਕਹਿੰਦਾ ਉਹ ਹੋ ਲੈ ਮੈਂ ਤੇ ਮਾਰੀ ਚੱਲਿਆ ਸੀ, ਚੇਤਾ ਆ ਗਿਆ ਵੀ ਲਾਈਟ ਤੇ ਹੈ ਹੀ ਨਹੀਂ, ਉਵੇਂ ਹੀ ਤੜਫੀ ਜਾਵੇ ਮੈਂ ਗਿਆ, ਬਸ ਤਾਰ ਡਿੱਗ ਪਈ ਮੇਰੇ ਉੱਤੇ ਤੇ ਬਿਜਲੀ ਵਾਲੀ, ਭਾਵ ਸਾਡਾ ਅਸੀਂ ਡਰੇ ਹੋਏ ਲੋਕ ਹਾਂ, ਇਹਨਾਂ ਤਾਰਾਂ ਜੀਆਂ ਐਂ ਡਿੱਗੀ ਲਾਏ, ਹੁਣ ਇਹਦੇ ਵਿੱਚ ਹੈ ਕੁਛ ਨਹੀਂ, ਨਾ ਨਾਰੀਅਲਾਂ 'ਚ ਕੁਛ ਹੈ, ਨਾ ਛਿੱਕਾਂ 'ਚ ਕੁਛ ਹੈ, ਨਾ ਨਿੰਬੂ ਮਿਰਚਾਂ ਜੀਆਂ 'ਚ ਕੋਈ ਚੁੱਕੀ ਫਿਰਦੇ ਨੇ ਲੋਕ, ਹੈ ਕੁਛ ਨਹੀਂ, ਆਪਾਂ ਐਵੇਂ ਹੀ ਡਰੇ ਹੋਏ ਹਾਂ, ਡਰੋਕਲ ਬੰਦੇ ਹਾਂ ਭਾਈ, ਇਸ ਕਰਕੇ ਨਿਰਭਉ ਬਣ ਕੇ ਫਿਰ ਆਪਾਂ ਗੁਣ ਤੇ ਗਵਾਚ ਗਿਆ, ਨਿਰਭਉ ਨਿਰਵੈਰ, ਵੈਰ ਸਾਰਿਆਂ ਨਾਲ ਵਿੱਢੀ ਫਿਰਦੇ ਹਾਂ, ਇਹ ਤੇ ਗਵਾਚ ਗਿਆ ਗੁਣ, ਅਕਾਲ ਮੂਰਤ, ਕਾਲ ਦਾ ਤੇ ਸਾਡੇ ਉੱਤੇ ਅਸਰ ਹੁੰਦਾ ਹੈ, ਮੈਂ ਗੁਰਦੁਆਰੇ ਜਾਂਦਾ ਭਗਤ ਬਣ ਜਾਂਦਾ, ਜਦੋਂ ਮੈਂ ਘਰ 'ਚ ਹੁੰਦਾ, ਜਦੋਂ ਮੈਂ ਟੀਵੀ ਅੱਗੇ ਬੈਠਾ ਹੁੰਦਾ ਉਦੋਂ ਮੈਂ ਹੋਰ ਹੀ ਕੁਛ ਬਣ ਜਾਂਦਾ, ਜਦੋਂ ਮੈਂ ਗਾਉਣ ਵਾਲਿਆਂ ਨੂੰ ਸੁਣਦਾ ਮੈਂ ਹੋਰ ਹੀ ਕੁਛ ਬਣ ਜਾਂਦਾ, ਸ਼ਰਾਬੀਆਂ ਯਾਰਾਂ 'ਚ ਬਹਿ ਕੇ ਮੈਂ ਉਦਾਂ ਦਾ ਬਣ ਜਾਂਦਾ, ਭਾਈ ਅਕਾਲ ਮੂਰਤ ਬਣੋ, ਟਾਈਮ ਲੈਸਨੈਸ, ਟਾਈਮ ਦਾ ਅਸਰ ਨਾ ਹੋਵੇ, ਸਮੇਂ ਦਾ ਅਸਰ ਨਾ ਹੋਵੇ, ਕਾਲ ਦਾ ਅਸਰ ਨਾ ਹੋਵੇ, ਉਹਨੂੰ ਕਹਿੰਦੇ ਅਕਾਲ, ਜਿਹਦੇ ਤੇ ਕਾਲ ਦਾ ਅਸਰ ਨਾ ਹੋਵੇ, ਰੱਬ ਤੇ ਕਾਲ ਦਾ ਕੋਈ ਅਸਰ ਨਹੀਂ, ਤੇ ਤੂੰ ਰੱਬ ਹੈ, ਰੱਬ ਦਾ ਰੱਬ ਤੇਰੇ ਵਿੱਚ ਹੈ, ਤੇਰੇ ਉੱਤੇ ਸਮੇਂ ਦਾ ਅਸਰ ਹੁੰਦਾ ਤਾਂ ਮਤਲਬ ਤੂੰ ਰੱਬ ਤੋਂ ਟੁੱਟ ਚੁੱਕਿਆ, ਰੱਬ ਨਾਲ ਜੁੜ ਜਾ, ਸਮੇਂ ਦਾ ਕੋਈ ਅਸਰ ਨਹੀਂ ਹੋਏਗਾ ਤੇਰੇ, ਰੱਬ ਤੇਰੇ ਵਿੱਚ ਹੈ। ਲਓ ਜੀ ਹੁਣ ਗੱਲ ਚੱਲਦੀ ਹੈ ਅਕਾਲ ਮੂਰਤ ਅੱਗੇ, ਅਜੂਨੀ, ਅਜੂਨੀ ਜੂਨਾਂ ਤੋਂ ਰਹਿਤ, ਪਰਮਾਤਮਾ ਜੂਨਾਂ ਵਿੱਚ ਨਹੀਂ ਪੈਂਦਾ, ਪਰਮਾਤਮਾ ਜੂਨਾਂ ਵਿੱਚ ਨਹੀਂ ਪੈਂਦਾ, ਤੇ ਪਰਮਾਤਮਾ ਕਿੱਥੇ ਰਹਿੰਦਾ ਹੈ, ਆਪਣੇ ਵਿੱਚ ਰਹਿੰਦਾ ਹੈ, ਤੇ ਮੈਂ ਜੂਨਾਂ ਵਿੱਚ ਪੈਂਦਾ, ਰੱਬ ਤੇ ਜੂਨਾਂ 'ਚ ਪੈਂਦਾ ਨਹੀਂ ਪਰ ਮੈਂ ਪੈਂਦਾ, ਇਹ ਗੁਣ ਨੂੰ ਲੱਭੋ, ਤੇ ਜੂਨਾਂ ਵਿੱਚ ਕਿਵੇਂ ਪੈਣਾ ਹੁੰਦਾ, ਇਹ ਨਹੀਂ ਬੰਦਾ ਸਰੀਰ ਕਰਕੇ ਕੁੱਤਾ ਗਧਾ ਬਣਦਾ ਹੈ, ਬੰਦਾ ਬਿਰਤੀ ਕਰਕੇ ਕੁੱਤਾ ਗਧਾ ਬਣ ਜਾਂਦਾ ਹੈ। ਮੈਂ ਆਪਾਂ ਸ਼ੁਰੂ ਚ ਗੱਲ ਕੀਤੀ ਸੀ ਨਾ ਵੀ ਇਨਸਾਨੀਅਤ ਤੋਂ ਗਿਰ ਗਿਆ ਤੇ ਗਧਾ ਬਣ ਗਿਆ। ਇਨਸਾਨੀਅਤ ਤੋਂ ਗਿਰ ਕੇ ਕੁੱਤਿਆਂ ਵਾਲੇ ਕੰਮ ਕਰਦਾ ਹੈ, ਗਧਿਆਂ ਵਾਲੇ ਕੰਮ ਕਰਦਾ ਹੈ, ਸੂਰਾਂ ਵਾਲੇ ਕੰਮ ਕਰਦਾ ਹੈ, ਸੱਪ ਵਾਂਗੂ ਹਰ ਵੇਲੇ ਵਿਸ ਘੋਲਦਾ ਰਹਿੰਦਾ ਹੈ, ਹਰ ਵਿਸਰਤ ਸਦਾ ਖੁਆਰੀ, ਤਾਕੋ ਧੋਖਾ ਕਹਾਂ ਵਿਆਪੈ ਜਾਕੋ ਓਟ ਤੁਹਾਰੀ, ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ, ਨਵ ਖੰਡਨ ਕੋ ਰਾਜ ਕਮਾਵੈ ਅੰਤ ਚਲੈ ਗੋ ਹਾਰੀ, ਗੁਣ ਨਿਧਾਨ ਗੁਣ ਤਿਨਹੀਂ ਗਾਏ ਜਾਕੋ ਕਿਰਪਾ ਧਾਰੀ, ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ। ਬਲਿਹਾਰੇ ਜਾਈਏ ਜਿਹੜਾ ਰੱਬ ਨਾਲ ਜੁੜਿਆ, ਗੁਣ ਪ੍ਰਗਟ ਕੀਤੇ ਜਿਹਨੇ ਆਪਣੇ ਆਪ ਚੋਂ, ਗੁਣ ਨਿਧਾਨ ਗੁਣ ਤਿਨਹੀਂ ਗਾਏ, ਉਹਨੇ ਗੁਣੀ ਨਿਧਾਨ ਮਾਲਕ ਦੇ ਗੁਣ ਗਾਏ ਜਿਨ੍ਹਾਂ ਨੇ, ਗੁਣ ਆਪਣੇ ਆਪ ਚੋਂ ਪ੍ਰਗਟ ਕੀਤੇ। ਤੇ ਜਿਹੜੇ ਬੰਦੇ ਨੇ ਗੁਣ ਪ੍ਰਗਟ ਨਹੀਂ ਕੀਤੇ ਰੱਬ ਨਾਲੋਂ ਟੁੱਟ ਕੇ ਖੁਆਰ ਹੋਏਗਾ, ਹਰ ਵਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ ਜਾਕੋ ਓਟ ਤੁਹਾਰੀ, ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ। ਸੱਪ ਵਾਲੀ ਉਮਰ ਭੋਗਦਾ ਕਹਿੰਦੇ ਹੋ, ਰੱਬ ਨਾਲੋਂ ਟੁੱਟਿਆ ਸੱਪ ਹੈ। ਨਾਨਕ ਤੇ ਨਰ ਅਸਲ ਖਰ, ਜੇ ਬਿਨ ਗੁਣ ਗਰਭ ਕਰੰਤ। ਪਸ਼ੂ ਹੈ ਉਹ ਬੰਦਾ, ਗਧਾ ਹੈ ਉਹ ਬੰਦਾ, ਗਿਆਨ ਨਾਲੋਂ ਟੁੱਟ ਕੇ ਗਧਾ ਹੈ। ਬਾਹਰ ਵਾਲੇ ਕੁੱਤੇ ਗਧੇ ਮਾੜੇ ਨਹੀਂ, ਅੰਦਰ ਵਾਲੇ ਮਾੜੇ ਨੇ। ਬੰਦਾ ਅੰਦਰੋਂ 84 ਚ ਨਾ ਪਵੇ, ਬਾਹਰ ਵਾਲੀ 84 ਮਾੜੀ ਨਹੀਂ ਭਾਈ। ਬਾਹਰ ਵਾਲੀ 84 ਕੋਈ ਨਹੀਂ ਮਾੜੀ, ਅੰਦਰ ਨਹੀਂ, ਅੰਦਰੋਂ ਬੰਦਾ 84 ਦੇ ਗੇੜ ਚ ਨਾ ਪਵੇ। ਜੇ ਮੇਰੇ ਚੇਤਾ ਰਿਹਾ ਮੈਂ ਕੱਲ ਦੁਬਾਰਾ ਇਸ ਟੌਪਿਕ ਤੇ ਗੱਲ ਕਰਾਂਗਾ ਵੀ 84 ਜਿਹੜੀ ਹੈ ਬਾਹਰ ਵਾਲੀ ਮਾੜੀ ਨਹੀਂ, ਅੰਦਰ ਵਾਲੀ ਮਾੜੀ ਹੈ। ਮਰਨ ਤੋਂ ਬਾਅਦ ਦੀ 84 ਦੀ ਗੱਲ ਨਹੀਂ, ਜਿਉਂਦੇ ਜੀ 84 ਚ ਨਾ ਪਿਓ। ਇਸ ਟੌਪਿਕ ਤੇ ਮੈਂ ਕੱਲ ਗੱਲ ਕਰਾਂਗਾ, ਆਪਾਂ ਹੁਣ ਆਹ ਕਰ ਲਈਏ ਪੂਰਾ। ਅਜੂਨੀ ਜੂਨਾ ਤੋਂ ਬਚ ਜੋ ਸੈ ਭੰਗ, ਇਹ ਲਾਸਟ ਗੁਣ ਹੈ। ਪਹਿਲਾ ਕਿਹੜਾ ਹੈ? ਇੱਕ ਓੰਕਾਰ, ਇੱਕ ਬਣੋ, ਸਤਨਾਮ ਸੱਚੇ ਬਣੋ, ਕਰਤਾ ਪੁਰਖ ਕੁਛ ਨਾ ਕੁਛ ਕ੍ਰੀਏਟ ਕਰੋ ਆਪਣੀ ਜ਼ਿੰਦਗੀ ਵਿੱਚ, ਖੋਜ ਕਰੋ, ਨਿਰਭਉ ਨਿਰਵੈਰ ਅਕਾਲ ਮੂਰਤ, ਛੇ ਗੁਣ ਹੋ ਗਏ। ਅਜੂਨੀ ਸੱਤ, ਸੈ ਭੰਗ ਅੱਠ, ਅੱਠ ਗੁਣ। ਸੈ ਭੰਗ ਦਾ ਮਤਲਬ ਕੀ ਹੈ? ਆਪਣੇ ਆਪ ਤੋਂ ਪ੍ਰਕਾਸ਼ ਹੋਣਾ, ਭਾਵ ਕਿ ਆਪਣੇ ਪੈਰਾਂ ਤੇ ਖੜੇ ਹੋਣਾ। ਸਿੱਧਾ ਜਿਹਾ ਅਰਥ ਹੈ, ਰੱਬ ਨੂੰ ਕਿਸੇ ਨੇ, ਰੱਬ ਕਿਸੇ ਦੇ ਸਹਾਰੇ ਤੇ ਨਹੀਂ ਖੜਾ, ਇਹਦਾ ਸਿੱਧਾ ਅਰਥ ਇਹ ਹੈ। ਆਪਣੇ ਸਹਾਰੇ ਤੇ ਖੜਾ ਹੈ, ਇਹਦਾ ਅਰਥ ਇਹ ਬਣ ਗਿਆ ਆਪਣੀ ਜ਼ਿੰਦਗੀ ਵਿੱਚ ਆਪਣੇ ਸਹਾਰੇ ਤੇ ਖੜਾ ਰਹਿਣਾ ਹੈ, ਲੋਕਾਂ ਦੇ ਸਹਾਰੇ ਨਹੀਂ ਤੱਕਣੇ। ਆਖੋ ਸਤਨਾਮ। ਕਿਵੇਂ ਹੋਰ ਖੋਲੋ ਹੋ, ਏਦਾਂ ਬਈ ਆਪਣੀ ਜ਼ਿੰਦਗੀ ਚ ਆਪਣਾ ਘਰ ਬਣਾਉਣਾ ਹੈ, ਆਪ ਆਪਣੀ ਮਿਹਨਤ ਨਾਲ ਆਪਣਾ ਘਰ ਬਣਾਉਣਾ, ਆਪਣੀ ਮਿਹਨਤ ਨਾਲ ਸਾਈਕਲ ਖਰੀਦਣਾ, ਆਪਣੀ ਮਿਹਨਤ ਨਾਲ ਮੋਟਰਸਾਈਕਲ ਖਰੀਦਣਾ, ਆਪਣੀ ਮਿਹਨਤ ਨਾਲ ਗੱਡੀਆਂ ਖਰੀਦਣੀਆਂ ਨੇ। ਭਾਵ ਕਿ ਸਾਰੀ ਜ਼ਿੰਦਗੀ ਲੋਕਾਂ ਦੇ ਮਾਂ ਪਿਓ ਦੇ ਆਸਰੇ ਨਹੀਂ ਰਹਿਣਾ, ਰੱਬ ਦੇ, ਰੱਬ ਤੇਰੇ ਵਿੱਚ ਹੈ, ਪਰਮਾਤਮਾ ਕਿਸੇ ਦੇ ਆਸਰੇ ਨਹੀਂ, ਤੇ ਰੱਬ ਨੇ ਤੈਨੂੰ ਵੱਖਰਾ ਬਣਾਇਆ ਹੈ, ਰੱਬ ਤੇਰੇ ਵਿੱਚ ਹੈ, ਤੂੰ ਵੀ ਕਿਸੇ ਦੇ ਆਸਰੇ ਨਹੀਂ। ਪਰਮਾਤਮਾ ਨਾਲ ਜੁੜ ਤੇ ਆਪਣੀ ਜ਼ਿੰਦਗੀ ਵਿੱਚ ਮਿਹਨਤ ਕਰਕੇ ਆਪਣੇ ਘਰ ਆਪ ਬਣਾ। ਆਖੋ ਸਤਨਾਮ। ਕਿੰਨਿਆਂ ਨੇ ਬਣਾ ਲਏ ਵੇਖੋ, ਆਪਣੇ ਆਪ ਹੀ ਬਣਾਉਂਦੇ ਆ। ਪਰ ਕਈ ਬੰਦੇ ਸਾਰੀ ਜ਼ਿੰਦਗੀ ਸਹਾਰਾ ਹੀ ਤੱਕਦੇ ਰਹਿੰਦੇ, ਆਪਣੀ ਗੱਡੀ ਨਹੀਂ ਲੈਣੀ, ਆਪ ਨਹੀਂ ਲੈਣੀ ਕਹਿੰਦੇ ਦਾਜ ਚ ਮਿਲੇ, ਆਪਣੀ ਮੋਟਰਸਾਈਕਲ ਕਹਿੰਦੇ ਦਾਜ ਚ ਮਿਲੇ, ਆਪ ਨਹੀਂ ਸਮਾਨ ਲਿਆਉਣਾ ਲੋਕੀ ਦੇਣ, ਸਹਾਰੇ ਤੱਕਦਾ ਹੈ ਨਾ ਆਪਣੇ ਸਹਾਰੇ। ਪਰਮਾਤਮਾ ਆਪ ਖੜਾ ਹੈ, ਪਰਮਾਤਮਾ ਤੇਰੇ ਵਿੱਚ ਹੈ, ਆਪਣੇ ਸਹਾਰੇ ਤੇ ਖੜਾ ਹੋ, ਆਪਣੀ ਮਿਹਨਤ ਕਰ। ਇਹ ਹੈ ਸੈ ਭੰਗ, ਇਹ ਰੱਬੀ ਗੁਣ ਨੇ। ਤੇ ਜਿਹੜੇ ਇਹ ਰੱਬੀ ਗੁਣ ਨੇ ਇਹ ਪ੍ਰਗਟ ਕਿਵੇਂ ਹੁੰਦੇ ਆ ਜੀ? ਸੈ ਭੰਗ, ਉਦੋਂ ਬਾਅਦ ਗੁਰ, ਗੁਰੂ ਦੀ ਕਿਰਪਾ ਨਾਲ ਇਹ ਤੇਰੇ ਵਿੱਚ ਪ੍ਰਗਟ ਹੋ ਜਾਣਗੇ, ਬਾਹਰ ਆਉਣਗੇ ਜੀ। ਰੱਬ ਦੇ ਗੁਣ ਆਪਣੀ ਜ਼ਿੰਦਗੀ ਵਿੱਚੋਂ ਪ੍ਰਗਟ ਕਰੋ, ਦਿਸਣ। ਗੁਣ ਦਿਸਣੇ ਚਾਹੀਦੇ ਆ, ਉਹ ਵੱਖਰੇ। ਸੁਭਾਅ ਬਦਲ ਜਾਂਦਾ, ਸੁਭਾਅ ਬਦਲੇਗਾ ਜੀ, ਨੱਕ ਮੂੰਹ ਮੱਥਾ ਇਹੋ ਹੀ ਰਹਿਣਾ ਹੈ, ਪਰ ਸੁਭਾਅ ਬਦਲੇਗਾ। ਰੱਬ ਦੇ ਗੁਣ ਤੇਰੇ ਵਿੱਚੋਂ ਝਲਕਣਗੇ, ਬਸ ਜਦੋਂ ਗੁਣ ਦਿਸਣਗੇ ਐਂ ਲੱਗੂ ਵੀ ਰੱਬ ਵਰਗਾ ਹੀ ਹੈ, ਉਹ ਤੇ ਸਾਈਂ ਵਰਗੇ ਨਜ਼ਰ ਆਉਂਦੇ ਜੀ। ਪੜ੍ਹਦੇ ਨਾ ਆਪਾਂ ਅੱਗੇ ਵੀ ਕਈ ਵਾਰੀ, ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹ ਆ, ਭੇਦ ਨਾ ਜਾਣੋ ਮੂਲ। ਉਹ ਸਾਈਂ ਵਰਗੇ ਨੇ, ਸਾਈਂ ਵਰਗੇ ਨੇ, ਭੇਦ ਨਾ ਜਾਣੋ, ਭੇਦ ਨਾ ਜਾਣੋ, ਸਾਈਂ ਵਰਗੇ ਨੇ, ਭੇਦ ਨਾ ਜਾਣੋ, ਭੇਦ ਨਾ ਜਾਣੋ, ਭੇਦ ਨਾ ਜਾਣੋ, ਭੇਦ ਨਾ ਸਾਈਂ ਵਰਗੇ ਨੇ, ਭੇਦ ਨਾ ਜਾਣੋ, ਭੇਦ ਨਾ ਜਾਣੋ, ਉਹ ਸਾਈਂ ਵਰਗੇ ਨੇ,
ਭੇਦ ਨਾ ਜਾਣੋ, ਭੇਦ ਨਾ ਜਾਣੋ,
ਸਾਈਂ ਵਰਗੇ ਨੇ, ਭੇਦ ਨਾ ਜਾਣੋ, ਭੇਦ ਨਾ, ਭੇਦ ਨਾ ਜਾਣੋ, 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 ਫਰਕ ਨਾ ਜਾਣੋ, ਭੇਦ ਨਾ ਜਾਣੋ, ਭੇਦ ਨਾ ਜਾਣੋ, ਭੇਦ ਨਾ ਜਾਣੋ, ਫਰਕ ਨਾ ਜਾਣੋ, ਭੇਦ ਨਾ ਜਾਣੋ, ਭੇਦ ਨਾ ਜਾਣੋ, ਭੇਦ ਨਾ ਜਾਣੋ, ਫਰਕ ਨਾ ਜਾਣੋ, ਭੇਦ 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 ਨਾ ਜਾਣੋ,
ਭੇਦ ਨਾ ਜਾਣੋ,
ਭੇਦ ਨਾ ਜਾਣੋ,
ਭੇਦ ਨਾ ਜਾਣੋ, ਭੇਦ ਨਾ ਜਾਣੋ,
ਸਾਈਂ ਵਰਗੇ ਨੇ, ਸਾਈਂ ਵਰਗੇ ਨੇ, ਭੇਦ ਨਾ ਜਾਣੋ, ਫਰਕ ਨਾ, ਸਾਈਂ ਵਰਗੇ ਨੇ, ਭੇਦ ਨਾ ਜਾਣੋ, ਭੇਦ ਨਾ,
ਸਾਈਂ ਵਰਗੇ ਨੇ, ਭੇਦ ਨਾ ਜਾਣੋ, ਭੇਦ ਨਾ ਜਾਣੋ, ਸਾਈਂ ਵਰਗੇ ਨੇ, ਭੇਦ ਨਾ ਜਾਣੋ, ਭੇਦ ਨਾ ਜਾਣੋ,
ਜੀ ਉਹ ਤਾਂ ਸਾਈਂ ਵਰਗੇ ਨੇ, ਭੇਦ ਨਾ ਜਾਣੋ, ਭੇਦ ਨਾ,
ਸਾਈਂ ਵਰਗੇ ਨੇ, ਭੇਦ ਨਾ ਜਾਣੋ, ਭੇਦ ਨਾ ਜਾਣੋ,
ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ ਕਿਹੋ ਜਿਹੇ ਹੈ, ਭੇਦ ਨਾ ਜਾਣੋ ਮੂਲ ਸਾਈਂ ਜੀ, ਗੁਰ ਕਿਰਪਾ ਗੁਰੂ ਦੀ ਕਿਰਪਾ ਹੋ ਜਾਏ, ਜਿਹਨਾਂ ਜਿਹ ਨਰਕੋ ਕੀਨੀ ਤੈ ਇਹ ਜੁਗਤ ਪਛਾਨੀ, ਉਹਨਾਂ ਨੇ ਜੁਗਤੀ ਮੈਥਡ ਸਮਝਿਆ, ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉਂ ਪਾਨੀ ਸੰਗ ਪਾਨੀ, ਆਪਣੇ ਗੁਣਾਂ ਦੇ ਵਿੱਚ ਗੁਣਾਂ ਨੂੰ ਲੱਭੋ ਆਪਣੀ ਜ਼ਿੰਦਗੀ ਚੋਂ, ਰੱਬ ਲੱਭ ਗਿਆ, ਜਿਹਨੇ ਆਪਣੇ ਆਪ ਚੋਂ ਗੁਣ ਲੱਭ ਲਏ ਰੱਬ ਲੱਭ ਲਿਆ, ਤੇ ਰੱਬ ਦੇ ਆ ਗੁਣ ਨੇ ਜ਼ਿੰਦਗੀ ਚੋਂ ਹੀ ਲੱਭਣੇ ਨੇ, ਸਾਡੇ ਚੋਂ ਹੀ ਲੱਭਣੇ ਨੇ, ਬਾਹਰੋਂ ਨਹੀਂ ਲੱਭਣੇ, ਕਿਦੋਂ ਸਾਡੇ ਚੋਂ ਲੱਭਣਗੇ, ਦਰਖਤ ਵਿੱਚ ਤੇ ਦਰਖਤ ਵਾਲੇ ਗੁਣ ਹੈ ਨੇ ਜੋ ਹੋਣੇ ਚਾਹੀਦੇ ਆ, ਕੁੱਤੇ 'ਚ ਤੇ ਕੁੱਤੇ ਵਾਲੇ ਗੁਣ ਹੈ ਨੇ, ਗਧੇ 'ਚ ਗਧੇ ਵਾਲੇ ਹੈ ਨੇ ਗੁਣ, ਬਸ ਸਾਡੇ 'ਚ ਸਾਡੇ ਗੁਣ ਬਸ ਪ੍ਰਗਟ ਹੋ ਜਾਣ, ਇਹਦੀ ਲੋੜ ਹੈ, ਬਸ ਸਾਨੂੰ ਹੀ ਬੰਦੇ ਬਣਾਉਣ ਦੀ ਲੋੜ ਹੈ ਭਾਈ, ਬਾਕੀ ਤੇ ਸਾਰਾ ਕੁਝ ਠੀਕ ਹੀ ਚੱਲ ਰਿਹਾ, ਬਾਹਰ ਵਾਲਾ ਸਿਸਟਮ ਤੇ ਸਭ ਕੁਝ ਠੀਕ ਚੱਲਦਾ, ਸਾਨੂੰ ਅਸੀਂ ਬੰਦੇ ਬਣੀਏ, ਤੇ ਮੈਂ ਬੇਨਤੀ ਪਹਿਲਾਂ ਕਰ ਚੁੱਕਿਆ ਸ਼ੁਰੂ ਵਿੱਚ ਕਿ ਬੰਦਾ ਹੀ ਹੈ, ਦੇਵੀ ਗੁਣ ਆਪਣੀ ਜ਼ਿੰਦਗੀ 'ਚ ਲੈ ਆਵੇ ਦੇਵਤਾ ਬਣ ਸਕਦਾ ਹੈ, ਤੇ ਜਦੋਂ ਜ਼ਿੰਦਗੀ ਵਿੱਚੋਂ ਗੁਣ ਚਲੇ ਜਾਣ, ਕੁੱਤਿਆਂ ਗਧਿਆਂ ਵਾਲੇ ਕੰਮ ਲੱਗ ਪੈਂਦਾ ਕਰਨ, ਇਹ ਫਿਰ ਪਸ਼ੂ ਵੀ ਬਣ ਸਕਦਾ ਹੈ, ਸਰੀਰ ਬੰਦੇ ਦਾ ਵੇਖਣ ਨੂੰ ਬੰਦਾ, ਪਰ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੈ ਦਿਲਰਾ, ਤੇ ਇਹਨੂੰ ਸਵਾਰਨ ਦਾ ਤਰੀਕਾ ਹੀ ਇੱਕੋ ਹੈ, ਮੇਰੇ ਮਾਧੋ ਜੀ ਸਤਸੰਗਤ ਮਿਲੈ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ, ਸੋ ਸੁੱਕਾ ਹੋਇਆ ਮਨ ਹਰਾ ਭਰਾ ਹੋਵੇ, ਰੌਣਕ ਲੱਗੇ ਜੀ ਰੌਣਕ ਮਨ 'ਚ, ਰੌਣਕ ਲੱਗ ਗਈ ਬਾਹਰ ਤੇ ਆਪ ਹੀ ਹੋ ਜਾਣਾ ਸਾਰਾ ਕੁਛ ਠੀਕ, ਅੰਦਰੋਂ ਆਨੰਦ 'ਚ ਰਹੀਏ, ਖੇੜੇ 'ਚ ਰਹੀਏ, ਖੁਸ਼ ਰਹੀਏ, ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹੱਸਦੇ ਆ ਖੇਲਦੇ ਆ ਪਹਿਨਦੇ ਆ ਖਾਵਦੇ ਆ ਵਿੱਚੇ ਹੋਵੇ ਮੁਕਤ, ਸੋ ਗੁਰੂ ਸਾਹਿਬ ਕਿਰਪਾ ਕਰਨ, ਸੰਗਤ ਨੂੰ ਬੇਨਤੀ ਹੈ ਜੀ, ਪਹਿਲੀ ਬੇਨਤੀ ਤੇ ਇਹ ਹੈ ਵੀ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਮਨ ਬਣਾਓ, ਨਾਮ ਲਿਖਾਓ ਪ੍ਰਬੰਧਕਾਂ ਦੇ ਪਾਸ, ਪ੍ਰਬੰਧਕਾਂ ਕੋਲ ਆਪਣੇ ਨਾਮ ਲਿਖਾਓ, ਪਰਸੋਂ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਗੁਰਦੁਆਰਾ ਸਾਹਿਬ ਦੇ ਵਿੱਚ, ਵੀਰਾਂ ਭਰਾਵਾਂ ਨੂੰ ਬਜ਼ੁਰਗਾਂ ਨੂੰ ਭੈਣਾਂ ਨੂੰ ਸਭ ਨੂੰ ਹੀ ਬੇਨਤੀ ਹੈ ਵੀ ਨਾਮ ਲਿਖਾਓ, ਇਹਦੇ ਸੰਬੰਧ ਵਿੱਚ ਆਪਾਂ ਕੱਲ ਨੂੰ ਬੇਨਤੀਆਂ ਕਰਾਂਗੇ ਪਰ ਵੱਧ ਤੋਂ ਵੱਧ ਤਿਆਰੀ ਕਰੋ ਮੇਰੇ ਵੀਰ ਜਿਹੜੇ ਨੌਜਵਾਨ ਨੇ ਹੌਲੀ ਹੌਲੀ ਭਾਈ ਦਸਤਾਰਾਂ ਬੰਨਣੀਆਂ ਸ਼ੁਰੂ ਕਰੋ ਸਿੰਘੋ ਦਾੜੀਆਂ ਰੱਖੋ ਕੇਸ ਰੱਖੋ ਕਾਇਮ ਜੇ ਹੋਵੋ ਥੋੜੇ ਜੇ ਕੋਈ ਨਹੀਂ ਮਨ ਬਣਾਓ ਕਾਇਮ ਹੋ ਜਾਓ ਸੋਹਣੇ ਲੱਗੀਦਾ ਜੀ ਦਸਤਾਰਾਂ ਬਾਹਰੀ ਬਾਹਰੀ ਰੂਪ ਵੀ ਸਾਡਾ ਸੋਹਣਾ ਲੱਗਣਾ ਚਾਹੀਦਾ ਬਾਹਰੀ ਰੂਪ ਵੀ ਜਿਹੜਾ ਨਾ ਉਹ ਸਾਡਾ ਸੋਹਣਾ ਲੱਗਣਾ ਚਾਹੀਦਾ ਕਈ ਕਹਿੰਦੇ ਜਜ਼ਬਾ ਤੇ ਬਹੁਤ ਹੈ ਸਾਡੇ ਵਿੱਚ ਬਾਹਰੋਂ ਨਹੀਂ ਜਜ਼ਬੇ ਦੀ ਕੋਈ ਕਮੀ ਨਹੀਂ ਤੇਰੇ ਚ ਮੱਝ ਦੁੱਧ ਬਹੁਤ ਦਿੰਦੀ ਹੈ ਕੋਈ ਕਮੀ ਨਹੀਂ ਭਾਈ 20 ਕਿਲੋ ਦਿੰਦੀ 10 ਕਿਲੋ ਇੱਕ ਟਾਈਮ ਦਾ ਪਰ ਭਾਸ਼ਾ ਕਹਿਣਾ ਪਏਗਾ ਮਾਫੀ ਮੰਗ ਕੇ ਕਹਿੰਦਾ ਜੀ ਪੂਛ ਵੱਡੀ ਹੋਈ ਹੈ ਤੇ ਰੇਟ ਅੱਧਾ ਹੀ ਲੱਗਦਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਅੱਧਾ ਹੀ ਰੇਟ ਲੱਗਦਾ ਦੁੱਧ ਤੇ ਬਹੁਤ ਵਧੀਆ ਹੈ ਕਮੀ ਕੋਈ ਨਹੀਂ ਜਜ਼ਬੇ 'ਚ ਕੋਈ ਕਮੀ ਨਹੀਂ ਤੇਰੇ 'ਚ ਪਿਆਰ ਬਥੇਰਾ ਪਰ ਭਾਈ ਜੇ ਹੁਣ ਦੁੱਧ ਵੀ ਵਧੀਆ ਦਿੰਦੀ ਹੋਵੇ ਤੇ ਸਿੰਘ ਵੀ ਟੁੱਟਿਆ ਹੋਇਆ ਨਾ ਹੋਵੇ ਜਿੱਦਾਂ ਦੀ ਹੋਣੀ ਚਾਹੀਦੀ ਉਵੇਂ ਹੀ ਹੋਵੇ ਪੂਛ ਵੀ ਲੰਡੀ ਕਹਿ ਦਿੰਦੇ ਹਾਂ ਆਪਾਂ ਮਾਫ਼ ਕਰਨਾ ਸ਼ਬਦ ਕਹਿਣਾ ਪੈ ਗਿਆ ਵੀ ਉਹ ਪੂਛ ਵੀ ਸਹੀ ਹੋਵੇ ਉਹਦੀ ਫਿਰ ਲੈ ਪੂਛ ਪਿੱਛੇ ਇੰਨੀ ਕੁ ਹੋਵੇ ਅਗਲਾ ਕਹੇ ਦੁੱਧ ਵੀ ਉਹ ਕਹਿੰਦੇ ਅੱਧਾ ਹੀ ਰੇਟ ਲੱਗਦਾ ਹੈ ਵੀ ਤਾਂ 10 ਪੂਛ ਤੋਂ ਕੀ ਲੈਣਾ ਤੈਂ ਪੀਣਾ ਤਾਂ ਦੁੱਧ ਪੀਣਾ ਤੇ ਦੁੱਧ ਆ ਫਿਰ ਕਹਿੰਦੇ ਨਾ 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 ਸਾਰਾ ਕੁਝ ਚਾਹੀਦਾ ਭਾਈ ਬਾਹਰੋਂ ਵੀ ਹੋਵੇ ਤਾਂ ਕਰਕੇ ਮੇਰੇ ਉਹ ਵੀਰੋ ਭਾਈਓ ਤੁਹਾਡੇ ਪਿਆਰ ਉੱਤੇ ਕੋਈ ਸ਼ੱਕ ਨਹੀਂ ਸ਼ਰਧਾ ਹੈ ਤੁਹਾਡੀ ਪਿਆਰ ਹੈ ਪ੍ਰੇਮ ਹੈ ਪਰ ਹੁਣ ਨਾ ਹੌਲੀ 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 ਕਹਿ ਰਿਹਾ ਵੇਖੋ ਹੌਲੀ ਹੌਲੀ ਵਧੋ ਇੱਧਰ ਨੂੰ ਵੀ ਆ ਜਾ ਵੀ ਮਨਾ ਦਾੜੀ ਵੀ ਰੱਖ ਲੈ ਹੌਲੀ ਹੌਲੀ ਦਸਤਾਰ ਬੰਨਣੀ ਸ਼ੁਰੂ ਕਰ ਦੇ ਹੌਲੀ 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 ਆਓ ਵੇਖੋ ਜਰਾ ਇੱਕ ਵਾਰੀ ਤਜਰਬਾ ਕਰਕੇ ਬਾਣੀ ਪੜ੍ਹਨੀ ਸ਼ੁਰੂ ਕਰੋ ਫਿਰ ਬਾਣੇ ਨਾਲ ਤੇ ਆਪਣੇ ਆਪ ਹੀ ਆਪਾਂ ਜੁੜਾਂਗੇ ਭਾਈ ਆਪਣੇ ਆਪ ਹੀ ਇੱਧਰ ਨੂੰ ਲੱਗਾਂਗੇ ਤਿਆਰੀਆਂ ਕਰੋ ਸਿੰਘ ਸਜੋ ਗੁਰੂ ਵਾਲੇ ਬਣੋ ਜਿਨ੍ਹਾਂ ਜਿਨ੍ਹਾਂ ਨੇ ਅਮਰ ਛਕਣਾ ਆਪੋ ਆਪਣੇ ਨਾਮ ਦਰਜ ਕਰਾ ਦਿਓ ਫਿਰ ਸਾਰੀਆਂ ਸੰਗਤਾਂ ਨੇ ਪਰਸੋਂ ਕੱਲ੍ਹ ਦੇ ਦੀਵਾਨ ਵਿੱਚ ਵੀ ਤੇ ਪਰਸੋਂ ਦੇ ਦੀਵਾਨ 'ਚ ਵੱਧ ਚੜ੍ਹ ਕੇ ਹਾਜ਼ਰੀ ਭਰਨੀ ਹੈ ਤੇ ਦੀਵਾਨ ਦਾ ਟਾਈਮ ਜ਼ਰੂਰ ਚੇਤਾ ਰੱਖਿਓ ਵੀ ਦੀਵਾਨ ਜਿਹੜਾ ਕੱਲ੍ਹ ਅੱਜ ਵੀ ਮੈਂ ਪੌਣੇ 8 ਸਟੇਜ ਤੇ ਆ ਗਿਆ ਸੀ ਕੋਈ ਦਿੱਕਤ ਨਾ ਆਵੇ ਮੈਂ ਪੌਣੇ 8 ਤੋਂ ਪਹਿਲਾਂ ਹੀ ਕੱਲ੍ਹ ਨੂੰ ਵੀ ਆ ਜਾਵਾਂਗਾ 7:30 7:15 ਵਜੇ ਜਥੇ ਨੇ ਸ਼ੁਰੂ ਕਰ ਲੈਣਾ 7:30 ਪੌਣੇ 8 ਤੋਂ ਪਹਿਲਾਂ ਪਹਿਲਾਂ ਸ਼ੁਰੂ ਕਰ ਲਾਂਗੇ ਉਦੋਂ ਪਹਿਲਾਂ ਸੱਜ ਜਿਓ ਕਿਰਪਾ ਕਰਕੇ ਵੇਲੇ ਨਾਲ ਆ ਜਿਓ ਭਾਈ ਲੇਟ ਨਾ ਕਰਿਓ ਤੇ ਪਰਸੋਂ ਦਾ ਦੀਵਾਨ ਜਿਹੜਾ ਚੇਤਾ ਰੱਖਿਓ 7:30 ਵਜੇ ਸ਼ੁਰੂ ਕਰ ਦਿਆਂਗੇ ਲਾਸਟ ਦੀਵਾਨ ਜਿਹੜਾ ਉਹ ਤਾਂ ਵੀ ਸਮਾਪਤੀ 10:15 ਵਜੇ ਤੱਕ ਸਮਾਪਤੀ ਹੋ ਜਾਏ ਜੇ 10:15 ਵੱਜਣਗੇ ਪੌਣੇ 3 ਘੰਟੇ ਵੀ ਲਾਏ ਤੇ 10:15 ਹੀ ਵੱਜਣਗੇ ਜੇ 3 ਘੰਟੇ ਪੂਰੇ ਵੀ ਲਾ ਦਈਏ ਲਾਸਟ ਦੀਵਾਨ ਵਿੱਚ 10:30 ਹੀ ਵੱਜਣਗੇ ਤੇ ਜੇ ਸ਼ੁਰੂ ਹੀ 8:30 ਕਰਾਂਗੇ ਫਿਰ 11:30 11:12 ਵੱਜ ਜਾਣਗੇ ਰਾਤ ਦੇ ਸੋ ਭਾਈ ਮੈਂ ਵੇਖਦਾ ਹੁੰਦਾ ਹੈ ਦੀਵਾਨ ਮੈਂ ਪਹਿਲਾਂ ਜਿੱਥੇ ਜਿੱਥੇ ਵੀ ਲਾਏ ਆ ਚੈੱਕ ਕਰਦੇ ਹੁੰਦੇ ਆ ਦੇਖਦੇ ਹੀ ਰਹੀਦਾ ਸੰਗਤ 'ਚ ਹੀ ਰਹਿੰਦੇ ਆ 18 ਸਾਲ ਹੋ ਗਏ ਆ ਵੀ ਜਦੋਂ ਵੀ ਕਿਤੇ ਪ੍ਰੋਗਰਾਮ ਹੋਵੇ ਨਾ ਪਹਿਲੇ ਦੀਵਾਨ ਵਿੱਚ ਠੀਕ ਹੁੰਦਾ ਵੀ 11 ਵੱਜ ਗਏ ਇੱਕ ਦਿਨ ਤੇ ਠੀਕ ਹੈ ਹੁਣ ਘਰ ਜਾ ਕੇ 2 ਵਜੇ ਸੁੱਤੇ ਸਵੇਰੇ ਫਿਰ ਮੱਝ ਮੱਝਾਂ ਨੂੰ ਕੱਖ ਪਾਉਣੇ ਕੱਢੋ ਬਾਹਰ ਵੀ 5-6 ਵਜੇ ਫਿਰ ਬਾਹਰ ਨੂੰ ਕੰਮਕਾਰ ਕਰਨੇ ਪੈਂਦੇ ਆ ਉਹ ਦੂਜੇ ਦੀਵਾਨ ਵਿੱਚ ਸੁਸਤ ਹੋ ਜਾਂਦੇ ਆ ਜਦੋਂ ਦੂਜੇ ਦੀਵਾਨ 'ਚ 12 ਵਜੇ ਜਾਂਦੇ ਆ ਘਰ ਨੂੰ ਤੇ ਤੀਜੇ ਵੇਲੇ ਤੇ ਫਿਰ ਬਸ ਵਾਸੀਆਂ ਮੈਂ ਇੱਥੋਂ ਬੈਠਾ ਵੇਖਦਾ ਹੁੰਦਾ ਵੀ ਲੈ ਆਹ ਵੀ ਸੁਸਤ ਹੋਇਆ ਬੈਠਾ ਆਹ ਵੀ ਅੱਖਾਂ ਲਾਲ ਉਹ 3 ਦਿਨ ਉਹ ਨੀਂਦਰਾ ਹੋ ਗਿਆ ਦਿਨੇ ਕੰਮ ਕਰਨਾ ਪੈਂਦਾ ਰਾਤ ਨੂੰ ਦੀਵਾਨ ਤੇ ਤਾਂ ਕਰਕੇ ਭਾਈ ਪ੍ਰਸ਼ਾਦਾ ਇੱਥੇ ਹੀ ਛਕ ਲਿਆ ਕਰੋ ਆ ਕੇ ਵੇਲੇ ਨਾਲ ਬਣਾਓ ਪਕਾਓ ਤੇ ਸੇਵਾ ਕਰੋ ਤਕੜੇ ਹੋ ਕੇ ਇੱਥੇ ਹੀ ਛਕ ਕੇ ਪ੍ਰਸ਼ਾਦਾ ਤੇ ਦੀਵਾਨ ਵਿੱਚ ਸਜ ਜਿਆ ਕਰਵਾ ਕੇ ਕੱਲ ਤੇ ਪਰਸੋਂ ਦੋਵੇਂ ਦਿਨ ਵੇਲੇ ਨਾਲ ਆਇਓ ਲੇਟ ਨਹੀਂ ਕਰਨਾ ਇਹ ਚੇਤੇ ਰੱਖਿਓ ਵੇਲੇ ਨਾਲ ਆਇਓ ਆਪੋ ਆਪਣੀ ਜਗ੍ਹਾ ਮੱਲ ਕੇ ਬੈਠਿਓ ਤੇ ਬਹਿਣਾ ਆਉਣਾ ਉਹਨੇ ਹੀ ਹੈ ਜਿੰਨੇ 2 ਘੰਟੇ ਬਹਿਣਾ ਹੈ ਅਰਦਾਸ ਤੱਕ ਹੁਕਮਨਾਮੇ ਤੱਕ ਕਿਉਂਕਿ ਵਿੱਚ ਜਿਹੜੇ ਹਿਲਜੁਲ ਕਰਨ ਵਾਲੇ ਹੁੰਦੇ ਨੇ ਸਾਰਿਆਂ ਦਾ ਧਿਆਨ ਖਰਾਬ ਕਰ ਦਿੰਦੇ ਨੇ ਇਕਾਗਰਤਾ ਬਣ ਨਹੀਂ ਦਿੰਦੇ ਇਸ ਕਰਕੇ ਚੇਤਾ ਰੱਖਿਓ ਵੀ ਬਹਿਣਾ ਆ ਕੇ ਨਾ ਤੇ ਫਿਰ ਟਿਕ ਕੇ ਬਹਿਣਾ ਵੀ ਸੁਣੀਏ ਕੁਝ ਨਾ ਕੁਝ ਫਿਰ ਸੁਣਾਉਣ ਦਾ ਵੀ ਆਨੰਦ ਤਾਂ ਹੀ ਆਉਂਦਾ ਜਿੰਨਾ ਚਿਰ ਹਿਲਜੁਲ ਜੀ ਸੰਗਤ ਆਈ ਜਾਂਦੀ ਮੱਥਾ ਉਹਨਾਂ ਚਿਰ ਕੋਈ ਆਨੰਦ ਨਹੀਂ ਜੀ ਬਣਦਾ ਆਨੰਦ ਉਦੋਂ ਬਣਦਾ ਜਦੋਂ ਐਂ ਟਿਕ ਕੇ ਬੈਠੇ ਹੁੰਦੇ ਸਾਰੇ ਇਕਾਗਰਤਾ ਨਾਲ ਸੁਣਦੇ ਹੋ ਜਦੋਂ ਫਿਰ ਸਵਾਦ ਆਉਂਦਾ ਗੱਲ ਕਰਨ ਦਾ ਸੋ ਬੇਨਤੀ ਇਹ ਹੈ ਵੀ ਵੇਲੇ ਨਾਲ ਆਉਣਾ ਆਪਾਂ ਆਪਣਾ ਪਸ਼ੂ ਪੁਣਾ ਜਿਹੜਾ ਹੈ ਨਾ ਇਹਨੂੰ ਮਾਰਨਾ ਹੈ ਪਸ਼ੂ ਪੁਣਾ ਮਾਰਨਾ ਹੈ ਉਹ ਜਿਹੜਾ ਅੰਦਰ ਗੰਦ ਪਿਆ ਉਹ ਮਾਰਨਾ ਹੈ ਭਾਈ ਸਰੀਰ ਤੇ ਠੀਕ ਹੈ ਇਸੇ ਨੇ ਹੀ ਬਦਲ ਜਾਣਾ ਪਰ ਡਰਾਈਵਰ ਬਦਲਤਾ ਗੱਡੀ ਤੇ ਆਪੇ ਹੀ ਬਦਲ ਗੱਡੀ ਤੇ ਉਹੀ ਰਹਿਣੀ ਹੈ ਜੋ ਚੱਜ ਦੇ ਹੱਥ ਆ ਜਾਂਦੀ ਹੈ ਗੱਡੀ ਉਹੀ ਹੁੰਦੀ ਹੈ ਉਹ ਕਹਿੰਦਾ ਪਰੇ ਹਟ ਜਾ ਤੂੰ ਹੁਣ ਤੇ ਤੇਰੇ ਤੋਂ ਨਹੀਂ ਚੱਲਣੀ ਮੈਨੂੰ ਵੇਖੀ ਯਾਰ ਬਦਲ ਗਿਆ ਡਰਾਈਵਰ ਜਦੋਂ ਤੁਹਾਡਾ ਤੁਹਾਡਾ ਡਰਾਈਵਰ ਬਦਲਣ ਦੀ ਲੋੜ ਹੈ ਅੰਦਰ ਵਾਲਾ ਬਸ ਜਿਹਦਾ ਮਨ ਬਦਲ ਗਿਆ ਸਮਝ ਲਓ ਡਰਾਈਵਰ ਬਦਲ ਗਿਆ ਗੱਡੀ ਉਹੀ ਰਹਿਣੀ ਹੈ ਐ ਕਰ ਦੇਣੀ ਲਿਸ਼ਕਾ ਦੇਣੀ ਹੈ ਜੀ ਤੇਰਾ ਢਿੱਡ ਜਿਹਾ ਵੀ ਅੰਦਰ ਵੜ ਜੂ ਸਾਰਾ ਆ ਜਿਹੜਾ ਬਾਹਰ ਲਮਕਦਾ ਫਿਰਦਾ ਹੈ ਸਭ ਠੀਕ ਕਰ ਦਿੰਦਾ ਜੀ ਮਨ ਵਧੀਆ ਬਣ ਗਿਆ ਜਦੋਂ ਫਿਰ ਐਕਸਰਸਾਈਜ਼ ਕਰਦਾ ਵੇਖੀ ਭੱਜਦਾ ਦੌੜਦਾ ਫਿਰਦਾ ਕੰਮ ਭੱਜ ਭੱਜ ਕੇ ਕਰਦਾ ਉਹ ਸਰੀਰ ਦਾ ਵੀ ਖਿਆਲ ਕਰੂ ਫਿਰ ਆਪੇ ਆ ਜਿਹੜੀ ਲਿਬੜੀ ਜੀ ਫਿਰਦੀ ਸੀ ਗੱਡੀ ਤੇਰੀ ਐ ਤੇਰੇ ਆ ਜਿਹੜੀ ਐ ਚੰਗੀ ਤਰ੍ਹਾਂ ਆਦਤ ਪੈ ਜੂ ਵੀ ਲੈ ਮਨਾ ਕੀ ਫਰਕ ਪੈਂਦਾ ਹੈ ਆ ਤੇਲ ਲਾ ਚੰਗੀ ਤਰ੍ਹਾਂ ਵਾਹ ਦਾੜੀ ਚੰਗੀ ਤਰ੍ਹਾਂ ਮਾਰ ਆ ਕੰਘਾ ਸਿਰ ਵਿੱਚ ਵੀ ਕੇਸਾਂ ਨੂੰ ਵੀ ਕੰਘਾ ਕਰ ਲੈ ਦਾੜੀ ਨੂੰ ਵੀ ਕਰ ਲੈ ਵੀ ਪੱਗ ਬੰਨਣੀ ਬੰਨ ਲੈ ਚੱਜ ਤਰ੍ਹਾਂ ਹਰ ਚੀਜ਼ ਫਿਰ ਐ ਪ੍ਰੋਪਰ ਬ੍ਰਸ਼ ਕਰ ਲੈ ਕੋਈ ਦਾਤਨ ਕੁਰਲਾ ਕਰ ਲੈ ਪੰਜ ਮਿੰਟ ਲੱਗਣੇ ਨੇ ਕਿੰਨੀ ਜੱਗ ਲੱਗ ਜਾਣੀ ਪੰਜ ਮਿੰਟ ਹੀ ਲੱਗਣੇ ਨੇ ਪਹਿਲਾਂ ਮੂੰਹ ਧੋ ਲੈ ਬ੍ਰਸ਼ ਕਰ ਲੈ ਮਾੜਾ ਮੋਟਾ ਫਿਰ ਚਾਹ ਡੱਫ ਲਈ ਹੁਣ ਅੰਦਰ ਹੀ ਉੱਥੇ ਹੀ ਇੰਨਾ ਕੁ ਹੱਥ ਕੱਢਦੇ ਰਜਾਈ ਚੋਂ ਬਾਹਰ ਇੰਨਾ ਮਾੜਾ ਜਵਾ ਇੰਨਾ ਹੀ ਤੇ ਬੇਬੇ ਕਈ ਵਾਰੀ ਤੇ ਵਿਚਾਰੀਆਂ ਮਾਈਆਂ ਸਾਡੀਆਂ ਬੱਠਲ ਜੱਗ ਵੀ ਨਾਲ ਹੀ ਅੰਦਰ ਹੀ ਕਮਰੇ ਲੈ ਪੁੱਤ ਮੇਰਾ ਸ਼ੇਰ ਬਣ ਲੈ ਬਈ ਮੂੰਹ ਦਾ ਤੂੰ ਕੁਰਲੀ ਕਰ ਲੈ ਇਹਨਾਂ ਨੂੰ ਭੂਵੇ ਨਾ ਚੜਾਇਆ ਕਰੋ ਬੀਬੀਓ ਭੂਵੇ ਨਾ ਚੜਾਇਆ ਕਰੋ ਤੁਸੀਂ ਬਾਹਰਲਿਆਂ ਦੇਸ਼ਾਂ 'ਚ ਨਾ ਏਅਰਪੋਰਟਾਂ ਤੇ ਵੇਖੀਦਾ ਤਿੰਨ ਸਾਲ ਦਾ ਬੱਚਾ ਤੁਸੀਂ ਕਦੇ ਮਾਲਕ ਮਿਹਰ ਕਰੇ ਸਾਰੇ ਹੀ ਚੱਲੀਏ ਕਦੇ ਨਾ ਕਦੇ ਵੇਖਿਓ ਕਦੇ ਏਅਰਪੋਰਟਾਂ ਤੇ ਤੁਹਾਨੂੰ ਸਮਾਂ ਮਾਰ ਬੱਚੇ ਤੁਹਾਡੇ ਪੜ੍ਹਨ ਤੁਸੀਂ ਵੇਖੋ ਸਾਰੇ ਹੀ ਵੇਖੋ ਵਿਦੇਸ਼ ਵੇਖੋ ਘੁੰਮ ਕੇ ਦੁਨੀਆ ਵੇਖੋ ਗੋਰਿਆਂ ਦਾ ਬੱਚਾ ਤਿੰਨ ਸਾਲ ਦਾ ਹੁੰਦਾ ਜੀ ਤਿੰਨ ਸਾਲ ਦਾ ਬੱਚਾ ਆਪਣਾ ਬੈਗ ਆਪ ਚੱਕਦਾ ਤਿੰਨ ਸਾਲ ਦੇ ਨਿਆਣੇ ਨੂੰ ਕਹਿਣਗੇ ਤੇਰੇ ਕੱਪੜੇ ਤੇਰੇ ਬੈਗ 'ਚ ਪਾਵਾਂਗੇ ਵਿਚਾਰਾ ਆਪ ਛੋਟਾ ਹੁੰਦਾ ਉਹਦਾ ਬੈਗ ਲਮਕਦਾ ਘੜੀਸਦਾ ਜਾਊ ਕਹਿਣਗੇ ਤੂੰ ਚੁੱਕ ਤੇਰਾ ਆਦਤ ਪਾਉਂਦੇ ਨੇ ਜਦੋਂ ਬੱਚਾ ਜਾਂਦਾ ਨਾ ਸਵੇਰੇ ਉਹ ਜਦੋਂ ਆਉਂਦਾ ਸਕੂਲ ਤੋਂ ਕਹਿਣਗੇ ਲਾ ਬੂਟ ਉਹ ਆਪਣੇ ਬੂਟ ਲਾਉਂਦਾ ਫਿਰ ਕਹਿਣਗੇ ਆ ਜਦੋਂ ਕੱਪੜੇ ਬਦਲਦਾ ਆ ਇੱਥੇ ਨੇ ਤਹਿ ਲਾ ਇਹਨਾਂ ਨੂੰ ਬੱਚਾ ਐਂ ਜੇ ਤਹਿ ਜੇ ਲਾ ਕੇ ਉਹ ਅਲਮਾਰੀ 'ਚ ਰੱਖ ਉਹ ਅਲਮਾਰੀ 'ਚ ਰੱਖਦਾ ਅਗਲੇ ਦਿਨ ਤੀਜੇ ਦਿਨ ਚੌਥੇ ਦਿਨ ਪੰਜਵੇਂ ਦਿਨ ਇੱਥੇ ਤੋਤੇ ਬੋਲਣ ਲੱਗ ਜਾਂਦੇ ਨੇ ਰੱਟਾ ਮਾਰ ਮਾਰ ਕੇ ਉਹਨਾਂ ਨੂੰ ਪੈ ਜਾਂਦੀ ਆਦਤ ਆਪਣੇ ਭਾਂਡੇ ਖਾਣਾ ਖਾਧਾ ਆਪਣੀ ਪਲੇਟ ਚੱਕ ਉਹ ਉੱਥੇ ਰੱਖ ਗਿਆ ਭਾਂਡੇ ਧੋਣ ਵਾਲੀ ਜਗ੍ਹਾ ਬੱਚਾ ਆਪਣੀ ਪਲੇਟ ਆਪ ਚੱਕ ਕੇ ਲਿਜਾਂਦਾ ਸਾਡੇ ਵਾਲੇ ਵੇਖ ਲਓ ਪੈਂਟ ਉਹ ਸਿੱਟਦੀ ਸ਼ਰਟ ਉੱਧਰ ਪਈ ਹੈ ਜਰਾਬਾਂ ਪਤਾ ਨਹੀਂ ਕਿੱਥੇ ਵਿਚਾਰੀ ਬੇਬੇ ਚ ਇੱਕ ਜਰਾਬ ਆ ਪਈ ਹੈ ਉੱਥੇ ਪਈ ਹੈ ਇੱਕ ਆਹ ਸ਼ਰਟੇ ਦੀ ਉਹ ਇਕੱਠੀਆਂ ਕਰਦੀ ਫਿਰਦੀ ਅਗਲੇ ਦਿਨ ਫਿਰ ਸਾਡੇ ਲਈ ਤਿਆਰ ਕਰਕੇ ਰੱਖੇ ਤੇ ਬਾਹਰਲੇ ਏਦਾਂ ਨਹੀਂ ਕਰਦੇ ਭਾਈ ਬਾਹਰਲੇ ਪਹਿਲੇ ਦਿਨ ਤੋਂ ਹੀ ਨਿਆਣਿਆਂ ਨੂੰ ਇਹ ਚੀਜ਼ਾਂ ਸਿਖਾਉਂਦੇ ਆ ਵੀ ਬੱਚਾ ਜਿਹੜਾ ਹੈ ਉਹ ਆਪਣੇ ਕੰਮ ਆਪ ਕਰਨ ਲੱਗੇ ਆਪਣੇ ਆਪ ਨੂੰ ਉਹਨੂੰ ਜਗਾਉਂਦੇ ਆ ਵੀ ਇਹ ਕਾਇਮ ਹੋਵੇ ਮਾੜਾ ਜਿਹਾ ਆਪ ਕਰੇ ਆਪਣੇ ਕੰਮ ਆਦਤ ਪਾਓ ਇਹਨੂੰ ਆਪੇ ਲੱਗ ਜੂ ਹੌਲੀ ਹੌਲੀ ਕਰ ਇਸੇ ਤਰ੍ਹਾਂ ਜਿਹੜੀ ਬੇਨਤੀ ਮੈਂ ਕਰਦਾ ਸੀ ਨਾ ਵੀ ਜਦੋਂ ਬੰਦਾ ਗਿਆਨ ਲੈਣ ਲੱਗ ਗਿਆ ਫਿਰ ਉਹ ਸਾਰਾ ਮਨ ਬਦਲ ਗਿਆ ਨਾ ਜਦੋਂ ਤੁਹਾਡਾ ਫਿਰ ਸੁਸਤੀ ਵੀ ਖਤਮ ਹੋ ਜਾਂਦੀ ਹੈ ਮਨ ਜਦੋਂ ਸਿਆਣਾ ਅੰਦਰੋਂ ਸਿਆਣੇ ਬਣ ਗਏ ਫਿਰ ਸਿਆਣਪ ਤੇਰੀ ਲੋਕਾਂ ਲਈ ਥੋੜ੍ਹਾ ਪਹਿਲਾਂ ਤੇ ਐਂ ਵੇਖੇਗਾ ਵੀ ਸਿਆਣਪ ਤੇ ਮੈਨੂੰ ਆ ਗਈ ਅਕਲ ਆ ਗਈ ਫਿਰ ਕਿਹਦੇ ਬਾਰੇ ਆ ਗਈ ਪਹਿਲਾਂ ਤੇ ਆਪਣੇ ਢਿੱਡ ਕੰਨੀ ਵੇਖੇਗਾ ਵੀ ਬਾਹਰ ਨੂੰ ਬਹੁਤ ਜਾ ਰਿਹਾ ਇਹਨੂੰ ਸੈੱਟ ਕਰੋ ਆਪਣਾ ਆਪ ਵੇਖੇਗਾ ਪਹਿਲਾਂ ਸਿਆਣਾ ਹੋ ਗਿਆ ਜਦੋਂ ਫਿਰ ਵੇਖੇਗਾ ਵੀ ਘਰ ਦਾ ਮਾਹੌਲ ਠੀਕ ਨਹੀਂ ਘਾਟਾ ਆ ਰਿਹਾ ਖਰਚਾ ਪਾਣੀ ਪੂਰਾ ਨਹੀਂ ਹੁੰਦਾ ਫਿਰ ਮਿਹਨਤ ਜ਼ਿਆਦਾ ਕਰੇਗਾ ਜ਼ਿਆਦਾ ਕੰਮ ਕਰੇਗਾ ਫਿਰ ਖਰਚੇ ਘਟਾਏਗਾ ਸਾਰਾ ਕੁਝ ਸਹੀ ਚੱਲੇ ਬਿਜਲੀ ਦੇ ਬਿੱਲ ਭਰ ਸਕੀਏ ਜਦੋਂ ਇੱਕ ਚੀਜ਼ ਸਹੀ ਹੋ ਗਈ ਸਾਰਾ ਕੁਝ ਹੀ ਠੀਕ ਹੋ ਜਾਣਾ ਜੀ ਸਾਰਾ ਕੁਝ ਹੀ ਠੀਕ ਹੋ ਜਾਣਾ ਹੈ ਸਿਆਣਾ ਡਰਾਈਵਰ ਵੇਖ ਕੇ ਰੱਖਦਾ ਹੈ ਵੀ ਗੱਡੀ ਦੀ ਅਲਾਈਨਮੈਂਟ ਹਿੱਲ ਨਾ ਜਾਵੇ ਕਿਤੇ ਮੇਰੇ ਗੱਡੀ ਦੇ ਟਾਇਰ ਵੱਧ ਨਾ ਘਸਾਉਂਦੀ ਹੋਵੇ ਕਿਸੇ ਪਾਸਿਓਂ ਮੇਰੀ ਗੱਡੀ ਦਾ ਰੰਗ ਲਹਿ ਨਾ ਜਾਵੇ ਹਰ ਚੀਜ਼ ਦਾ ਹੀ ਫਿਰ ਉਹ ਖਿਆਲ ਰੱਖਦਾ ਜੀ ਇਹ ਵੱਧ ਤੇਲ ਤੇ ਨਹੀਂ ਖਾ ਵੱਧ ਤੇਲ ਤੇ ਨਹੀਂ ਚੱਕਦੀ ਫਿਰ ਉਹਦੀ ਚੈੱਕ ਕਰ ਲੈਂਦੇ ਨੇ ਵੀ ਵੱਧ ਮਗਲੈਲ ਕਿਵੇਂ ਵੱਧ ਸਾਰਾ ਹੀ ਭੇਤ ਆ ਜਾਂਦਾ ਫਿਰ ਬੰਦੇ ਨੂੰ ਇੱਕ ਚੀਜ਼ ਦਾ ਨਹੀਂ ਚੰਗਾ ਡਰਾਈਵਰ ਸਾਰਾ ਕੁਝ ਹੀ ਵੇਖਦਾ ਹੈ ਡਰਾਈਵਰੀ ਇਕੱਲੀ ਇਹ ਨਹੀਂ ਹੁੰਦੀ ਵੀ ਰੇਸ ਗੇਅਰ ਸਟੀਅਰਿੰਗ ਤੇ ਬਹਿ ਗਿਆ ਤੇ ਖਿੱਚਤੀ ਬਸ ਚੱਲ ਬਈ ਸਵੇਰੇ ਤੇਲ ਵੀ ਚੈੱਕ ਕਰਦਾ ਹੈ ਪਾਣੀ ਵੀ ਚੈੱਕ ਕਰਦਾ ਹੈ ਸਾਫ਼ ਸੁਥਰੀ ਹੈ ਮੈਟ ਸਾਫ਼ ਨੇ ਟਾਇਰ ਠੀਕ ਨੇ ਸਭ ਕੁਝ ਠੀਕ ਹੈ ਉਹਨੂੰ ਸਿਆਣਾ ਡਰਾਈਵਰ ਮੰਨਦੇ ਆ ਕਿ ਨਹੀਂ ਇਕੱਲਾ ਸਟੀਅਰਿੰਗ ਤੇ ਬਹਿ ਗਿਆ ਬਸ ਸੀਟ ਤੇ ਬਹਿ ਗਿਆ ਦੇਤੀ ਰੇਸ ਵੀ ਸਿਆਣਾ ਉਹ ਡੰਗਰ ਹੈ ਭਜਾਉਣੀ ਹੀ ਆਉਂਦੀ ਹੈ ਜਿਹਨੂੰ ਸਾਡੇ ਨਿਆਣੇ ਇਦਾਂ ਦੇ ਹੈ ਨਹੀਂ ਵਿੱਚ ਕਈ ਟਰੈਕਟਰ ਤੇ ਬਸ ਮਾਰੀ ਸੈਲਫ ਲੈ ਗਏ ਵੀ ਉਹਨੂੰ ਕਦੇ ਸਾਫ਼ ਵੀ ਕਰ ਲਾਇਆ ਉਹਨੂੰ ਵੇਖ ਵੀ ਲੈ ਕਦੇ ਸਿਆਣਾ ਡਰਾਈਵਰ ਤੇ ਉਹਨੂੰ ਮੰਨੋਗੇ ਤੁਸੀਂ ਜੇ ਲੈ ਕੇ ਗਿਆ ਬਾਹਰ ਆ ਕੇ ਸਾਫ਼ ਕਰਕੇ ਤਿਆਰ ਕਰਕੇ ਖਿਲਾਰ ਉਹਨੂੰ ਵੀ ਜਿਵੇਂ ਲੈ ਕੇ ਗਿਆ ਸੀ ਉਵੇਂ ਅੰਦਰ ਖਿਲਾਰ ਤਾਂ ਸਿਆਣਾ ਹੈ ਮੋਟਰਸਾਈਕਲ ਲੈ ਕੇ ਜਾਂਦਾ ਜਿਹਦੇ ਤੇ ਬਹਿੰਦਾ ਹੈ ਕੁੱਤਾ ਵੀ ਬਹਿਣ ਤੋਂ ਪਹਿਲਾਂ ਪੂਛ ਮਾਰ ਲੈਂਦਾ ਇਹਦੇ ਤੇ ਕੱਪੜਾ ਮਾਰ ਲਿਆ ਕਰ ਮਾੜਾ ਮੋਟਾ ਵੀ ਸਾਫ਼ ਕਰ ਲੈ ਇਹਨੂੰ ਇਹਦੇ ਮਗਰਾਟਾਂ ਵਿੱਚ ਕੀ ਕੁਝ ਫਸਿਆ ਪਿਆ ਇਹਨੂੰ ਸਾਫ਼ ਕਰ ਤੁਸੀਂ ਕਹੋਗੇ ਵੀ ਇਹ ਗੱਲਾਂ ਆਮ ਨੇ ਇਹ ਆਮ ਨਹੀਂ ਇਹਨਾਂ ਗੱਲਾਂ ਤੋਂ ਹੀ ਤੇਰੇ ਮਨ ਸਵਰੇ ਦਾ ਪਤਾ ਲੱਗਣਾ ਹੈ ਤੇਰਾ ਤਨ ਵੀ ਸਵਰਿਆ ਦਿਸੇਗਾ ਘਰ ਭਾਵੇਂ ਕੱਚਾ ਹੋਵੇ ਪਰ ਸਾਫ਼ ਸੁਥਰਾ ਦਿਸੇਗਾ ਕੱਪੜੇ ਭਾਵੇਂ ਸਸਤੇ ਹੋਣ ਪਰ ਸਾਫ਼ ਹੋਣਗੇ ਕੱਪੜੇ ਸਸਤੇ ਹੋਣ ਸਾਫ਼ ਹੋਣਗੇ ਘਰ ਕੱਚਾ ਹੋਵੇ ਪਰ ਲਿਪਿਆ ਹੋਇਆ ਹੋਏਗਾ ਕੱਚਾ ਘਰ ਹੈ ਕੋਈ ਨਹੀਂ ਜ਼ਰੂਰੀ ਲੈਂਟਰ ਪਏ ਹੋਏ ਹੋਣ ਪਰ ਸਾਫ਼ ਹੋਏਗਾ ਤੇਰਾ ਸਾਈਕਲ ਹੀ ਹੋਵੇ ਭਾਵੇਂ ਪਰ ਚਮਕਦਾ ਹੋ ਸਾਈਕਲ ਹੀ ਹੋਵੇ ਭਾਵੇਂ ਨਵੇਂ ਵਰਗਾ ਲੱਗੂ ਵੀ ਸਾਂਭ ਕੇ ਰੱਖਦਾ ਹਰ ਚੀਜ਼ ਸਾਂਭ ਕੇ ਰੱਖਦਾ ਹੈ ਉੱਥੋਂ ਸਿਆਣਪ ਦਾ ਪਤਾ ਲੱਗਦਾ ਹੈ ਆਪ ਸਵਾਰੇ ਆਪਣਾ ਆਪ ਸਵਾਰਿਆ ਨਾ ਜਿਹੜਾ ਆਤਮ ਜਿਣਾ ਜਿਹੜਾ ਆਪਾਂ ਕਹਿੰਦੇ ਹਾਂ ਉਹ ਇੱਥੋਂ ਹੀ ਹਿਸਾਬ ਆਉਣਾ ਸਾਰਾ ਇਹ ਸਾਰੀਆਂ ਗੱਲਾਂ ਜੁੜੀਆਂ ਹੋਈਆਂ ਨੇ ਭਾਈ ਸਾਰਾ ਕੁਝ ਜੁੜਿਆ ਹੋਇਆ ਹੈ ਕੱਲਾ ਮਨ ਸਬਰੇ ਦਾ ਫਿਰ ਇੱਕ ਇੱਕ ਚੀਜ਼ ਤੋਂ ਪਤਾ ਲੱਗਦਾ ਹੈ ਜੀ ਸਾਰੀ ਦੀ ਸਾਰੀ ਲਾਈਫ ਜਿਹੜੀ ਹੈ ਬੈਲੈਂਸ ਹੋ ਜਾਂਦੀ ਹੈ ਹਰ ਚੀਜ਼ ਟਾਈਮ ਟੇਬਲ ਹਰ ਚੀਜ਼ ਜਿਹੜੀ ਹੈ ਸੈੱਟ ਹੁੰਦੀ ਤੁਰੀ ਜਾਏਗੀ ਮਨ ਸੈੱਟ ਹੋ ਗਿਆ ਨਾ ਜਦੋਂ ਸਾਰਾ ਕੁਝ ਹੀ ਸੈੱਟ ਹੁੰਦਾ ਫਿਰ ਤੇ ਜੇ ਬਾਹਰਲਾ ਸਾਰਾ ਵਿਗੜਿਆ ਫਿਰਦਾ ਫਿਰ ਤੇ ਸੈੱਟ ਅੰਦਰ ਕੁਝ ਨਹੀਂ ਸੈੱਟ ਹੋਇਆ ਅੰਦਰੋਂ ਠੀਕ ਹੋ ਗਿਆ ਫਿਰ ਤਨ ਵੀ ਠੀਕ ਹੈ ਫਿਰ ਘਰ ਵੀ ਠੀਕ ਹੈ ਫਿਰ ਰਿਸ਼ਤੇ ਵੀ ਠੀਕ ਨੇ ਫਿਰ ਜੌਬਾਂ ਵੀ ਠੀਕ ਨੇ ਸਾਰਾ ਕੁਝ ਹੀ ਠੀਕ ਹੋਣਾ ਫਿਰ ਇੱਕ ਚੀਜ਼ ਨਹੀਂ ਜਿੱਥੇ ਕੰਮ ਕਰਦਾ ਹੋਏਗਾ ਉਹ ਵੀ ਖੁਸ਼ ਹੋਣਗੇ ਕਹਿਣਗੇ ਬਹੁਤ ਲਗਨ ਨਾਲ ਕੰਮ ਕਰਦਾ ਇੱਥੋਂ ਪਤਾ ਲੱਗਣਾ ਵੀ ਸਿੱਖ ਬਣਿਆ ਇਹ ਸਿੱਖ ਇਕੱਲਾ ਗਾਤਰਾ ਕਿਰਪਾਨ ਪਾ ਕੇ ਨਹੀਂ ਪਤਾ ਲੱਗਣਾ ਤੇਰੀ ਹਰ ਚੀਜ਼ ਵਿੱਚੋਂ ਸਿੱਖੀ ਦਾ ਪਤਾ ਲੱਗਣਾ ਵੀ ਇਹ ਸਿੱਖ ਹੈ ਸੋ ਆਓ ਫਿਰ ਕਰਾਂਗੇ ਗੱਲ ਇਸ ਟੌਪਿਕ ਤੇ ਕੱਲ ਪਰਸੋਂ ਦੋ ਦਿਨ ਹਾਜ਼ਰੀ ਭਰੀਏ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਜੀ ਕੱਲ ਵੇਲੇ ਨਾਲ ਆਇਓ ਲੇਟ ਨਾ ਕਰਿਓ ਜੀ ਚੇਤਾ ਰੱਖਿਓ ਲੇਟ ਨਾ ਕਰਿਓ ਸਤਿਗੁਰੂ ਜੀ ਜਾਣਗੇ ਫਿਰ ਸਾਰੀਆਂ ਸੰਗਤਾਂ ਨੇ ਚਾਲਾ ਪਾਉਣਾ ਜਿਹੜੇ ਰਹਿ ਗਏ ਸੀ ਆਓ ਜੀ ਮੱਥਾ ਟੇਕ ਲਓ ਨਮਸਕਾਰ ਕਰ ਲਓ ਭੇਟਾ ਪ੍ਰੇਮ ਭੇਟਾ ਆਪਣੀ ਰੱਖ ਲਓ ਪਰਸਾਂ ਦਾ ਮੋਬਾਈਲਾਂ ਦਾ ਧਿਆਨ ਰੱਖਿਓ ਭਾਈ ਵਿੱਚ ਮਾੜੇ ਅਨਸਰ ਆ ਜਾਂਦੇ ਐ ਵਿਗੜੇ ਹੋਏ ਕਈ ਹੁੰਦੇ ਆ ਨਾ ਵਿੱਚ ਤੇ ਆਪਣੇ ਬੱਚਿਆਂ ਦਾ ਗਹਿਣਿਆਂ ਦਾ ਪਰਸਾਂ ਦਾ ਫੋਨਾਂ ਦਾ ਖਿਆਲ ਰੱਖਿਓ ਜਦੋਂ ਮੱਥਾ ਟੇਕਦੇ ਆ ਧੱਕਾ ਪੈ ਜਾਂਦਾ ਉਦੋਂ ਫਿਰ ਉਹ ਆਪਣਾ ਕੰਮ ਕਰ ਜਾਂਦੇ ਆ ਬਹੁਤ ਵਿੱਚ ਵਿਗੜੇ ਹੋਏ ਬੰਦੇ ਆਏ ਹੁੰਦੇ ਆ ਜੀ ਚੇਤਾ ਰੱਖਿਓ ਗੱਜ ਕੇ ਆਨੰਦ ਸਾਹਿਬ ਜੀ ਬੋਲੋ ਰਾਮ ਕਲੀ ਮਹੱਲਾ ਤੀਜਾ ਆਨੰਦ ਦੇ ਕੋ ਓੰਕਾਰ ਸਤਿਗੁਰ ਪ੍ਰਸਾਦ ਅਨੰਤ ਪਿਆ ਮੇਰੀ ਮਾਏ ਸਤਿਗੁਰੂ ਪਰਵਾਸ ਕਰੀਆਂ ਸ਼ਬਦ ਗਾਵਣ ਆਈਆਂ ਅਨੰਦ ਹੋਆ ਸਤਿਗੁਰੂ ਪਾਇਆ ਵੈਸੇ ਅਰਦਾਸ ਹੋਈ ਨਹੀਂ ਅਜੇ ਬੇਨਤੀ ਹੈ ਵੀ ਅਰਦਾਸ ਹੁਕਮਨਾਮੇ ਤੋਂ ਬਾਅਦ ਚੱਲਦੇ ਹਾਂ ਮੈਂ ਪਹਿਲਾਂ ਕਿਹਾ ਹੈ ਗੁਰੂ ਜੀ ਜਾਣਗੇ ਫਿਰ ਚੱਲਦੇ ਹਾਂ ਦੋ ਮਿੰਟ ਨਾਲ ਕੀ ਫਰਕ ਪੈਂਦਾ ਬਈ ਪਿਆਰਿਓ
ਅਨੰਦ ਹੋਆ ਸਤਿਗੁਰੂ ਸ਼ਬਦ ਵਾਚਨ
ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ ਧਰਨ ਸਵੰਨੀ ਖੜ ਰਤਨ ਜੜਾਵੀ ਹਰ ਪ੍ਰੇਮ ਪੁਰਖ ਮਨ ਉਠਾ ਸਭੇ ਕਾਜ ਸੁਹੇਲੜੇ ਥੀਏ ਗੁਰ ਨਾਨਕ ਸਤਗੁਰ ਤੁਠਾ ਸਭੇ ਕਾਜ ਸੁਹੇਲੜੇ ਥੀਏ ਗੁਰ ਨਾਨਕ ਸਤਗੁਰ ਤੁਠਾ ਵਾਹਿਗੁਰੂ ਜੀ ਸਲੋਕ ਮਹੱਲਾ ਤੀਜਾ ਏ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿਤ ਭਾਏ ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ ਏ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿਤ ਭਾਏ ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ ਹਉ ਹਰ ਕੈ ਸਦਬਲਿਹਾਰਣੈ ਜਿਤ ਸੇਵਿਐ ਸੁਖ ਪਾਏ ਨਾਨਕ ਗੁਰਮੁਖ ਮਿਲ ਰਹੈ ਹਉ ਮੈਂ ਸ਼ਬਦ ਜਲਾਏ ਮਹੱਲਾ ਤੀਜਾ ਆਪੇ ਸੇਵਾ ਲਾਏ ਅਨ ਆਪੇ ਬਖਸ਼ ਕਰੇ ਸਭਨਾ ਕਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ ਨਾਨਕ ਨਾਮ ਧਿਆਇਨ ਤਿੰਨ ਨਿਜ ਕਰ ਵਾਸ ਹੈ ਜੁਗ ਜੁਗ ਸ਼ੋਭਾ ਹੋਏ ਪੌੜੀ ਤੂੰ ਕਰਨ ਕਾਰਨ ਸਮਰੱਥ ਹੈ ਕਰਤੇ ਮੈਂ ਤੁਝ ਬਿਨ ਅਵਰਨਾ ਕੋਈ ਤੁਧ ਆਪੇ ਸਿਸ਼ਟ ਸਿਰਜੀਆ ਆਪੇ ਫੁਨਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ ਗੁਰਮੁਖ ਨਾਨਕ ਅਰਾਧਿਆ ਸਭ ਆਖੋ ਧੰਨ 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 ਗੁਰ ਸੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ ਗੁਰਮੁਖ ਨਾਨਕ ਅਰਾਧਿਆ ਸਭ ਆਖੋ ਧੰਨ 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 ਗੁਰ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।